And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਓਕੇ, ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ।
ਅਸੀਂ ਅੱਜ ਵਰਲਡ ਇਮੋਜੀ ਡੇ ਆ।
ਹਾਂਜੀ,
ਤੁਹਾਡਾ ਫੇਵਰੇਟ ਇਮੋਜੀ ਕਿਹੜਾ?
ਹੱਥ ਜੋੜਨ ਨਾਲ।
ਹੱਥ ਜੋੜ। ਅੱਛਾ, ਵੈਸੇ ਉਹ ਬਾਅਦ 'ਚ ਕਈਆਂ ਨੇ ਇਹ ਬੜੀ ਖੋਜ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਵੀ ਉਹ ਹੱਥ ਜੋੜਨ ਵਾਲਾ ਇਮੋਜੀ ਐਕਚੁਲੀ ਹਾਈ ਫਾਈਵ ਆ। ਪਾਈਨਐਪਲ ਹੋਣਾ ਚਾਹੀਦਾ ਕਿ ਨਹੀਂ, ਐਂਡਰਾਇਡ ਬੈਟਰ ਹੈ ਕਿ ਐਪਲ? ਇਹ ਵੀ ਉਹਨਾਂ ਚੀਜ਼ਾਂ ਦੇ ਵਿੱਚ ਇੱਕ ਆ। ਪ੍ਰਵਾਸੀ ਜੀ, ਜਿਹੜੇ ਬੰਦੇ
ਥੰਬਸ
ਅਪ ਵਾਲਾ, ਹਾਂ
ਥੰਬਸ ਅਪ ਯੂਜ਼ ਹੁੰਦੇ ਮੇਰੇ
ਇਮੋਜੀ ਜਿਹਨੇ ਕੰਟਰੈਕਟ ਭੇਜਿਆ ਸੀ, ਥੰਬਸ ਅਪ ਦਾ ਮਤਲਬ ਤਾਂ ਇਹ ਵੀ ਇਹਨੇ ਕੰਟਰੈਕਟ ਮਨਜ਼ੂਰ ਕਰ ਲਿਆ।
ਪਹਿਲਾਂ ਮੈਂ ਵੀ ਥੰਬਸ ਅਪ ਸਭ ਤੋਂ ਜ਼ਿਆਦਾ ਭੇਜਦਾ ਸੀ, ਉਸ ਤੋਂ ਬਾਅਦ ਹੀ ਹੱਥ
ਜੋੜਨੇ ਸ਼ੁਰੂ ਕਰਤੇ, ਕਿਉਂਕਿ ਉਹਨੂੰ ਇੰਟਰਪ੍ਰੈਟ ਕੀਤਾ ਜਾ ਸਕਦਾ ਕਿ ਜੀ ਮਨਜ਼ੂਰ ਹੈ ਨਿਮਾਣੇਪਣ ਨਾਲ ਜਾਂ ਜੀ ਸਾਨੂੰ ਬਖਸ਼ੋ। ਵੈਸੇ ਅੱਛਾ ਵਾਸੂ ਜੀ, ਗੱਲ ਇਹ ਆ ਕਿ ਜਿਹੜੇ ਬੰਦੇ ਨੇ 1999 ਦੇ ਵਿੱਚ ਸਭ ਤੋਂ ਪਹਿਲਾਂ ਇਮੋਜੀਸ ਬਣਾਏ ਸੀ, ਇਹ ਜਪਾਨ ਦੀ ਦੇਣ ਆ ਦੁਨੀਆ ਨੂੰ। ਉਹਦਾ ਨਾਮ ਹੈ ਸ਼ਿਗੇ ਤਾਕਾ ਕੁਰੀਤਾ।
ਇੱਕ ਵਾਰੀ ਫਿਰ ਬੋਲ,
ਸ਼ਿਗੇ ਤਾਕਾ ਕੁਰੀਤਾ।
ਇੱਕ ਵਾਰੀ ਫਿਰ ਬੋਲਦਾ, ਤੁਹਾਨੂੰ ਸਵਾਦ ਆ ਰਿਹਾ।
ਸ਼ਿਗੇ ਤਾਕਾ ਕੁਰੀਤਾ, ਉਹਨਾਂ ਵੱਲੋਂ ਬਣਾਏ ਗਏ ਇਹ ਇਮੋਜੀ ਸੀਗੇ। ਪਹਿਲਾ ਇਮੋਜੀ ਮਤਲਬ ਉਹਨਾਂ ਨੇ ਬਣਾਇਆ ਸੀ। ਬਾਕੀ ਵਾਸੂ ਜੀ, ਸਪੀਕਿੰਗ ਆਫ ਇਮੋਜੀਜ਼, ਹੈਗਾ ਤਾਂ ਇਹ ਹੈ ਨਾ ਕਿ ਜਿਹੜੇ ਮਨ ਦੇ ਹਾਵ ਭਾਵ ਨੇ ਉਹਨਾਂ ਨੂੰ ਇੱਕ ਇਮੋਜੀ ਰਾਹੀਂ, ਇੱਕ ਆਈਕੋਨ ਰਾਹੀਂ ਡਿਪਿਕਟ ਕਰ ਸਕਣਾ, ਇੱਕ ਉਹਦੀ ਇੱਕ ਗ੍ਰਾਫਿਕਲ ਰਿਪ੍ਰੈਜੈਂਟੇਸ਼ਨ ਆ ਇਹ। ਅੱਜ ਪਤਾ ਨਹੀਂ ਹੁਣ ਕਿਹੜੇ BC ਦੀ ਕੈਬਨਿਟ ਦੇ ਉਹ ਮੈਂਬਰ ਨੇ ਜਿਨ੍ਹਾਂ ਨੇ ਕਿ ਸਮਾਈਲਿੰਗ ਇਮੋਜੀ, ਹੈਪੀ ਵਾਲਾ ਇਮੋਜੀ ਵਰਤਣਾ, ਅਤੇ ਕਿਹਨਾਂ ਨੂੰ ਸੈਡ ਫੇਸ ਵਾਲਾ ਇਮੋਜੀ ਵਰਤਣਾ ਪੈਣਾ, ਕਿਹਨਾਂ ਨੂੰ ਹੱਥ ਜੋੜ ਦਿੱਤੇ ਜਾਣੇ ਨੇ ਅਤੇ ਕਿਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਫੜਾਏ ਜਾਣੇ ਨੇ, ਇਹ ਅੱਜ 9:30 ਪਤਾ ਲੱਗੇਗਾ। 8 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਬਾਅਦ ਦੁਬਾਰਾ ਤੋਂ ਬਣੀ ਡੇਵਿਡ ਈਬੀ ਦੀ ਇਸ ਕੈਬਨਿਟ ਦੇ ਵਿੱਚੋਂ ਵਿਦਇਨ 8 ਮੰਥਸ ਕੁਝ ਤਬਦੀਲੀਆਂ ਕਰਨੀਆਂ ਪੈ ਰਹੀਆਂ ਨੇ। 18 ਨਵੰਬਰ ਨੂੰ ਪਿਛਲੇ ਸਾਲ ਇਹ ਕੈਬਨਿਟ ਨੇ ਸਹੁੰ ਚੁੱਕੀ ਸੀ ਅਤੇ ਇਹਦੇ ਵਿੱਚੋਂ ਕੁਝ ਤਬਦੀਲੀਆਂ ਜੋ ਸੰਕੇਤ ਨੇ ਅੱਜ ਤੱਕ ਉਹ ਇਹ ਆ, ਇਕਨੋਮਿਕ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇਕਨੋਮਿਕ ਚੈਲੰਜਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ।
ਯਾ, ਅਤੇ ਸਭ ਤੋਂ ਵੱਡਾ ਚੇਂਜ ਜਿਹੜਾ ਹੋ ਸਕਦਾ ਵੇਖਣ ਨੂੰ ਮਿਲੇ ਉਹ ਹੋਏਗਾ ਕਿ ਹਾਊਸਿੰਗ ਮਿਨਿਸਟਰ ਰਵੀ ਕਾਲੂ ਦਾ ਪੋਰਟਫੋਲੀਓ ਬਦਲਿਆ ਜਾ ਸਕਦਾ, ਉਹਨਾਂ ਨੂੰ ਜੋਬਸ ਮਿਨਿਸਟਰ ਬਣਾਇਆ ਜਾ ਸਕਦਾ। ਜਿਹੜੇ ਮੌਜੂਦਾ ਜੋਬਸ ਮਿਨਿਸਟਰ ਨੇ ਡਾਇਨਾ ਗਿਬਸਨ, ਉਹਨਾਂ ਨੂੰ ਹੋ ਸਕਦਾ ਕਿ ਕੈਬਨਿਟ ਦੇ ਵਿੱਚ ਜਾਂ ਤਾਂ ਕੋਈ ਹੋਰ ਪੋਰਟਫੋਲੀਓ ਦਿੱਤਾ ਜਾਏ ਜਾਂ ਕੈਬਨਿਟ ਦੇ ਵਿੱਚੋਂ ਬਾਹਰ ਵੀ ਕੀਤਾ ਜਾ ਸਕਦਾ,
ਜਾਂ ਕੋਈ ਪਾਰਲੀਮੈਂਟਰੀ ਸੈਕਟਰੀ, ਕਿਉਂਕਿ ਹਰ
MLA
NDP ਦੇ ਹਰ MLA ਕੋਲ ਕੋਈ ਨਾ ਕੋਈ ਐਡੀਸ਼ਨਲ ਪੋਰਟਫੋਲੀਓ ਹੈਗਾ। ਪਰ ਜੇ ਡਾਇਨਾ ਗਿਬਸਨ ਨੂੰ ਜੋਬਸ ਵਾਲੀ ਮਿਨਿਸਟਰੀ ਤੋਂ ਮੂਵ ਆਊਟ ਕਰਕੇ ਜੇ ਕੋਈ ਪਾਰਲੀਮੈਂਟਰੀ ਸੈਕਟਰੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ, ਤਾਂ ਉਹਨਾਂ ਵਾਸਤੇ ਉਹਨਾਂ ਦੀ ਬਹੁਤ ਵੱਡੀ ਡਿਮੋਸ਼ਨ ਹੋਏਗੀ ਉਹ।
ਬਿਲਕੁਲ। ਸੋ ਸਵਾਲ ਫਿਰ ਇਹ ਹੈ ਕਿ ਜੇ ਰਵੀ ਕਾਲੂ ਹਾਊਸਿੰਗ ਮਿਨਿਸਟਰ ਨਹੀਂ ਰਹਿਣਗੇ, ਉਹ ਜੋਬਸ ਮਿਨਿਸਟਰ ਬਣ ਜਾਣਗੇ, ਫਿਰ ਹਾਊਸਿੰਗ ਮਿਨਿਸਟਰ ਕੌਣ ਹੋਏਗਾ? ਕਿਉਂਕਿ ਇਸ ਵੇਲੇ ਸਭ ਤੋਂ ਇੰਪੋਰਟੈਂਟ, ਵਨ ਆਫ ਦ ਮੋਸਟ ਇੰਪੋਰਟੈਂਟ ਪੋਰਟਫੋਲੀਓਜ਼ ਹਾਊਸਿੰਗ ਹੈ। ਸੋ ਇਹ ਕਿਹਾ ਜਾ ਰਿਹਾ ਕਿ ਜੋ ਕ੍ਰਿਸਟੀਨ ਬੋਇਲ ਨੇ ਵੈਂਕੂਵਰ ਦੇ ਵਿੱਚ ਕਾਊਂਸਲਰ ਸੀਗੇ, ਹੁਣ MLA ਬਣੇ ਨੇ, ਸੋ ਉਹ ਵੀ ਇਸ ਵੇਲੇ ਮਿਨਿਸਟਰ ਹੈਗੇ ਨੇ ਫੋਰ ਇੰਡੀਜਨਸ ਰਿਲੇਸ਼ਨਸ।
ਹਾਂਜੀ।
ਸੋ ਹੋ ਸਕਦਾ ਕਿ ਉਹਨਾਂ ਨੂੰ ਹਾਊਸਿੰਗ ਦੀ ਜ਼ਿੰਮੇਵਾਰੀ ਦਿੱਤੀ ਜਾਵੇ।
ਤੇ ਵਾਸੂ ਜੀ, ਇਹ ਵੀ ਸੁਣਨ ਨੂੰ ਮਿਲ ਰਿਹਾ, ਅਗੇਨ ਇਹ ਸਾਰੀਆਂ ਅਜੇ ਅਟਕਲਾਂ ਨੇ, 9:30 ਇਹ ਸਾਰੀਆਂ ਗੱਲਾਂ ਕਨਫਰਮ ਹੋਣਗੀਆਂ ਕਿ 2 ਨਵੇਂ ਚਿਹਰੇ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਤੇ ਹੈਗੇ ਨੇ ਨਨਾਇਮੋ ਤੋਂ MLA ਜਾਰਜ ਐਂਡਰਸਨ, ਜਿਹੜੇ ਇਸ ਵੇਲੇ ਪਾਰਲੀਮੈਂਟਰੀ ਸੈਕਟਰੀ ਫੋਰ ਟ੍ਰਾਂਜ਼ਿਟ ਹੈਗੇ ਨੇ, ਅਤੇ ਨਾਲ ਹੀ ਨਿਊਟਨ ਤੋਂ ਜੈਸੀ ਸੁਨਰ ਨੂੰ ਵੀ, ਅਗੇਨ ਇਹ ਅਟਕਲਾਂ ਨੇ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ, ਅਤੇ ਜੈਸੀ ਸੁਨਰ ਇਸ ਵੇਲੇ ਪਾਰਲੀਮੈਂਟਰੀ ਸੈਕਟਰੀ ਫੋਰ ਐਂਟੀ ਰੇਸਿਜ਼ਮ ਇਨੀਸ਼ੀਏਟਿਵਸ ਹੈਗੇ ਨੇ।
ਯਾ, ਇਹ ਕਿਹਾ ਜਾ ਰਿਹਾ ਕਿ ਜੈਸੀ ਸੁਨਰ ਨੇ ਅਜੇ ਤੱਕ ਬਤੌਰ ਪਾਰਲੀਮੈਂਟਰੀ ਸੈਕਟਰੀ ਅਤੇ ਲੈਜਿਸਲੇਚਰ ਦੀਆਂ ਕਮਿਟੀਜ਼ ਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ, ਵੀ ਸਰਕਾਰ ਉਹਨਾਂ ਤੋਂ ਖੁਸ਼ ਆ, ਕੈਬਨਿਟ ਦੇ ਵਿੱਚ ਉਹਨਾਂ ਦੀ ਕਹਿੰਦੇ ਕਾਫੀ ਸਿਫਤ ਹੋ ਰਹੀ ਆ, ਸੋ ਉਹਨਾਂ ਨੂੰ ਮੇਬੀ ਕੋਈ ਪ੍ਰਮੋਸ਼ਨ ਦਿੱਤੀ ਜਾਵੇ।
ਕਿਤੇ ਕਿਤੇ ਵਾਸੂ ਜੀ, ਥੋੜ੍ਹੀ ਜਿਹੀ ਘੁਸਰ ਮੁਸਰ ਇਹ ਵੀ ਹੋ ਰਹੀ ਹੈ ਕਿ ਕੀ ਗੈਰੀ ਬੈਗ ਨੂੰ ਵੀ ਬਤੌਰ ਪਬਲਿਕ ਸੇਫਟੀ ਮਿਨਿਸਟਰ ਸੋਲਿਸਟਰ ਜਨਰਲ ਤਬਦੀਲ ਕੀਤਾ ਜਾ ਸਕਦਾ। ਅਗੇਨ, ਨਨ ਆਫ ਦਿਸ ਇਜ਼ ਕਨਫਰਮਡ, ਇਹ ਸਾਰੀ ਅਜੇ ਸਪੈਕੂਲੇਸ਼ਨ ਆ, ਪਰ 9:30 ਇਹ ਸਾਰੀਆਂ ਗੱਲਾਂ ਕਨਫਰਮ ਹੋਣਗੀਆਂ।
ਯਾ, ਸੋ ਗੈਰੀ ਬੈਗ ਦਾ ਨਾਮ ਆ ਰਿਹਾ, ਇੱਕ ਲੈਨਾ ਪੋਪਮ ਦਾ ਨਾਮ ਵੀ ਆ ਰਿਹਾ
ਕਿ ਉਹਨਾਂ ਨੂੰ ਕੋਈ ਹੋਰ ਮਿਨਿਸਟਰੀ ਦਿੱਤੀ ਜਾ ਸਕਦੀ ਹੈ,
ਜਿਹੜੇ ਪੋਰਟਫੋਲੀਓਜ਼ ਨੇ ਉਹ ਚੇਂਜ ਕੀਤੇ ਜਾ ਸਕਦੇ ਨੇ। ਸੋ ਦੇਖਦੇ ਹਾਂ, ਬਾਕੀ 9:30 ਇਵੈਂਟ ਹੈਗਾ ਗਵਰਨਮੈਂਟ ਹਾਊਸ ਵਿਕਟੋਰੀਆ ਦੇ ਵਿੱਚ, ਜਿਹੜੀ ਮੀਡੀਆ ਅਵੇਲੇਬਿਲਿਟੀ ਆ ਉਹ 10:30 ਆ। ਸੋ
ਰਾਈਟ ਓਕੇ
ਸੋ ਜੋ ਮੀਡੀਆ ਨਾਲ ਗੱਲਬਾਤ ਕਰਨਗੇ ਪ੍ਰੀਮੀਅਰ ਉਹ 1 ਘੰਟਾ ਬਾਅਦ ਹੋਏਗੀ ਪਰ 9:30 ਇਵੈਂਟ ਹੈ ਸੋ ਮੇਬੀ ਉਹ ਸਵੀਰਿੰਗ ਇਨ ਸੈਰੇਮਨੀ ਹੀ ਹੋਵੇ ਨਵੇਂ ਐਮ ਐਲ ਏ ਜਿਹੜੇ ਨਵੇਂ ਮਿਨਿਸਟਰ ਬਣਨਗੇ ਤੇ ਜਿਹੜੇ ਕੋਈ ਪੋਰਟਫੋਲੀਓਜ਼ ਰੀਸ਼ਫਲ
ਅੱਛਾ ਕਿਉਂਕਿ ਦੇਖੋ ਇਸ ਵੇਲੇ ਵਿਧਾਨ ਸਭਾ ਦਾ ਸੈਸ਼ਨ ਤਾਂ ਚੱਲ ਨਹੀਂ ਰਿਹਾ ਹੁਣ ਉੱਥੇ ਜਿਹੜਾ ਰਿਪੋਰਟਰਸ ਦੀ ਮੰਡਲੀ ਮੌਜੂਦ ਹੋਣੀ ਹੈ ਜਦੋਂ ਉਹਨਾਂ ਨੇ ਦੇਖਣਾ ਵੀ ਕਿਹੜੇ ਕਿਹੜੇ ਐਮ ਐਲ ਏ ਆਉਂਦੇ ਪਏ ਨੇ ਕਿਉਂਕਿ ਵਿਧਾਨ ਸਭਾ 'ਚ ਅਦਰਵਾਈਜ਼ ਤਾਂ ਆਉਣ ਦਾ ਕੋਈ ਮਤਲਬ ਹੈ ਨਹੀਂ ਅੱਜ ਉਹ ਵੀ ਇੱਕ ਸੰਕੇਤ ਹੋਏਗਾ ਵੀ ਅਸਲ ਵੀ ਕਿਹਨੂੰ ਕਿਹਨੂੰ ਕਿੱਥੇ ਕੋਈ ਕੀ ਮੂਵਮੈਂਟ ਹੋ ਰਹੀ ਹੈ
ਇਹ ਸਪੈਕੂਲੇਸ਼ਨ ਵੀ ਸਾਰੀ ਇਸੇ ਆਧਾਰ 'ਤੇ ਹੈ ਕਿ ਕੱਲ੍ਹ ਪ੍ਰੀਮੀਅਰ ਆਫਿਸ ਵੱਲੋਂ ਕਿਹੜੇ ਕਿਹੜੇ ਮਿਨਿਸਟਰ ਨੂੰ ਕਿਹੜੇ ਕਿਹੜੇ ਐਮ ਐਲ ਏ ਨੂੰ ਫੋਨ ਗਏ ਨੇ ਸੋ ਕੱਲ੍ਹ ਪਹਿਲਾਂ ਫੋਨ ਕਾਲਸ ਕੀਤੀਆਂ ਗਈਆਂ ਪ੍ਰੀਮੀਅਰ ਆਫਿਸ ਵੱਲੋਂ ਸੋ ਜਿਹਨਾਂ ਜਿਹਨਾਂ ਨੂੰ ਡੇਵੀ ਡੀ ਬੀ ਨੇ ਫੋਨ ਕੀਤਾ ਉਹਦੇ ਆਧਾਰ 'ਤੇ ਇਹ ਸਾਰੀ ਸਪੈਕੂਲੇਸ਼ਨ ਹੈ ਸੋ ਜੋ ਵਿਕਟੋਰੀਆ ਦੇ ਵਿੱਚੋਂ ਬਾਹਰ ਨਿਕਲ ਰਹੀ ਹੈ ਸੋਸ਼ਲ ਮੀਡੀਆ 'ਤੇ ਕਾਫੀ ਚੈਟਰ ਹੋ ਰਹੀ ਹੈ
ਇਹ ਸਵਾਲ ਜ਼ਰੂਰ ਉੱਠੇਗਾ ਇੱਕ ਕਿ 8 ਪਹਿਲਾਂ ਬਣੀ ਕੈਬਨਿਟ ਦੇ ਵਿੱਚ ਤਬਦੀਲੀਆਂ ਕਰਨ ਦੀ ਲੋੜ ਕੀ ਪੈ ਰਹੀ ਹੈ ਬਸ ਜੀ ਸਾਨੂੰ ਪਤਾ ਪਿਛਲੇ ਸਾਲ ਸੂਬਾਈ ਇਲੈਕਸ਼ਨ ਤੋਂ ਪਹਿਲਾਂ ਇੱਕ ਤਾਂ ਕਈ ਅਜਿਹੇ ਹਾਈ ਪ੍ਰੋਫਾਈਲ ਮਿਨਿਸਟਰ ਸੀਗੇ ਜਿਨ੍ਹਾਂ ਨੇ ਇਲੈਕਸ਼ਨ ਹੀ ਨਹੀਂ ਲੜਿਆ ਕੁਝ ਮਿਨਿਸਟਰ ਅਜਿਹੇ ਸੀ ਜਿਹੜੇ ਇਲੈਕਸ਼ਨ ਲੜੇ ਅਤੇ ਹਾਰ ਗਏ ਟੋਟਲ ਗਿਣਤੀ 8 ਦੀ ਬਣਦੀ ਆ ਸੋ 8 ਅਜਿਹੇ ਮੰਤਰੀ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਕੈਬਨਿਟ ਦੇ ਵਿੱਚ ਸੀਗੇ 8 ਅਜਿਹੇ ਵਿਅਕਤੀ ਉਹ ਹੁਣ ਸਰਕਾਰ ਦਾ ਹਿੱਸਾ ਹੀ ਨਹੀਂ ਹੈਗੇ ਉਹ ਐੱਮ ਐੱਲ ਏ ਵੀ ਤੱਕ ਨਹੀਂ ਰਹੇ ਜਾਂ ਰਿਟਾਇਰ ਹੋ ਗਏ ਜਾਂ ਹਾਰ ਗਏ ਸੋ ਕਿਉਂਕਿ 8 ਨਵੇਂ ਚਿਹਰੇ ਜਦੋਂ ਕੈਬਨਿਟ ਦੇ ਵਿੱਚ ਇੰਟਰੋਡਿਊਸ ਕੀਤੇ ਗਏ ਇਹ ਇੱਕ ਤਾਂ ਤਬਦੀਲੀ ਉੱਧਰਲੇ ਪਾਸਿਓਂ ਇਹ ਕਾਫੀ ਵੱਡਾ ਸ਼ੇਕਅਪ ਆ ਦੂਜੀ ਗੱਲ ਇਹ ਹੈ ਕਿ ਇਹਨੂੰ ਰੰਗਤ ਇੱਕ ਅਜਿਹੀ ਦਿੱਤੀ ਜਾ ਰਹੀ ਹੈ ਕਿ ਇਹ ਸਾਰਾ ਦਾ ਸਾਰਾ ਜਿਹੜੀ ਕਵੈਦ ਹੈ ਹੁਣ ਤਬਦੀਲੀਆਂ ਦੀ ਇਹ ਹੁਣ ਜੋ ਇਕਨੋਮਿਕ ਕੰਡੀਸ਼ਨਸ ਨੇ ਜੋ ਜੋਬ ਮਾਰਕੀਟ ਦੇ ਉੱਪਰ ਮਾੜਾ ਅਸਰ ਪੈ ਰਿਹਾ ਹੈ ਅਤੇ ਹੋਰ ਪੈ ਸਕਦਾ ਬਿਕੋਜ਼ ਆਫ ਦ ਟੈਰਿਫ ਸਿਚੁਏਸ਼ਨ ਐਂਡ ਇਕਨੋਮਿਕ ਸਿਚੁਏਸ਼ਨ ਵੀ ਤਾਂ ਕਰਕੇ ਰੱਦੋ ਬਦਲ ਕੀਤੇ ਜਾ ਰਹੇ ਨੇ ਜੇ ਰਵੀ ਕਾਹਲੋਂ ਨੂੰ ਜੋਬਸ ਇਨ ਜੋਬਸ ਇਕਨੋਮਿਕ ਡਿਵੈਲਪਮੈਂਟ ਐਂਡ ਇਨੋਵੇਸ਼ਨ ਦਾ ਮੰਤਰਾਲਾ ਦਿੱਤਾ ਜਾਂਦਾ ਵਾਸੂ ਜੀ ਪੈਂਡੈਮਿਕ ਵੇਲੇ ਇਹ ਮਿਨਿਸਟਰੀ ਇਸ ਨਾਮ ਦੇ ਨਾਲ ਸਥਾਪਿਤ ਕੀਤੀ ਗਈ ਸੀ ਜੌਨ ਹੋਰਗਨ ਵੱਲੋਂ ਅਤੇ ਉਦੋਂ ਵੀ ਰਵੀ ਕਾਹਲੋਂ ਨੂੰ ਇਹੀ ਮੰਤਰਾਲਾ ਦਿੱਤਾ ਗਿਆ ਸੀ ਸੋ ਉਹ ਆਲਰੇਡੀ ਇਸ ਪੋਰਟਫੋਲੀਓ 'ਚ ਰਹਿ ਚੁੱਕੇ ਨੇ ਪਰ ਹਾਊਸਿੰਗ ਤੋਂ ਜੋਬਸ ਵਾਲੇ ਪਾਸੇ ਨੂੰ ਆਉਣਾ ਕੀ ਇਹ ਬਰਾਬਰ ਦੀ ਮੂਵ ਹੈ ਜਾਂ ਇਹ ਵੀ ਇੱਕ ਸਟੈਪ ਡਾਊਨ ਆ ਇਹ ਹੁਣ ਸਾਰਿਆਂ ਦੇ ਆਪੋ ਆਪਣੇ ਵਿਚਾਰ ਹੋਣਗੇ
ਜਾਂ ਰਵੀ ਕਾਹਲੋਂ ਅਸੀਂ ਈਜ਼ੀਲੀ ਕਹਿ ਸਕਦੇ ਹਾਂ ਕਿ ਕੈਬਨਿਟ ਦੇ ਵਿੱਚ ਜਿਹੜੇ ਸਭ ਤੋਂ ਇੰਪੋਰਟੈਂਟ ਚਿਹਰੇ ਨੇ ਇਸ ਵੇਲੇ ਉਹਨਾਂ ਵਿੱਚੋਂ ਇੱਕ ਨੇ ਇਹਨਾਂ ਦੀ ਯਾਦ ਕਰੋ ਜਦੋਂ ਡੇਵੀ ਡੀ ਬੀ ਲੀਡਰ ਬਣਨਾ ਚਾਹੁੰਦੇ ਸੀ ਐਨ ਡੀ ਪੀ ਦੇ ਉਦੋਂ ਇੱਕ ਨਾਮ ਰਵੀ ਕਾਹਲੋਂ ਦਾ ਵੀ ਸੀ
ਪਾਰਟੀ ਲੀਡਰਸ਼ਿਪ ਵਾਸਤੇ
ਸੋ ਰਵੀ ਕਾਹਲੋਂ ਨੂੰ ਦੇਖਿਆ ਜਾਂਦਾ ਐਜ਼ ਫਿਊਚਰ ਪੋਸੀਬਲ ਫਿਊਚਰ ਲੀਡਰ ਐਂਡ ਪੋਸੀਬਲੀ ਪ੍ਰੀਮੀਅਰ ਆਫ ਬ੍ਰਿਟਿਸ਼ ਕੋਲੰਬੀਆ ਸੋ ਉਹਨਾਂ ਨੂੰ ਉਸ ਪੋਰਟਫੋਲੀਓ ਦੇ ਵਿੱਚ ਆਮ ਤੌਰ ਤੇ ਲਗਾਇਆ ਜਾਂਦਾ ਜਿੱਥੇ ਕੋਈ ਦਿੱਕਤ ਹੋਵੇ ਕੁਝ ਫਿਕਸ ਕਰਨਾ ਹੋਵੇ ਕੁਝ ਸੈੱਟ ਕਰਨਾ ਹੋਵੇ
ਜਿਵੇਂ ਇਸੇ ਤਰ੍ਹਾਂ ਦਾ ਜਿਹੜਾ ਰੁਤਬਾ ਪਾਰਟੀ ਦੇ ਵਿੱਚ ਆ ਉਹ ਮਾਈਕ ਫਾਨਵਰਥ ਦਾ ਵੀ ਆ ਕਿਉਂਕਿ ਬੜੇ ਸੀਨੀਅਰ ਨੇ ਉਹ ਹਨਾ ਵਨ ਆਫ ਦ ਆਈ ਥਿੰਕ ਦੀ ਮੋਸਟ ਸੀਨੀਅਰ ਐਮ ਐਲ ਏ ਨਾਓ ਇਨ ਦ ਲੈਜਿਸਲੇਚਰ
ਸੋ ਹਾਊਸ ਸੋਰੀ ਹਾਊਸਿੰਗ ਵੀ ਇਸੇ ਤਰ੍ਹਾਂ ਦਾ ਇੱਕ ਪੋਰਟਫੋਲੀਓ ਸੀ ਹਾਊਸਿੰਗ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਸੀਗੀਆਂ ਮਿਊਨਿਸਪੈਲਿਟੀਜ਼ ਦੇ ਨਾਲ
ਤਾਲਮੇਲ
ਬਿਠਾਉਣਾ ਸੀਗਾ ਸੋ ਉਹ ਇਸ ਕਰਕੇ ਜ਼ਿੰਮੇਵਾਰੀ ਦਿੱਤੀ ਗਈ ਸੀ ਰਵੀ ਕਾਹਲੋਂ ਨੂੰ
ਇਹਨਾਂ ਵੱਡੀਆਂ ਤਬਦੀਲੀਆਂ ਵਾਸਤੇ ਜਿਹੜੀ ਇੱਕ ਉਹ ਬਲੈਂਕਟ ਤਬਦੀਲੀ ਕੀਤੀ ਗਈ ਜ਼ੋਨਿੰਗ ਦੇ ਵਿੱਚ ਉਹ ਬਹੁਤ ਟੇਢੀ ਹੀਰ ਸੀ ਜਦੋਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਚੇਂਜਿਸ ਕੀਤੇ ਨੇ
ਹੁਣ ਜਿਹੜਾ ਇਹ ਚੇਂਜ ਜੋ ਜੇ ਇਹ ਗੱਲ ਸੱਚ ਸਾਬਤ ਹੁੰਦੀ ਹੈ 9:30 ਪਤਾ ਲੱਗੇਗਾ ਕਿ ਰਵੀ ਕਾਹਲੋਂ ਨੂੰ ਹਾਊਸਿੰਗ ਦੇ ਵਿੱਚੋਂ ਹਟਾ ਕੇ ਜੋਬਸ ਮਿਨਿਸਟਰੀ ਦਿੱਤੀ ਜਾਂਦੀ ਹੈ ਕਿ ਇਹ ਜਿਹੜਾ ਮੂਵ ਹੈ ਇਹ ਡਾਇਨਾ ਗਿਬਸਨ ਦੀ ਕਮਜ਼ੋਰ ਕਾਰਗੁਜ਼ਾਰੀ ਕਰਕੇ ਹੈ ਜਾਂ ਹਾਊਸਿੰਗ ਦੇ ਵਿੱਚ ਵੀ ਕਿਉਂਕਿ ਜਿਹੜੀ ਬਹੁਤ ਸਾਰੇ ਲੋਕ ਰਵੀ ਕਾਹਲੋਂ ਤੋਂ ਖੁਸ਼ ਨਹੀਂ ਸੀਗੇ ਖਾਸ ਤੌਰ ਤੇ ਲੈਂਡਲੋਰਡਸ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਉਹ ਵੀ ਇੱਕ ਫੈਕਟਰ ਰਿਹਾ ਹੋ ਸਕਦਾ
ਜਾਂ ਫਿਰ ਦੂਜੀ ਗੱਲ ਇਹ ਹੋ ਸਕਦੀ ਹੈ ਕਿ ਹੁਣ ਹਾਊਸਿੰਗ ਦੇ ਵਿੱਚ ਜਿਹੜੀਆਂ ਵੱਡੀਆਂ ਤਬਦੀਲੀਆਂ ਕਰਨੀਆਂ ਸੀ ਉਹ ਕਰਤੀਆਂ ਜ਼ੋਨਿੰਗ ਦੀਆਂ ਚੇਂਜਿਸ ਹੋ ਚੁੱਕੀਆਂ ਨੇ
ਸੋ ਹੀ
ਮਨਾ ਮਿਊਨਿਸਪੈਲਿਟੀਜ਼ ਨੂੰ ਉਹਨਾਂ ਦੇ ਟਾਰਗੇਟ ਦਿੱਤੇ ਜਾ ਚੁੱਕੇ ਨੇ ਕਿ ਤੁਸੀਂ ਇੰਨੇ ਇੰਨੇ ਘਰ ਇੰਨੇ ਸਾਲਾਂ ਦੇ ਵਿੱਚ ਉਸਾਰਨੇ ਨੇ ਇੰਨੇ ਯੂਨਿਟ ਬਣਾਓ ਸੋ ਉਹ ਸਾਰੀਆਂ ਵੱਡੀਆਂ ਤਬਦੀਲੀਆਂ ਕਰਕੇ ਹੁਣ ਉਹ ਵਾਲਾ ਮਹਿਕਮਾ ਉਸ ਪੁਆਇੰਟ 'ਤੇ ਆ ਚੁੱਕਾ ਕਿ ਉਹ ਹੁਣ ਆਲ ਲਗਭਗ ਆਟੋ ਪਾਇਲਟ 'ਤੇ ਚੱਲ ਸਕਦਾ ਜਿਹੜੀਆਂ ਲੈਜਿਸਲੇਟਿਵ ਚੇਂਜਿਸ ਹੋ ਚੁੱਕੀਆਂ ਨੇ ਸੋ ਹੁਣ ਕਿਉਂਕਿ ਜ਼ਿਆਦਾ ਸਮੱਸਿਆ ਜੋਬਸ ਅਤੇ ਇਕੋਨਮੀ ਦੀ ਆ ਅਤੇ ਰਵੀ ਕਾਹਲੋਂ ਨੂੰ ਉੱਧਰ ਸ਼ਿਫਟ
ਆਈ ਐਮ ਸ਼ੋਰ ਕਿ ਲੋਟ ਆਫ ਪੀਪਲ ਵਿਲ ਹੈਵ ਦੇਅਰ ਓਨ ਡਿਫਰੈਂਟ ਪਰਸਪੈਕਟਿਵਸ ਔਨ ਦਿਸ ਕਿ ਕਈ ਲੋਕ ਕਹਿਣਗੇ ਕਿ ਜੀ ਇਹਨਾਂ ਦੀ ਆਪਣੀ ਕਾਰਗੁਜ਼ਾਰੀ ਬਹੁਤ ਹੀ ਚੰਗੀ ਨਹੀਂ ਸੀ ਰਵੀ ਕਾਹਲੋਂ ਦੀ ਹਾਊਸਿੰਗ ਦੇ ਵਿੱਚ ਕਈ ਕਹਿਣਗੇ ਐਜ਼ ਯੂ ਰਾਈਟਲੀ ਮੈਂਸ਼ਨ ਕਿ ਜਿਹੜੇ ਬਹੁਤ ਇੰਪੋਰਟੈਂਟ ਲੈਜਿਸਲੇਟਿਵ ਚੇਂਜਿਸ ਅਤੇ ਬਹੁਤ ਵੱਡੀਆਂ ਤਬਦੀਲੀਆਂ ਇੱਕ ਬਹੁਤ ਵੱਡਾ ਸ਼ਿਫਟ ਪਾਲਿਸੀ ਦੇ ਵਿੱਚ ਇੰਪਲੀਮੈਂਟ ਕਰਨਾ ਸੀ ਉਹਨਾਂ ਨੇ ਕਰਤਾ ਜੋ ਸਰਕਾਰ ਚਾਹੁੰਦੀ ਸੀ ਜੋ ਡੇਵੀ ਡੀ ਬੀ ਚਾਹੁੰਦੇ ਸੀ ਉਹਨਾਂ ਨੇ ਕਰਤਾ ਹੁਣ ਉਹਨਾਂ ਨੂੰ ਅਗਲੀ ਮਿਨਿਸਟਰੀ ਵਾਪਸ ਕਹਿ ਲਓ ਜਾਂ ਉਹਨਾਂ ਦੀ ਇੱਕ ਤਰ੍ਹਾਂ ਦੀ ਘਰ ਵਾਪਸੀ ਹੋ ਰਹੀ ਕਹਿ ਲਓ ਜੋਬਸ ਮਿਨਿਸਟਰੀ ਦੇ ਵਿੱਚ ਵਾਪਸ ਆ ਰਹੇ ਨੇ ਤੇ ਹੁਣ ਇਹਦੇ ਵਿੱਚ ਜਿਹੜੇ ਕੋਈ ਕਿਉਂਕਿ ਕਿਹਾ ਜਾਂਦਾ ਵੀ ਬਿਜ਼ਨਸ ਕਮਿਊਨਿਟੀ ਵੱਲੋਂ ਡਾਇਨਾ ਗਿਬਸਨ ਦੀ ਜਿਹੜੀ ਕਾਰਗੁਜ਼ਾਰੀ ਹੈ
ਉਹ ਤੋਂ ਖੁਸ਼ ਨਹੀਂ ਸੀ,
ਉਹਦੇ ਨਾਲ ਉਹ ਖੁਸ਼ ਨਹੀਂ ਸੀਗੇ, ਉਹਨਾਂ ਨੇ ਆਪਣੇ ਕੁਝ ਕੰਸਰਨਸ ਵਿਅਕਤ ਕੀਤੇ ਸੀ। ਵੈਸੇ ਵੀ ਕਿਹਾ ਜਾਂਦਾ ਕਹਿੰਦੇ ਵੀ ਜੇ ਹੁਣ ਤੱਕ ਦੇਖੋ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸਾਡੇ ਜੋਬ ਮਿਨਿਸਟਰ ਕੌਣ ਨੇ।
ਜੀ ਜੀ ਜੀ,
ਡਾਇਨਾ ਗਿਬਸਨ ਨੇ ਕੋਈ ਬਹੁਤੇ ਕੋਈ ਇਵੈਂਟਸ ਨਹੀਂ ਕੀਤੇ, ਜੋ ਇੱਕ ਮਿਨਿਸਟਰ ਨੂੰ ਜਿਹੜੀਆਂ ਕੁਝ ਚੀਜ਼ਾਂ ਹੁੰਦੀਆਂ ਨਾ ਵੀ ਕਰਨੀਆਂ ਚਾਹੀਦੀਆਂ ਨੇ, ਇਵੈਂਟਸ ਕਰਨੇ, ਪ੍ਰੈਸ ਕਾਨਫਰੰਸ ਕਰਨੀ, ਮੀਡੀਆ ਇਵੈਂਟਸ ਵਗੈਰਾ, ਉਹ ਕਹਿੰਦੇ ਇਹਨਾਂ ਨੇ ਕੀਤੇ।
8 ਮਹੀਨੇ ਦੇਖੋ, ਅਸੀਂ ਜਿਵੇਂ ਗੱਲ ਕੀਤੀ 18 ਨਵੰਬਰ ਨੂੰ ਨਵੀਂ ਕੈਬਨਿਟ ਦੀ ਸਵੇਰਿੰਗ ਇਨ ਸੈਰੇਮਨੀ ਹੋ ਗਈ ਸੀ, ਜੋਬ ਨੰਬਰ ਹਰ ਮਹੀਨੇ ਆਉਂਦੇ ਨੇ। ਇਹ ਵਾਲਾ ਮਹੀਨਾ ਸੀ ਲਾਸਟ ਵੀਕ ਜਦੋਂ ਜੋਬਸ ਮਿਨਿਸਟਰ ਡਾਇਨਾ ਗਿਬਸਨ ਪਹਿਲੀ ਵਾਰੀ ਉਹਨਾਂ ਦੇ ਦਫ਼ਤਰ ਵੱਲੋਂ ਅਪਰੋਚ ਕੀਤਾ ਗਿਆ ਕਿ ਜੀ ਆਹ ਲੇਬਰ ਫੋਰਸ ਸਰਵੇ ਆਇਆ, ਨੰਬਰਸ ਆਏ ਨੇ ਅਤੇ ਮਿਨਿਸਟਰ ਆ ਕੇ ਗੱਲ ਕਰਨਾ ਚਾਹੁੰਦੇ ਨੇ। ਦਿਸ ਵਾਜ਼ ਦਾ ਫਸਟ ਟਾਈਮ ਕਿ ਉਹਨਾਂ ਦੇ ਦਫ਼ਤਰ ਵੱਲੋਂ ਅਪਰੋਚ ਕੀਤਾ ਗਿਆ ਸੀ, ਅਤੇ ਉਸ ਤੋਂ ਬਾਅਦ ਹੀ ਵਿਦ ਇਨ ਅ ਮੈਟਰ ਆਫ ਅ ਵੀਕ ਉਹਨਾਂ ਦੀ ਤਬਦੀਲੀ ਕੀਤੀ ਜਾ ਰਹੀ ਹੈ।
ਦੇਖੋ ਇਹਨਾਂ ਦਾ ਟਾਈਟਲ ਹੈਗਾ ਜੋਬਸ ਇਕਨੋਮਿਕ ਡਿਵੈਲਪਮੈਂਟ ਐਂਡ ਇਨੋਵੇਸ਼ਨ
ਇਨੋਵੇਸ਼ਨ।
ਹੁਣ ਜਦੋਂ ਸਾਡੇ ਪ੍ਰੀਮੀਅਰ ਏਸ਼ੀਆ ਦੇ ਦੌਰੇ ਤੇ ਗਏ ਸਨ ਉਦੋਂ ਇਕਨੋਮਿਕ ਡਿਵੈਲਪਮੈਂਟ ਵਾਸਤੇ ਹੀ ਗਏ ਸੀ, ਉਦੋਂ ਨਵੀਆਂ ਟ੍ਰੇਡ ਟਾਈਜ਼ ਵਾਸਤੇ ਗਏ ਸੀ, ਉੱਥੇ ਵੀ ਡਾਇਨਾ ਗਿਬਸਨ ਨੂੰ ਨਾਲ ਨਹੀਂ ਲੈ ਕੇ ਗਏ।
ਇਹ ਬਹੁਤ ਇੰਪੋਰਟੈਂਟ ਗੱਲ ਹੈ,
ਡਾਇਨਾ ਗਿਬਸਨ ਉੱਥੇ ਨਾਲ ਨਹੀਂ ਸੀ ਗਏ, ਲੈਣਾ ਪਾਪਮ ਨਾਲ ਗਏ,
ਐਗਰੀਕਲਚਰ ਮਿਨਿਸਟਰ ਲੈਣਾ ਪਾਪਮ ਨਾਲ ਗਏ ਸੀ,
ਉਹ ਗਏ ਸੀ ਪਰ ਡਾਇਨਾ ਗਿਬਸਨ ਨਹੀਂ ਸੀ ਗਏ।
ਜੀ ਜੀ ਜੀ।
ਸੋ ਪਤਾ ਨਹੀਂ ਹੁਣ ਉਹਨਾਂ ਵੱਲੋਂ ਕੋਈ ਢਿੱਲ ਮਸ ਰਹੀ ਹੋਏਗੀ ਜਾਂ ਫਿਰ ਆਪਸ ਦੇ ਵਿੱਚ ਪ੍ਰੀਮੀਅਰ ਨਾਲ ਬਹੁਤਾ ਵਧੀਆ ਤਾਲਮੇਲ ਨਹੀਂ ਹੋਏਗਾ, ਵਟ ਐਵਰ ਦਾ ਰੀਜ਼ਨ ਮਾਈਟ ਹੈਵ ਬਿਨ, ਪਰ ਹੁਣ ਇਹ ਕਿਹਾ ਜਾ ਰਿਹਾ ਕਿ ਡਾਇਨਾ ਗਿਬਸਨ ਮੋਸਟ ਲਾਈਕਲੀ ਅੱਜ ਜੋਬਸ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਸ਼ਫਲ ਆਊਟ ਕਰ ਦਿੱਤਾ ਜਾਏਗਾ।
ਜੀ, ਸੋ ਅੱਜ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਪਹਿਲਾਂ ਜਿਹੜੀ ਸਾਰੀ ਸਥਿਤੀ ਹੈ ਕਲੀਅਰ ਹੋ ਜਾਣੀ ਹੈ। 9:30 ਜਿਹੜਾ ਇਵੈਂਟ ਹੈਗਾ ਗਵਰਨਮੈਂਟ ਹਾਊਸ ਵਿਕਟੋਰੀਆ ਦੇ ਵਿੱਚ ਉਹ ਹੋਣਾ, ਅਤੇ 10:30 ਲਾਈਕ ਯੂ ਸੈਡ ਕਿ ਪ੍ਰੀਮੀਅਰ ਮੀਡੀਆ ਦੇ ਮੁਖਾਤਬ ਹੋਣਗੇ। ਵਾਸੂ ਜੀ, ਸਰੀ ਦੇ ਮੇਅਰ ਬ੍ਰੈਂਡਾ ਲੋਕ ਵੱਲੋਂ 2 ਚਿੱਠੀਆਂ ਬੀਤੇ ਪਿਛਲੇ ਦਿਨਾਂ ਦੇ ਵਿੱਚ ਲਿਖੀਆਂ ਗਈਆਂ ਨੇ। ਇੱਕ ਚਿੱਠੀ ਤਾਂ ਲਿਖੀ ਹੈ ਇਹਨਾਂ ਨੇ ਗੈਰੀ ਬੈਗ, ਜਿਹੜੇ ਸਾਡੇ ਸੂਬੇ ਦੇ ਪਬਲਿਕ ਸੇਫਟੀ ਮਿਨਿਸਟਰ ਅਤੇ ਸੋਲਿਸਟਰ ਜਨਰਲ ਨੇ, ਉਸ ਚਿੱਠੀ ਦੇ ਵਿੱਚ ਇਹਨਾਂ ਨੇ ਜ਼ਿਕਰ ਇਹ ਕੀਤਾ ਕਿ ਪ੍ਰੋਵਿੰਸ਼ੀਅਲ ਸਟਾਫ ਨੇ ਇੱਕ ਰਿਕੁਐਸਟ ਕੀਤੀ ਆ ਕੈਨੇਡਾ ਨੂੰ, ਮਤਲਬ ਐਜ਼ ਇਨ ਫੈਡਰਲ ਪੱਧਰ 'ਤੇ, ਕਿਉਂਕਿ ਜਿਹੜੀ RCMP ਆ, RCMP ਫੈਡਰਲ ਜੁਰੀਸਡਿਕਸ਼ਨ 'ਚ ਆਉਂਦੀ ਆ, ਉਹਨਾਂ ਨੂੰ ਇਹ ਰਿਕੁਐਸਟ ਕੀਤੀ ਗਈ ਹੈ ਕਿ ਜਿਹੜੀ RCMP ਵੱਲੋਂ ਟੈਂਪਰੇਰੀ ਟਰਾਂਜ਼ੀਸ਼ਨਲ ਅਸਿਸਟੈਂਸ ਇਸ ਵੇਲੇ ਪ੍ਰੋਵਾਈਡ ਕੀਤੀ ਜਾ ਰਹੀ ਆ SPS ਨੂੰ, ਸਰੀ ਪੁਲਿਸ ਸਰਵਿਸ ਨੂੰ, ਕਿ ਜਦ ਤੱਕ ਟਰਾਂਜ਼ੀਸ਼ਨ ਚੱਲ ਰਹੀ ਆ ਉਦੋਂ ਤੱਕ ਸਰੀ ਦੇ ਵਿੱਚ ਭਾਵੇਂ ਪੁਲਿਸ ਆਫ ਜੁਰੀਸਡਿਕਸ਼ਨ ਸਰੀ ਪੁਲਿਸ ਸਰਵਿਸ ਬਣ ਚੁੱਕੀ ਹੈ ਹੁਣ ਪਿਛਲੇ ਨਵੰਬਰ ਤੋਂ, ਪਰ ਅਜੇ ਵੀ RCMP ਵੱਲੋਂ ਜਿਹੜੇ ਉਹਨਾਂ ਦਾ ਇੱਕ ਪ੍ਰੋਵਿੰਸ਼ੀਅਲ ਯੂਨਿਟ ਆ ਉਹਦੇ ਵੱਲੋਂ ਅਸਿਸਟੈਂਸ ਦਿੱਤੀ ਜਾ ਰਹੀ ਹੈ ਡਿਊਰਿੰਗ ਵਾਇਲ ਦਾ ਟਰਾਂਜ਼ੀਸ਼ਨ ਇਜ਼ ਔਨਗੋਇੰਗ। ਹੁਣ ਉਹਦੀ ਇੱਕ ਮਿਆਦ ਹੈਗੀ ਆ, ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀ ਟਰਾਂਜ਼ੀਸ਼ਨ ਹੈ ਲੇਟੈਸਟ ਬਾਏ 2027 ਇਹ ਮੁਕੰਮਲ ਹੋਣੀ ਆ। ਜਿਹੜੀ ਹੁਣ ਰਿਕੁਐਸਟ ਕੀਤੀ ਗਈ ਹੈ ਸੂਬਾਈ ਸਟਾਫ ਵੱਲੋਂ ਫੈਡਰਲ ਪੱਧਰ 'ਤੇ, ਰਿਕੁਐਸਟ ਇਹ ਕੀਤੀ ਗਈ ਹੈ ਕਿ ਜਿਹੜੀ ਉਹ RCMP ਵੱਲੋਂ ਸਰੀ ਪੁਲਿਸ ਸਰਵਿਸ ਨੂੰ ਇੱਥੇ ਇੱਕ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ, ਅਸਿਸਟੈਂਸ ਦਿੱਤੀ ਜਾ ਰਹੀ ਡਿਊਰਿੰਗ ਦਾ ਟਰਾਂਜ਼ੀਸ਼ਨ, ਉਹਦੀ ਮਿਆਦ ਇੱਕ ਹੋਰ ਸਾਲ ਵਧਾ ਦਿਓ।
ਸੋ ਮੇਅਰ ਨੇ ਜਿਹੜੀ ਚਿੱਠੀ ਲਿਖੀ ਆ
ਜੀ,
ਉਹ ਕਹਿੰਦੇ ਕਿ ਵੀ ਪਹਿਲੀ ਗੱਲ ਤਾਂ ਇੱਦਾਂ ਹੋਣਾ ਨਹੀਂ ਚਾਹੀਦਾ, ਟਰਾਂਜ਼ੀਸ਼ਨ ਇੰਨੀ ਡਿਲੇਅ ਨਹੀਂ ਹੋਣੀ ਚਾਹੀਦੀ। ਦੂਜੀ ਗੱਲ ਕਹਿੰਦੇ ਜੇ ਇੱਦਾਂ ਹੋ ਵੀ ਰਿਹਾ ਤੇ ਕਹਿੰਦੇ ਇਹ ਇਸ ਫੈਸਲੇ ਬਾਰੇ, ਇਸ ਰਿਕੁਐਸਟ ਬਾਰੇ ਸਿਟੀ ਨੂੰ ਕੰਸਲਟ ਹੀ ਨਹੀਂ ਕੀਤਾ ਗਿਆ। ਕਹਿੰਦੇ ਸਿਟੀ ਨਾਲ ਕੰਸਲਟੇਸ਼ਨ ਕਿਉਂ ਨਹੀਂ ਕੀਤੀ ਗਈ, ਸਾਨੂੰ ਲੂਪ ਦੇ ਵਿੱਚ ਕਿਉਂ ਨਹੀਂ ਰੱਖਿਆ ਜਾ ਰਿਹਾ। ਕਹਿੰਦੇ ਵੀ ਇਹ 2 ਵੱਡੇ ਕੰਸਰਨਸ ਨੇ ਮੇਰੇ
ਜੀ, ਕਿਉਂਕਿ ਜਦੋਂ RCMP ਜਿਹੜੇ ਵੀ ਸੂਬਿਆਂ ਦੇ ਵਿੱਚ ਅੱਗੇ ਮਿਊਨਿਸਪੈਲਿਟੀਜ਼ ਦੇ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ, ਜਿਹੜਾ ਫੈਡਰਲ ਪੱਧਰ 'ਤੇ RCMP ਨਾਲ ਕੰਟਰੈਕਟ ਹੋਇਆ ਹੁੰਦਾ ਉਹ ਸੂਬਿਆਂ ਦਾ ਹੋਇਆ ਹੁੰਦਾ, ਫਿਰ ਉਹਨਾਂ ਸੂਬਿਆਂ ਵੱਲੋਂ ਅੱਗੇ ਫਰਦਰ ਜਿਹੜੇ ਜਿਹੜੇ ਸਿਟੀਜ਼ ਦੇ ਵਿੱਚ RCMP ਆ ਉੱਥੇ RCMP ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ, ਅਤੇ ਜਿੱਥੇ ਜਿੱਥੇ ਮਿਊਨਸੀਪਲ ਪੁਲਿਸ ਫੋਰਸਿਸ ਹੈਗੀਆਂ ਨੇ ਉੱਥੇ ਉਹਦੇ ਹਿਸਾਬ ਨਾਲ ਕੰਮ ਚੱਲਦਾ। ਸੋ ਇੱਕ ਤਾਂ ਚਿੱਠੀ ਇਹਨਾਂ ਨੇ ਇਹ ਲਿਖੀ, ਇਹ ਲੈਟਰ ਐਕਚੁਅਲੀ 19 ਜੂਨ ਦੀ ਲਿਖੀ ਹੋਈ ਆ ਜਿਹਦਾ ਖੁਲਾਸਾ ਹੁਣ ਹੋਇਆ। ਇੱਕ ਚਿੱਠੀ ਵਾਸੂ ਜੀ ਇਹਨਾਂ ਨੇ ਬੀਤੇ ਦਿਨੀ ਲਿਖੀ ਹੈ ਸਰੀ ਦੇ ਸਰੀ ਪੁਲਿਸ ਦੇ ਚੀਫ ਨੋਮ ਲਿਪਿੰਸਕੀ ਨੂੰ, ਅਤੇ ਉਹਦੇ ਵਿੱਚ ਇੱਕ ਕਹਿ ਲਓ ਵੀ ਇੱਕ ਫੋਰਮਲ ਰਿਕੁਐਸਟ ਇਹ ਕੀਤੀ ਗਈ ਆ ਕਿ ਬਿਹਤਰ ਤਾਲਮੇਲ ਮੇਅਰ ਵਿਚਕਾਰ ਅਤੇ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਵਿਚਕਾਰ ਬਣੇ। ਪ੍ਰਮੁੱਖ ਤੌਰ 'ਤੇ 3 ਮੰਗਾਂ ਨੇ ਜਿਹੜੀਆਂ ਇਸ ਚਿੱਠੀ 'ਚ ਲਿਖੀਆਂ ਗਈਆਂ। ਚਿੱਠੀ ਇਹ ਵੀ 19 ਜੂਨ ਦੀ ਹੀ ਭੇਜੀ ਗਈ ਹੈ, ਸੋ ਦੋਹੇ ਲੈਟਰਸ ਦੇ ਆਰ ਡੇਟਿਡ June 19th।
ਅਤੇ ਇਹਨਾਂ ਬਾਰੇ ਗੱਲ ਹੁਣ ਤਾਂ ਹੋ ਰਹੀ ਹੈ ਕਿਉਂਕਿ ਕੱਲ੍ਹ ਸਰੀ ਪੁਲਿਸ ਬੋਰਡ ਦੀ ਮੀਟਿੰਗ ਸੀ।
ਹਾਂਜੀ,
ਅਤੇ ਉਸ ਮੀਟਿੰਗ ਦੇ ਵਿੱਚ ਇਹ ਦੋਨੋਂ ਚਿੱਠੀਆਂ ਦਾ ਜ਼ਿਕਰ ਹੋਇਆ, ਉੱਤੇ ਡਿਸਕਸ਼ਨ ਹੋਈ। ਸੋ ਉਸ ਤੋਂ ਪਹਿਲਾਂ ਮੇਅਰ ਬ੍ਰੈਂਡਾ ਲੋਕ ਨੇ ਇਹਨਾਂ ਚਿੱਠੀਆਂ ਬਾਰੇ ਦੱਸਿਆ ਵੀ ਮੀਡੀਆ ਇੰਟਰਵਿਊਜ਼ ਦੇ ਵਿੱਚ, ਉਹਨਾਂ ਨੇ ਚਿੱਠੀਆਂ ਲਿਖੀਆਂ ਨੇ। ਸੋ ਹੁਣ ਵਾਪਸ ਆਉਂਦੇ ਹਾਂ ਜਿਹੜੀਆਂ 3 ਰਿਕੁਐਸਟ ਇਹਨਾਂ ਨੇ ਨੋਮ ਲਿਪਿੰਸਕੀ ਨੂੰ ਚਿੱਠੀ ਦੇ ਵਿੱਚ ਕੀਤੀਆਂ, ਉਹ ਕਿਹੜੀਆਂ ਨੇ? ਸੋ ਇਹਨਾਂ ਨੇ ਕਿਹਾ ਵੀ ਮੇਰਾ ਇਹ ਮੰਨਣਾ ਵੀ ਹਰ ਮਹੀਨੇ ਘੱਟੋ ਘੱਟ 2 ਮੀਟਿੰਗਸ ਤੁਹਾਡੇ ਤੇ ਮੇਰੇ ਵਿੱਚ ਹੋਣੀਆਂ ਚਾਹੀਦੀਆਂ ਨੇ। ਸੋ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਤੇ ਸਰੀ ਦੇ ਮੇਅਰ ਬ੍ਰੈਂਡਾ ਲੋਕ ਵੀ ਮਹੀਨੇ ਦੇ ਵਿੱਚ ਘੱਟੋ ਘੱਟ 2 ਵਾਰ ਆਪਸ ਮਿਲਿਆ ਕਰਨ, ਇਹ ਗੱਲ ਮੇਅਰ ਨੇ ਆਪ ਉਹਨਾਂ ਨੂੰ ਕਹੀ ਹੈ। ਦੂਜੀ ਗੱਲ ਉਹ ਕਹਿੰਦੇ ਕਿ ਜਿਵੇਂ RCMP ਵਾਲੇ ਕਰਦੇ ਸੀ ਵੀ ਸਰੀ ਪੁਲਿਸ ਸਰਵਿਸ ਵਾਲੇ ਵੀ ਕਹਿੰਦੇ ਮੇਰੀ ਐਕਸਪੈਕਟੇਸ਼ਨ ਆ ਵੀ ਹਰ ਮਹੀਨੇ ਕ੍ਰਾਈਮ ਨਾਲ ਸੰਬੰਧਿਤ ਜਿਹੜੇ ਸਟੈਟਿਸਟਿਕਸ ਨੇ ਵੀ ਉਹ ਜਾਰੀ ਕਰਿਆ ਕਰਨ, ਵੀ ਦੱਸਿਆ ਕਰਨ ਕ੍ਰਾਈਮ ਕਿੰਨਾ ਵਧਿਆ ਕਿੰਨਾ ਘਟਿਆ,
ਤਾਂ ਕਿ ਪਤਾ ਲੱਗ ਸਕੇ ਵੀ ਟ੍ਰੈਂਡਸ ਕੀ ਨੇ, ਕਿਹੜੀ ਕਿਹੜੀਆਂ ਚੁਣੌਤੀਆਂ ਨੇ। ਸੋ ਜੇ ਸ਼ਹਿਰ ਦੀ ਹੱਦਾਂ ਦੇ ਵਿੱਚ ਹੁੰਦਾ ਤਾਂ ਫਿਰ ਉਹਦੇ ਬਾਰੇ ਇਮੀਡੀਏਟਲੀ ਨੋਟੀਫਾਈ ਕੀਤਾ ਜਾਵੇ ਮੇਅਰ ਨੂੰ, ਸੋ ਦੈਟ ਉਹਨਾਂ ਨੂੰ ਪਤਾ ਲੱਗ ਸਕੇ ਕਿ ਕੀ ਕੁਝ ਕਿਹੜੀ ਵੱਡੀ ਘਟਨਾ ਜਿਹੜੀ ਵਾਪਰੀ ਆ। ਫਿਰ ਉਹਨੇ ਇਹ ਗੱਲ ਵੀ ਕਹੀ, ਕਹਿੰਦੇ ਵੈਸੇ ਪ੍ਰਮੁੱਖ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਨੋਰਮਲ ਪਿੰਸਕੀ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ, ਇਹ ਚਿੱਠੀ ਮੈਂ ਸਿਰਫ ਤਾਂ ਲਿਖੀ ਆ ਤਾਂ ਕਿ ਇੱਕ ਲਿਖਤ ਰੂਪ ਦੇ ਵਿੱਚ ਇਹਨੂੰ ਇੱਕ ਅਸੀਂ ਇੱਕ ਫਾਰਮਲਾਈਜ਼ ਕਰ ਲਈਏ ਕਿ ਆਹ ਚੀਜ਼ਾਂ ਨੇ ਜਿਹੜੀਆਂ ਕਿ ਮੇਅਰ ਵੱਲੋਂ ਸਰੀ ਪੁਲਿਸ ਸਰਵਿਸ ਦੇ ਮੁਖੀ ਤੋਂ ਐਕਸਪੈਕਟ ਕੀਤੀਆਂ ਜਾਂਦੀਆਂ।
ਸੋ ਕਹਿੰਦੇ ਵੀ ਸਾਰਾ ਕੁਝ ਅਜੇ ਵੀ ਹੋ ਰਿਹਾ, ਆਫ ਐਂਡ ਆਨ ਬੇਸਿਸ ਤੇ ਹੋ ਰਿਹਾ, ਵੀ ਕਈ ਵਾਰੀ ਆਪਾਂ ਮਿਲ ਲਈਦਾ ਮਹੀਨੇ ਵਿੱਚ ਦੋ ਵਾਰ, ਕਈ ਵਾਰੀ ਨਹੀਂ ਵੀ ਮਿਲਦੇ, ਕਈ ਵਾਰੀ ਕਹਿੰਦੇ ਨੋਟੀਫਿਕੇਸ਼ਨ ਕਰਦੇ ਵੀ ਆ, ਕਈ ਵਾਰੀ ਹੁੰਦਾ ਨਹੀਂ ਵੀ ਕਰਦੇ। ਸੋ ਕਹਿੰਦੇ ਮੈਂ ਥੋੜਾ ਫਾਰਮਲਾਈਜ਼ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਸਾਰਾ ਕੁਝ ਮੈਂ ਸਰੀ RCMP ਦੇ ਨਾਲ ਕਰਦੀ ਰਹੀ ਹਾਂ। ਸੋ ਕਹਿੰਦੇ ਵੀ ਉਹ ਮੇਰੀਆਂ ਆਦਤਾਂ ਜਿਹੜੀਆਂ ਪੁਰਾਣੀਆਂ ਪੱਕੀਆਂ ਹੋਈਆਂ ਨੇ, ਵੀ ਮੈਂ ਐਕਸਪੈਕਟ ਕਰਦੀ ਹਾਂ ਵੀ ਸਰੀ ਪੁਲਿਸ ਸਰਵਿਸ ਵੀ ਉਸੇ ਰਵਾਇਤ ਨੂੰ ਜਾਰੀ ਰੱਖੇਗੀ।
ਹੁਣ ਬਸ ਵੀ ਸਰੀ ਪੁਲਿਸ ਸਰਵਿਸ ਪਿਛਲੇ ਸਾਲ ਨਵੰਬਰ ਦੇ ਵਿੱਚ ਪੁਲਿਸ ਆਫ ਜੁਰਿਸਡਿਕਸ਼ਨ ਬਣ ਗਈ ਸੀ, ਫੁੱਲ ਸਟਰੈਂਥ ਹੋਣ ਵਾਸਤੇ ਸਰੀ ਪੁਲਿਸ ਸਰਵਿਸ ਨੂੰ 860 ਆਫਿਸਰ ਚਾਹੀਦੇ ਨੇ, ਅਤੇ ਐਜ਼ ਆਫ ਜੂਨ 30th ਜਿਹੜੀ ਗਿਣਤੀ ਸੀਗੀ ਸਰੀ ਪੁਲਿਸ ਸਰਵਿਸ ਦੀ ਤੈਨਾਤੀ ਦੀ ਉਹ 552। ਸੋ ਅਜੇ ਵੀ ਮੋਰ ਦੈਨ 308 ਅਸਾਮੀਆਂ ਦਾ ਅਜੇ ਡਿਫਰੈਂਸ ਹੈਗਾ, ਅਤੇ ਸਾਨੂੰ ਇਹ ਪਤਾ ਕਿ ਸਿਰ ਨੋਟ ਜਸਟ ਫੋਰ ਦ ਸਰੀ ਪੁਲਿਸ ਸਰਵਿਸ, ਅਕਰੋਸ ਕੈਨੇਡਾ ਵੱਖੋ ਵੱਖਰੇ ਜਿਹੜੇ ਪੁਲਿਸ ਡਿਪਾਰਟਮੈਂਟਸ ਨੇ ਉਹਨਾਂ ਲਈ ਨਵੇਂ ਅਫਸਰ ਭਰਤੀ ਕਰਨਾ ਕਿੰਨਾ ਮੁਸ਼ਕਲ ਹੋਇਆ ਹੋਇਆ। ਕਈਆਂ ਨੇ ਤਾਂ ਬਹੁਤ ਵੱਡੇ ਇਨਸੈਂਟਿਵਸ ਵੀ ਔਫਰ ਕੀਤੇ ਨੇ, ਈਵਨ ਸਰੀ ਪੁਲਿਸ ਸਰਵਿਸ ਵੱਲੋਂ ਕਈ ਜਿਹੜੇ ਅਟਰੈਕਟਿਵ ਇਨਸੈਂਟਿਵਸ ਐਕਸਪੀਰੀਅੰਸਡ ਪੁਲਿਸ ਆਫਿਸਰਸ ਨੂੰ ਅਟਰੈਕਟ ਕਰਨ ਦੇ ਵਾਸਤੇ ਦਿੱਤੇ ਗਏ ਨੇ।
ਯਾ ਅਤੇ ਇੱਥੇ ਆਪਣੇ ਹੁਣ ਜਦੋਂ ਲੋਅਰ ਮੇਨਲੈਂਡ ਦੇ ਵਿੱਚ ਖਾਸ ਤੌਰ 'ਤੇ ਐਕਸਟੋਰਸ਼ਨਸ ਨੂੰ ਲੈ ਕੇ, ਸ਼ੂਟਿੰਗਸ ਦੀਆਂ ਵਾਰਦਾਤਾਂ ਨੂੰ ਲੈ ਕੇ ਹੁਣ ਜੋ ਇੰਸੀਡੈਂਟਸ ਬਹੁਤ ਜ਼ਿਆਦਾ ਵੱਧ ਰਹੇ ਨੇ ਉਹਨਾਂ ਨੂੰ ਲੈ ਕੇ ਪਬਲਿਕ ਸੇਫਟੀ ਸੰਬੰਧੀ ਬੜਾ ਵੱਡਾ ਕੰਸਰਨ ਆ ਜਨਤਾ ਦਾ, ਅਤੇ ਉੱਪਰੋਂ ਸਾਡੀ ਜਿਹੜੀ ਟਰਾਂਜੈਕਸ਼ਨ ਚੱਲ ਰਹੀ ਆ, ਟਰਾਂਜੈਕਸ਼ਨ ਦੇ ਵਿੱਚ ਸਾਨੂੰ ਪਤਾ ਕਿ ਇਲਾਕੇ ਵੰਡੇ ਹੋਏ ਨੇ ਸਰੀ ਦੇ, ਜਿਹਨਾਂ ਦੇ ਵਿੱਚ ਪੁਲਿਸ ਇੰਸੀਡੈਂਟਸ ਨੂੰ ਜਿਹੜੀ ਲੀਡ ਆ ਉਹ ਵੱਖਰੀ ਪੁਲਿਸ ਸਰਵਿਸ ਦੀ ਆ। ਸੋ ਵਾਲੀ ਦੇ ਵਿੱਚ ਅਤੇ ਨਿਊਟਨ ਦੇ ਵਿੱਚ ਸਰੀ ਪੁਲਿਸ ਸਰਵਿਸ ਲੀਡ ਕਰਦੀ ਹੈ ਕਿਸੇ ਪੁਲਿਸ ਇੰਸੀਡੈਂਟ 'ਤੇ ਜਿਹੜੀ ਵੀ ਕੋਈ ਐਕਟੀਵਿਟੀ ਹੁੰਦੀ ਹੈ, ਅਤੇ ਬਾਕੀ ਜਿਹੜੇ ਪੁਲਿਸ ਡਿਸਟ੍ਰਿਕਟਸ ਨੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਹੋਏ, ਉਹਨਾਂ ਵਿੱਚ ਅਜੇ ਵੀ RCMP ਲੀਡ ਕਰਦੀ ਹੈ, ਜਦਕਿ ਪੁਲਿਸ ਆਫ ਜੁਰਿਸਡਿਕਸ਼ਨ ਸਰੀ ਪੁਲਿਸ ਸਰਵਿਸ ਹੈ। ਫਿਰ ਐਕਸਟੋਰਸ਼ਨ ਦੇ ਮਾਮਲਿਆਂ 'ਤੇ ਦੋਨੋਂ ਏਜੰਸੀਆਂ ਨੇ ਆਪਣੀ ਆਪਣੀ ਵੱਖਰੀ ਟਾਸਕ ਫੋਰਸ ਬਣਾਈ ਹੋਈ ਹੈ। ਸੋ ਇਹ ਥੋੜ੍ਹਾ ਕੰਸਰਨ ਜੇ ਹੈਗੇ ਨੇ, ਅਤੇ ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਵੀ ਸਾਡੇ ਕੋਲ ਇਸ ਵੇਲੇ ਬਾਈ ਦੀ ਐਂਡ ਆਫ end of June, we had 552 officers. ਤੇ ਸਾਨੂੰ ਚਾਹੀਦੇ ਨੇ 860 ਆਫਿਸਰਸ ਬਾਈ ਦੀ ਐਂਡ ਆਫ ਦਿਸ ਟ੍ਰਾਂਜੈਕਸ਼ਨ। ਇਹ ਟ੍ਰਾਂਜੈਕਸ਼ਨ ਪਹਿਲਾਂ ਕਹਿੰਦੇ ਸੀ 2026-27 ਤੱਕ ਚੱਲਣੀ ਆ, ਅਤੇ ਹੁਣ ਕਿਹਾ ਜਾ ਰਿਹਾ ਵੀ ਇੱਕ ਸਾਲ ਹੋਰ ਸੰਭਾਵੀ ਤੌਰ 'ਤੇ ਇਹਦੇ ਵਿੱਚ ਹੋ ਸਕਦਾ, ਮਤਲਬ ਇਹ 2028 ਤੱਕ ਚੱਲਦੀ ਰਹਿ ਸਕਦੀ ਹੈ ਇਹ ਟ੍ਰਾਂਜੈਕਸ਼ਨ। ਸੋ ਕੰਸਰਨਸ ਕਹਿ ਲਓ, ਐਂਗਜ਼ਾਇਟੀ ਕਹਿ ਲਓ, ਫਰਸਟ੍ਰੇਸ਼ਨ ਕਹਿ ਲਓ, ਉਹ ਵੱਧਦੀ ਜਾ ਰਹੀ ਹੈ ਅਤੇ ਉਹ ਵਾਜਬ ਵੀ ਹੈ ਕੁਝ ਹੱਦ ਤੱਕ। ਲੈਟਸ ਜਸਟ ਹੋਪ ਕਿ ਇਹ ਫਰਸਟ੍ਰੇਸ਼ਨ ਹੀ ਰਵੇ, ਐਂਗਜ਼ਾਇਟੀ ਹੀ ਰਵੇ, ਇਹ ਜਿਹੜੇ ਕੰਸਰਨਸ ਨੇ ਇਹ ਹਕੀਕਤ ਵਿੱਚ ਤਬਦੀਲ ਨਾ ਹੋਣ।
ਜੀ ਬਿਲਕੁਲ ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਗੈਟਨੋ ਕਿਬੈਕ ਦੇ ਵਿੱਚ ਫਸਟ ਨੇਸ਼ਨ ਲੀਡਰਸ਼ਿਪ ਨਾਲ ਮੁਲਾਕਾਤ ਕਰ ਰਹੇ ਨੇ, ਲਗਭਗ 600 ਇੰਡੀਜਨਸ ਲੀਡਰਸ ਉੱਥੇ ਮੌਜੂਦ ਨੇ। ਜਿਹੜੀ ਅੱਜ ਦੀ ਇਹ ਮੀਟਿੰਗ ਆ ਵਾਸੂ ਜੀ, ਇਹ ਬੜੀ ਇੰਪੋਰਟੈਂਟ ਇਸ ਪੁਆਇੰਟ ਆਫ ਵਿਊ ਤੋਂ ਆ ਕਿ ਮਾਰਕ ਕਾਰਨੀ ਜਦੋਂ ਤੱਕ ਵੀ ਪ੍ਰਧਾਨ ਮੰਤਰੀ ਰਹਿੰਦੇ ਨੇ, ਜਿਹੜੀ ਉਹਨਾਂ ਦੀ ਆਹ ਵਾਲੀ ਟਰਮ ਹੈ, ਉਹਦੇ ਵਿੱਚ ਇੰਡੀਜਨਸ ਭਾਈਚਾਰਿਆਂ ਨਾਲ ਇਹ ਮਾਰਕ ਕਾਰਨੀ ਐਡਮਿਨਿਸਟ੍ਰੇਸ਼ਨ ਦੇ ਕਿਹੋ ਜਿਹੇ ਸੰਬੰਧ ਰਹਿਣਗੇ, ਉਹਦਾ ਜਿਹੜਾ ਇੱਕ ਆਧਾਰ ਹੈਗਾ ਉਹ ਅੱਜ ਦੀ ਇਸ ਮੀਟਿੰਗ ਦੇ ਵਿੱਚੋਂ ਸੈੱਟ ਹੋ ਜਾਣਾ। ਅਤੇ ਇਹ ਮੀਟਿੰਗ ਦਾ ਰੀਜ਼ਨ ਬਣਿਆ, ਜਿਵੇਂ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ, ਕਿ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਜਿਹੜਾ ਇੱਕ ਬਿਲਡਿੰਗ ਕੈਨੇਡਾ ਐਕਟ, ਭਾਵ ਜਿਹਦੇ ਤਹਿਤ ਜਿਹੜੇ ਕੋਈ ਵੱਡੇ ਨੈਸ਼ਨਲ ਇੰਟਰਸਟ ਵਾਲੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਵਾਲਾ ਕਾਨੂੰਨ ਜਿਹੜਾ ਬਣਾਇਆ ਗਿਆ, ਉਹਨੂੰ ਲੈ ਕੇ ਇੰਡੀਜਨਸ ਭਾਈਚਾਰੇ ਨਾਰਾਜ਼ ਨੇ ਕਿ ਜੀ ਸਾਡੇ ਨਾਲ ਪ੍ਰੋਪਰ ਕੰਸਲਟੇਸ਼ਨ ਨਹੀਂ ਕੀਤੀ ਗਈ। ਅਤੇ ਇਸ ਕਾਨੂੰਨ ਦੇ ਨਾਲ ਜਿਹੜੇ ਪ੍ਰੋਜੈਕਟਸ, ਮਾਈਨਸ, ਪਾਈਪਲਾਈਨਸ, ਪੋਰਟਸ, ਹੋਰ ਕੋਈ ਜਿਹੜੇ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ, ਉਹ ਇੰਨੀ ਤੇਜ਼ੀ ਨਾਲ ਉਹਨਾਂ ਨੂੰ ਅਪਰੂਵ ਕਰ ਦਿੱਤਾ ਜਾਣਾ ਕਿ ਵਿਦਾਊਟ ਇੰਡੀਜਨਸ ਕੰਸਲਟੇਸ਼ਨ, ਵੀ ਸਾਡੀ ਰਾਏ ਲਏ ਬਗੈਰ, ਸਾਡੇ ਕੰਸਰਨਸ ਸੁਣੇ ਬਗੈਰ ਕਈ ਵੱਡੇ ਪ੍ਰੋਜੈਕਟਸ ਨੂੰ ਪਾਸ ਕਰ ਦਿੱਤਾ ਜਾਣਾ, ਜਿਹਦੇ ਨਾਲ ਇੰਡੀਜਨਸ ਭਾਈਚਾਰੇ ਦੇ ਕੌਂਸਟੀਟਿਊਸ਼ਨਲ ਹੱਕਾਂ ਦਾ ਘਾਣ ਹੋ ਸਕਦਾ। ਅਤੇ ਉਹਦੇ ਸੰਦਰਭ ਦੇ ਵਿੱਚ ਅੱਜ ਇਹ ਮੀਟਿੰਗ ਹੋ ਰਹੀ ਆ। ਆਲਰੇਡੀ ਇਸ ਮੀਟਿੰਗ ਨੂੰ ਲੈ ਕੇ ਇੰਡੀਜਨਸ ਭਾਈਚਾਰਿਆਂ 'ਚ ਸਕੈਪਟੀਸਿਜ਼ਮ ਬਹੁਤ ਆ।
ਯਾ ਪਹਿਲੀ ਗੱਲ ਤਾਂ ਉਹੀ ਕਹਿੰਦੇ, ਸਾਨੂੰ ਕਿਹਾ ਗਿਆ ਵੀ ਸਵਾਲ ਲਿਖ ਕੇ ਦੇ ਦਿਓ ਪਹਿਲਾਂ, ਅਤੇ ਕਹਿੰਦੇ ਵੀ ਖੁੱਲ੍ਹੀ ਗੱਲਬਾਤ ਪਤਾ ਨਹੀਂ ਹੋਣੀ ਵੀ ਹੈ ਕਿ ਨਹੀਂ। ਅਤੇ ਸੋ ਅੱਜ ਜਿਹੜੀ ਇਹ ਮੀਟਿੰਗ ਹੈ ਫਸਟ ਨੇਸ਼ਨਸ ਦੇ ਨਾਲ ਹੋ ਰਹੀ ਹੈ, ਅਤੇ ਇਨਵੈਟ ਅਤੇ ਮੈਟੀ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਸ ਹੋਣਗੀਆਂ। ਸੋ ਅੱਜ ਦੀ ਮੀਟਿੰਗ ਟੋਨ ਸੈੱਟ ਕਰੇਗੀ ਅਗਲੀਆਂ ਮੀਟਿੰਗਸ ਵਾਸਤੇ ਵੀ, ਅਤੇ ਇੰਡੀਜਨਸ ਭਾਈਚਾਰੇ ਪਹਿਲਾਂ ਹੀ ਕਹਿ ਰਹੇ ਨੇ ਵੀ ਜਿਹੜੀਆਂ ਇਹ ਮੀਟਿੰਗਸ ਹੋਣੀਆਂ ਨੇ, ਵੀ ਇਹ ਤਾਂ ਦੀਜ਼ ਵੀ ਐਕਸਪੈਕਟ, ਵੀ ਇਹ ਕੰਸਲਟੇਸ਼ਨ ਨਹੀਂ ਹੈ ਵੀ ਮਾਰਕ ਕਾਰਨੀ ਇਹ ਨਾ ਕਹਿ ਦੇਣ ਵੀ ਤੁਹਾਡਾ ਇੱਕ ਦਿਨ ਮੇਰਾ ਮੁਲਾਕਾਤ ਕਰ ਲਈ, ਵੀ ਇਹ ਕੰਸਲਟੇਸ਼ਨ ਹੋ ਗਈ। ਕਹਿੰਦੇ ਵੀ ਇਹ ਤਾਂ ਅਸੀਂ ਐਕਸਪੈਕਟ ਕਰਕੇ ਚੱਲ ਰਹੇ ਹਾਂ, ਦਿਸ ਇਜ਼ ਦ ਵੈਰੀ ਫਸਟ ਮੀਟਿੰਗ ਇਨ ਦ ਵੈਰੀ ਲੌਂਗ ਪ੍ਰੋਸੈਸ, ਵੀ ਕੰਸਲਟੇਸ਼ਨ ਸਾਡੇ ਨਾਲ ਹੋਏਗੀ ਬਾਅਦ ਵਿੱਚ ਵੀ, ਹੋਰ ਕਈ ਮੀਟਿੰਗਸ ਅਸੀਂ ਐਕਸਪੈਕਟ ਕਰਦੇ ਹਾਂ ਵੀ ਸਾਡੇ ਨਾਲ ਕੰਸਲਟੇਸ਼ਨ ਹੋਵੇ ਬਿੱਲ C5 ਨੂੰ ਲੈ ਕੇ। ਕਹਿੰਦੇ ਵੀ ਇਹ ਇੱਕ ਦਿਨ ਦੀ ਮੁਲਾਕਾਤ ਕੰਸਲਟੇਸ਼ਨ ਨਹੀਂ ਆਪਣੇ ਆਪ ਦੇ ਵਿੱਚ। ਸੋ ਦੇਖਦੇ ਹਾਂ ਕਿ ਅੱਜ ਦੀ ਟੋਨ ਕਿਹੋ ਜਿਹੀ ਰਹਿੰਦੀ ਹੈ। ਪ੍ਰਧਾਨ ਮੰਤਰੀ ਨੇ ਸ਼ੁਰੂ ਦੇ ਵਿੱਚ ਅੱਜ ਮੀਟਿੰਗ ਦੇ ਵਿੱਚ ਸੰਬੋਧਨ ਕੀਤਾ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਹੁਣ ਇਹ ਬਿੱਲ C5 ਦੇ ਕਰਕੇ ਵੱਡੇ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਬਣਨਗੇ, ਵੀ ਇਹਨਾਂ ਦੇ ਨਾਲ ਤਾਂ ਫਸਟ ਨੇਸ਼ਨਸ ਦੀਆਂ ਜਨਰੇਸ਼ਨਸ ਨੂੰ, ਆਉਣ ਵਾਲੀਆਂ ਕਈ ਜਨਰੇਸ਼ਨਸ ਨੂੰ ਕਹਿੰਦੇ ਫਾਇਦਾ ਹੋਏਗਾ। ਕਿਉਂਕਿ ਵਿਜੇ ਜੀ ਇਹ ਜਿੰਨੇ ਵੀ ਪ੍ਰੋਜੈਕਟਸ ਹੁਣ ਲਗਾਏ ਜਾ ਰਹੇ ਨੇ, ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਵੀ ਇਹ ਰੈਵਨਿਊ ਸ਼ੇਅਰਿੰਗ ਮਾਡਲ ਤੇ ਇਹ ਹੁਣ ਲਗਾਏ ਜਾਂਦੇ ਨੇ ਫਸਟ ਨੇਸ਼ਨਸ ਦੇ ਨਾਲ, ਇੰਡੀਜਨਸ ਭਾਈਚਾਰਿਆਂ ਦੇ ਨਾਲ, ਕਿ ਵੀ ਇਹਦੇ ਚੋਂ ਜਿਹੜਾ ਵੀ ਕੋਈ ਰੈਵਨਿਊ ਜਨਰੇਟ ਹੋਏਗਾ, ਜਿਹੜੀ ਕੋਈ ਕਮਾਈ ਹੋਣੀ ਹੈ, ਵੀ ਉਹਦਾ ਹਿੱਸਾ ਇੰਡੀਜਨਸ ਭਾਈਚਾਰਿਆਂ ਨਾਲ ਸਾਂਝਾ ਕੀਤਾ ਜਾਂਦਾ, ਸ਼ੇਅਰ ਕੀਤਾ ਜਾਂਦਾ। ਤੇ ਹੁਣ ਇੰਡੀਜਨਸ ਭਾਈਚਾਰੇ ਵੀ ਇਹਨੂੰ ਲੈ ਕੇ ਖੁਸ਼ ਹੁੰਦੇ ਨੇ ਆਮ ਤੌਰ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਜਦੋਂ ਉੱਥੇ ਲੱਗਦੇ ਨੇ। ਪਰ ਉਹਨਾਂ ਦਾ ਕੀ ਕਹਿਣਾ ਹੁੰਦਾ, ਕਹਿੰਦੇ ਕਿਉਂਕਿ ਫਸਟ ਸਾਨੂੰ ਫੈਡਰਲ ਸਰਕਾਰ ਵੱਲੋਂ ਜਿੰਨੀ ਫੰਡਿੰਗ ਅਸੀਂ ਐਕਸਪੈਕਟ ਕਰਦੇ ਹਾਂ ਮਿਲਦੀ ਨਹੀਂ। ਸੋ ਇਸ ਤਰ੍ਹਾਂ ਦੇ ਜੇ ਪ੍ਰਾਈਵੇਟ ਇਨਵੈਸਟਮੈਂਟ ਵਾਲੇ ਜੇ ਕੋਈ ਪ੍ਰੋਜੈਕਟਸ ਆਉਂਦੇ ਨੇ, ਉਹਨਾਂ ਦੇ ਵਿੱਚ ਜੇ ਕੋਈ ਰੈਵਨਿਊ ਜਨਰੇਟ ਹੁੰਦਾ, ਉਹ 'ਚੋਂ ਸਾਨੂੰ ਜੇ ਹਿੱਸਾ ਮਿਲਦਾ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਪਰ ਜਿਹੜੇ ਪ੍ਰੋਜੈਕਟ ਨੂੰ ਲੈ ਕੇ ਸਾਡੇ ਕੁਝ ਖਦਸ਼ੇ ਨੇ, ਸਾਡੇ ਜਿਹੜੇ ਕੋਈ ਕੰਸਰਨਸ ਨੇ, ਇਨਵਾਇਰਮੈਂਟਲ ਕੰਸਰਨਸ, ਉਹਨਾਂ ਦੇ ਬਾਰੇ ਕੰਸਲਟੇਸ਼ਨ ਹੋਣੀ ਚਾਹੀਦੀ ਆ। ਪਰ ਸਭ ਤੋਂ ਵੱਡਾ ਮਸਲਾ, ਜਿਵੇਂ ਆਪਾਂ ਕੱਲ੍ਹ ਗੱਲ ਕਰਦੇ ਸੀ, ਕਿ ਜੋ ਉਹਨਾਂ ਦੇ ਇਲੈਕਟਿਡ ਚੀਫਸ ਨੇ ਤੇ ਜੋ ਉਹਨਾਂ ਦੇ ਹੈਰੀਟਰੀ ਚੀਫਸ ਨੇ, ਵੀ ਉਹਨਾਂ ਦੇ ਆਪਸ ਦੇ ਵਿੱਚ
ਇੱਕ ਮਤ ਨਹੀਂ
ਹੁੰਦੇ।
ਈਵਨ ਵਾਸੂ ਜੀ, ਅੱਜ ਵੀ ਜਿਹੜਾ ਗਰੁੱਪ ਉੱਥੇ ਪਹੁੰਚਿਆ ਹੋਇਆ, ਤਕਰੀਬਨ 600 ਇੰਡੀਜਨਸ ਲੀਡਰਸ ਦਾ, ਫਸਟ ਨੇਸ਼ਨਸ ਲੀਡਰਸ ਦਾ, ਉਹਨਾਂ ਦੇ ਵਿੱਚੋਂ ਕੁਝ ਅਜਿਹੇ ਵੀ ਹੈਗੇ ਨੇ ਜਿਹੜੇ ਕਿ ਉੱਥੇ ਮਾਰ ਕਾਰਨੀ ਤੇ ਕਾਰਨੀ ਸਰਕਾਰ ਵੱਲੋਂ ਲਏ ਜਾ ਰਹੇ ਕਦਮਾਂ ਦਾ ਸਮਰਥਨ ਕਰਨ ਲਈ ਉੱਥੇ ਪਹੁੰਚੇ ਹੋਏ ਨੇ, ਐਂਡ ਉਹ ਪਬਲਿਕਲੀ ਓਪਨਲੀ ਉਸ ਗੱਲ ਨਾਲ ਕਹਿ ਵੀ ਰਹੇ ਨੇ ਕਿ ਜੀ ਸਾਨੂੰ ਲੱਗਦਾ ਵੀ ਜਿਹੜੀ ਸਰਕਾਰ ਹੈਗੀ, ਜੋ ਇਹ ਤਬਦੀਲੀਆਂ ਕਰ ਰਹੇ ਨੇ, ਇਹ ਸਾਰਿਆਂ ਦੇ ਹਿੱਤ ਵਿੱਚ ਹੋਣਗੀਆਂ, ਸਾਡੇ ਨਾਲ ਰਲ ਕੇ ਕੰਮ ਕਰਨਗੇ। ਵੇਅਰ ਐਜ਼ ਔਨ ਦੀ ਅਦਰ ਸਾਈਡ ਜਿਹੜਾ ਇੱਕ ਸਿਗਨੀਫਿਕੈਂਟ ਪੁਸ਼ਬੈਕ ਵੀ ਹੈਗਾ, ਦੇਖੋ ਇਹ ਨਾ ਕਿਤੇ ਵੀ ਹੋਵੇ, ਜਦੋਂ ਇੱਕ ਵੱਡਾ ਕੋਈ ਸਬਸੈਟ ਆਫ ਦਾ ਸੁਸਾਇਟੀ, ਜਾਂ ਤਾਂ ਉਹ ਸਾਰੇ ਇੱਕ ਸੁਰ ਹੋਣ ਸਰਕਾਰ ਦੇ ਮੂਹਰੇ ਜਾਂ ਕਿਸੇ ਵੀ ਅਥਾਰਟੀ ਦੇ ਮੂਹਰੇ ਆਪਣੀ ਮੰਗ ਰੱਖਣ ਦੇ ਵਾਸਤੇ, ਜਦੋਂ ਉਹਦੇ ਉਹਨਾਂ ਉੱਥੇ ਇਕਸਾਰਤਾ ਨਹੀਂ ਹੁੰਦੀ, ਜਦੋਂ ਉਸ ਗਰੁੱਪ ਦੇ ਵਿੱਚ ਹੀ ਆਪਸ ਦੇ ਵਿੱਚ ਮਤਭੇਦ ਨੇ, ਫਿਰ ਜਿਹੜੀ ਘਚੋਲ ਆ ਵਸੂ ਜੀ, ਉਹ ਕਿਤੇ ਜ਼ਿਆਦਾ ਪੈ ਜਾਇਆ ਕਰਦੀ ਹੈ, ਸਮੱਸਿਆ ਵੱਧ ਜਾਇਆ ਕਰਦੀ ਆ।
ਯਾ ਵਿਜੇ ਜੀ, ਹੁਣ ਜਿਹੜਾ LNG ਕੈਨੇਡਾ ਪ੍ਰੋਜੈਕਟ ਵੀ ਹੈ, ਜਿਹਨੂੰ ਕਿਹਾ ਜਾਂਦਾ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਿੰਗਲ ਲਾਰਜੈਸਟ ਪ੍ਰਾਈਵੇਟ ਇਨਵੈਸਟਮੈਂਟ ਆ, ਉਹਦੇ ਵਿੱਚ ਵੀ ਹਾਈਸਲਾ ਫਸਟ ਨੇਸ਼ਨ ਦੇ ਨਾਲ ਪਾਰਟਨਰਸ਼ਿਪ ਹੈ, ਉਹਨਾਂ ਦੇ ਨਾਲ ਰੈਵਨਿਊ ਸ਼ੇਅਰਿੰਗ ਹੈ, ਤੇ ਉਹਦਾ ਸਵਾਗਤ ਕਰਦੇ ਨੇ ਉਹ। ਹੁਣ ਹਾਈਸਲਾ ਨੇਸ਼ਨ ਦੇ ਵਿੱਚ ਹੀ ਮੈਨੂੰ ਨਹੀਂ ਪਤਾ ਵੀ ਜੇ ਹੁਣ ਇਲੈਕਟਿਡ ਲੀਡਰਸ ਤੇ ਜਿਹੜੇ ਉਹਨਾਂ ਦੇ ਹੈਰੀਡਿਟਰੀ ਚੀਫਸ ਨੇ, ਜਿਹੜੇ ਹੈਗੇ ਨੇ ਰਵਾਇਤੀ ਚੀਫਸ, ਵੀ ਆਪਸ ਦੇ ਵਿੱਚ ਜੇ ਉਹ ਇੱਕਮਤ ਨਾ ਹੋਣ, ਆਪਸ ਚ ਉਹ ਲੜਦੇ ਰਹਿਣ, ਉਹ ਵੱਖਰੀ ਗੱਲ ਆ। ਪਰ ਹਾਈਸਲਾ ਨੇਸ਼ਨ ਇਜ਼ ਐਕਸਪੈਕਟਡ ਟੂ ਬੀ ਔਨ ਬੋਰਡ ਵਿਦ LNG ਕੈਨੇਡਾ। ਸੋ ਇੱਦਾਂ ਹੀ ਹੁਣ ਸਮਝ ਆ ਚੁੱਕੀ ਆ ਪ੍ਰਾਈਵੇਟ ਸੈਕਟਰ ਨੂੰ ਵੀ, ਸਰਕਾਰ ਨੂੰ ਵੀ, ਸਾਰਿਆਂ ਨੂੰ, ਕਿ ਇੱਥੇ ਕੈਨੇਡਾ ਦੇ ਵਿੱਚ ਜੇਕਰ ਇੰਡੀਜਨਸ ਲੈਂਡਸ ਦੇ ਉੱਤੇ ਕੋਈ ਵੀ ਪ੍ਰੋਜੈਕਟ ਲਗਾਉਣਾ, ਤੇ ਇੰਡੀਜਨਸ ਭਾਈਚਾਰਿਆਂ ਨੂੰ ਉਹਦੇ ਵਿੱਚ ਸ਼ਾਮਲ ਕਰਨਾ ਪਏਗਾ। ਸਿਰਫ ਗੱਲੀ ਬਾਤੀ ਕੰਮ ਨਹੀਂ ਸਰਨਾ, ਵੀ ਤੁਸੀਂ ਕਹਿ ਦਿਓ ਵੀ ਅਸੀਂ ਇਹਨਾਂ ਦੇ ਨਾਲ 6 ਮਹੀਨੇ ਕੰਸਲਟੇਸ਼ਨ ਕੀਤੀ, ਹੋ ਗਿਆ ਜੀ ਕੰਮ, ਤੇ ਹੁਣ ਅਸੀਂ ਪ੍ਰੋਜੈਕਟ ਬਣਾ ਰਹੇ ਹਾਂ,
ਤੁਸੀਂ
ਉਹਨਾਂ ਨੂੰ ਪਾਰਟ ਬਣਾਉਣਾ ਪਏਗਾ ਉਸ ਪ੍ਰੋਜੈਕਟ।
ਤੁਸੀਂ ਦੇਖੋ ਵੀ ਜਿਹੜੀ ਇਹੀ ਚੀਜ਼ ਆ, ਹੈ ਨਾ, ਅਸੀਂ ਕਈ ਵਾਰ ਸੋਚਦੇ ਹਾਂ ਵੀ ਸਾਡੇ ਸਿਸਟਮਸ ਬੜੇ ਇੱਥੇ ਵੱਖਰੇ ਨੇ, ਬੜੇ ਫੇਅਰ ਨੇ, ਬਹੁਤ ਜ਼ਿਆਦਾ ਅਸੀਂ ਉਹਦੇ ਵਿੱਚ ਪੁਣ ਛਾਣ ਕਰਕੇ ਫੂਕ ਫੂਕ ਕੇ ਕਦਮ ਰੱਖਦੇ ਹਾਂ। ਜਿਹੜਾ ਇਸੇ ਤਰ੍ਹਾਂ ਦਾ ਮਾਡਲ ਆ UAE 'ਚ, ਦੁਬਈ 'ਚ ਇਹੋ ਹੀ ਐਗਜਿਸਟ ਕਰਦਾ, ਕਿ ਜਿਹੜੇ ਉੱਥੋਂ ਦੇ ਨੇਟਿਵਸ ਨੇ, ਜਿਹੜੇ ਲੋਕ ਦੁਬਈ ਰਹਿ ਕੇ ਆਏ ਨੇ, ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਨਾ, ਵੀ ਤੁਸੀਂ ਉੱਥੇ ਕੋਈ ਵੀ ਕੰਮ ਕਾਜ ਜੇ ਕਰਨਾ, ਤੁਹਾਡਾ ਉੱਥੋਂ ਦੇ ਜਿਹੜੇ ਕੋਈ ਨੇਟਿਵ ਬੰਦੇ ਨੇ, ਉਹਨਾਂ ਦੇ ਨਾਲ ਕੋਈ ਨਾ ਕੋਈ ਜਿਹੜੀ ਸ਼ੇਅਰਿੰਗ ਵਾਲਾ ਸਿਸਟਮ ਹੋਣਾ ਚਾਹੀਦਾ, ਉਹਦੇ ਆਧਾਰ 'ਤੇ ਤੁਸੀਂ ਉੱਥੇ ਕੰਮ ਕਰ ਸਕਦੇ ਹੋ। ਉਹਨਾਂ ਦਾ ਸਿਸਟਮ ਇੱਕ ਇਸ ਪੱਧਰ 'ਤੇ ਇੰਟਰੈਂਚ ਅਤੇ ਐਸਟੈਬਲਿਸ਼ ਹੋ ਚੁੱਕਾ ਕਿ ਉਹਦੇ ਵਿੱਚ ਵਾਰ ਵਾਰ ਇਹ ਪ੍ਰੋਟੈਸਟਸ ਜਾਂ ਵਾਰ ਵਾਰ ਇਸ ਤਰ੍ਹਾਂ ਦੀਆਂ ਮਤਭੇਦ ਵਾਲੀਆਂ ਮੀਟਿੰਗਸ ਨਹੀਂ ਹੋਇਆ ਕਰਦੀਆਂ। ਆਫਕੋਰਸ ਉਹ ਡੈਮੋਕ੍ਰੇਸੀ ਵੀ ਨਹੀਂ ਆ, ਪਰ ਤੁਸੀਂ ਇਹ ਦੇਖ ਲਓ ਵੀ ਕਈ ਵਾਰੀ ਜਦੋਂ ਬਹੁਤ ਹੀ ਵੱਖੋ ਵੱਖਰੇ ਸਿਸਟਮਸ ਨੂੰ ਆਪਸ ਦੇ ਵਿੱਚ ਕੰਪੇਅਰ ਕਰਕੇ ਗੱਲ ਕੀਤੀ ਜਾਂਦੀ ਆ, ਬੁਨਿਆਦੀ ਤੌਰ 'ਤੇ ਐਟ ਦਾ ਵੈਰੀ ਗ੍ਰਾਸਰੂਟ ਲੈਵਲ ਕਈ ਵਾਰੀ ਉਹ ਚੀਜ਼ਾਂ ਬੜੀਆਂ ਸਿਮਿਲਰ ਹੋਇਆ ਕਰਦੀਆਂ ਨੇ।
ਯਾ ਉੱਥੇ ਬਸ ਫਰਕ ਇੰਨਾ ਕਿ ਜਿਹੜੇ ਉੱਥੇ ਦੇ ਇੰਡੀਜਨਸ ਨੂੰ, ਉਹਨਾਂ ਦੀ ਆਪਣੀ ਸਰਕਾਰ।
ਯਾ ਐਗਜੈਕਟਲੀ, ਯੈਸ, ਦੈਟਸ ਦਾ ਡਿਫਰੈਂਸ। ਅਤੇ ਜਿਹੜਾ ਕੋਈ ਬਾਹਰੋਂ ਆਉਂਦਾ ਉਹਨੂੰ ਉਹ ਸਿਟੀਜ਼ਨਸ਼ਿਪ ਨਹੀਂ ਦਿੰਦੇ, ਤੁਸੀਂ ਉੱਥੇ ਸਿਰਫ ਰਹਿ ਸਕਦੇ ਹੋ, ਸਾਲਾਂ ਦਰ ਸਾਲ ਰਹੀ ਚੱਲੋ, ਪਰ ਪੱਕੇ ਨਹੀਂ ਤੁਸੀਂ ਉੱਥੇ ਹੋ ਸਕਦੇ।
ਤੇ ਜਿਹੜੇ ਬਾਹਰੋਂ ਆਏ ਉਹ ਕਹਿੰਦੇ ਹੁਣ ਅਸੀਂ ਕੈਨੇਡੀਅਨ ਆ, ਤੇ ਜਿਹੜੇ ਹੁਣ ਨਵੇਂ ਆ ਰਹੇ ਨੇ ਉਹਨਾਂ ਨੂੰ ਇਮੀਗ੍ਰੈਂਟ ਕਹਿੰਦੇ,
ਉਹਨਾਂ ਨੂੰ ਇਮੀਗ੍ਰੈਂਟ ਕਹਿੰਦੇ ਆ ਜਿਹੜੇ ਬਾਹਰੋਂ।
ਇਹ ਤਾਂ ਕੈਨੇਡਾ ਦੀ ਜਿਹੜੀ ਟਸਲ ਹੈ ਚੱਲਦੀ ਹੈ,
ਚੱਲਦੀ ਰਹਿੰਦੀ ਹੈ। ਯੈਸ ਯੈਸ ਯੈਸ,
ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਜਿਹਨਾਂ ਨੂੰ ਆਇਆ 25-30 ਸਾਲ ਹੋ ਗਏ, ਉਹ ਨਵੇਂ ਆਇਆਂ ਨੂੰ ਇਮੀਗ੍ਰੈਂਟ ਕਹਿੰਦੇ, ਨਿਊ ਕਮਰ ਕਹਿੰਦੇ।
ਵਾਸੂ ਜੀ, UK ਦਾ ਨਾ ਇੱਕ ਸ਼ੋਅ ਸੀ ਬੜਾ ਤਗੜਾ, ਗੁੱਡਨੈਸ ਗ੍ਰੇਸ਼ੀਅਸ ਮੀ, ਉਹਦਾ ਸੈਟਾਇਰ ਇੰਨਾ ਜ਼ਬਰਦਸਤ ਸੀ। ਉਹਦੇ ਵਿੱਚ ਉਹਨਾਂ ਨੇ ਤਿੰਨ, ਇੱਕ ਉਹਨਾਂ ਦਾ ਇੱਕ ਸੈਗਮੈਂਟ ਆ, ਇੱਕ ਕਲਿੱਪ ਆਇਆ, ਇੱਕ ਸੈਟਾਇਰ ਆ ਸਕੇਟਰ ਆਦਰ, ਉਹ ਤਿੰਨ ਬੰਦੇ ਖੜੇ ਆ, ਇੱਕ ਬੰਦਾ ਹੈਗਾ ਬਿਲਕੁਲ ਜਿਹੜਾ ਥੋੜ੍ਹੇ ਚਿਰ ਪਹਿਲਾਂ ਹੀ ਇਮੀਗ੍ਰੈਂਟ ਆਇਆ, ਇੱਕ ਬੰਦਾ ਬਰਾਊਨ ਸਕਿਨ ਅਗੇਨ, ਉਹ ਸੂਟਿਡ ਬੂਟਿਡ ਜਦੋਂ ਕਿਤੇ ਵੀ ਕੁਛ ਵੀ ਗੜਬੜ ਹੁੰਦੀ ਹੈ, ਜਦੋਂ ਇੱਥੇ ਦੇ ਤੌਰ ਤਰੀਕਿਆਂ ਦੇ ਵਿੱਚ ਤਬਦੀਲੀ ਆਉਂਦੀ ਆ ਤਾਂ ਆਈ ਗੈਟ ਟੂ ਬਲੇਮ ਹਿਮ। ਸੋ ਉਹ ਸੈਂਟਰ 'ਚ ਖੜ੍ਹੇ ਸੂਟਿਡ ਬੂਟਿਡ ਬਰਾਊਨ ਸਕਿਨ ਵਾਲੇ ਵਿਅਕਤੀ ਵੱਲ ਦੇਖ ਕੇ ਇਹ ਗੱਲ ਕਹਿੰਦਾ। ਜਿਹੜਾ ਸੈਂਟਰ 'ਚ ਵਿਅਕਤੀ ਖੜ੍ਹਾ ਉਹ ਕਹਿੰਦਾ ਵੀ ਮੇਰੇ ਪੇਰੈਂਟਸ ਇੱਥੇ 1970s ਦੇ ਵਿੱਚ ਆਏ ਸੀ, ਮੇਰਾ ਇੱਥੇ ਹੀ ਜਨਮ ਹੋਇਆ ਅਤੇ ਨਹੀਂ ਉਹ ਕਹਿੰਦਾ ਨਹੀਂ ਕਹਿੰਦਾ ਮੈਂ ਵੀ ਇੱਥੇ ਆ ਕੇ ਬਾਅਦ ਸਿਟੀਜ਼ਨਸ਼ਿਪ ਲਈ ਅਤੇ ਉਸ ਤੋਂ ਬਾਅਦ ਫਿਰ ਕਹਿੰਦਾ ਮੈਂ ਇੱਥੋਂ ਦੇ ਸਿਸਟਮ 'ਚ ਰਚਮਿਚ ਗਿਆ। ਉਹ ਬੋਲਦਾ ਉਹ ਵੀ ਪੂਰੇ ਬ੍ਰਿਟਿਸ਼ ਐਕਸੈਂਟ ਦੇ ਵਿੱਚ ਆ। ਕਹਿੰਦਾ ਇਸ ਕਰਕੇ ਜਦੋਂ ਕਿਤੇ ਕੋਈ ਵੀ ਪ੍ਰੋਬਲਮ ਹੁੰਦੀ ਆ ਆਈ ਗੈਟ ਟੂ ਬਲੇਮ ਹਿਮ। ਜਿਹੜਾ ਉਹ ਤੀਜੇ ਵਿਅਕਤੀ ਵੱਲ ਇਸ਼ਾਰਾ ਕਰਦਾ ਉਹ ਅਜਿਹਾ ਜਿਹੜਾ ਕਿ ਹਜੇ ਸਾਲ ਕੁ ਪਹਿਲਾਂ ਹੀ ਆਇਆ। ਸੋ ਜਿਹੜਾ ਇੱਕ ਇਹ ਸਿਸਟਮ ਹੈਗਾ ਉਹ ਕਹਿ ਲਓ ਜਿਹੜੀ ਇੱਕ ਮਿਊਜ਼ੀਕਲ ਚੇਅਰਸ ਵਾਲੀ ਜੋ ਪ੍ਰਵਿਰਤੀ ਆ ਉਹ ਇੱਥੇ ਆਪਣੇ ਵੈਸਟਰਨ ਮੁਲਕਾਂ ਦੇ ਵਿੱਚੋਂ ਚੱਲਦੀ ਰਹਿੰਦੀ ਆ।
ਯਾ ਇੰਡੀਜਨਸ ਭਾਈਚਾਰੇ ਕਹਿੰਦੇ ਵੀ ਆਰ ਦਾ ਓਰੀਜਨਲ ਕੈਨੇਡੀਅਨਸ ਕਿ ਅਸੀਂ ਇੰਡੀਜਨਸ ਹੈਗੇ ਆ ਜਿਹੜੇ ਇਹ ਬਾਹਰੋਂ ਆਏ ਨੇ ਯੂਰੋਪੀਅਨ ਸੈਟਲਰਸ ਨੇ। ਯੂਰੋਪੀਅਨ ਸੈਟਲਰਸ ਕਹਿਣ ਲੱਗ ਗਏ ਅਸੀਂ ਕੈਨੇਡੀਅਨਸ ਆ, ਫਿਰ ਕਹਿਣ ਲੱਗ ਪਏ ਹੁਣ ਇਹ ਇਮੀਗ੍ਰੈਂਟਸ ਨੇ ਜਿਹੜੇ ਨਵੇਂ ਆ ਰਹੇ ਨੇ। ਇਮੀਗ੍ਰੈਂਟਸ ਦੇ ਵਿੱਚ ਵੀ ਜਿਵੇਂ ਆਪਾਂ ਗੱਲ ਕੀਤੀ ਉਹਦੇ ਵਿੱਚ ਵੀ ਹੁਣ ਸ਼੍ਰੇਣੀਆਂ ਬਣ ਗਈਆਂ ਕਿ ਜੀ ਇਹ ਤਾਂ ਨਿਊ ਕਮਰਸ ਨੇ ਵੀ ਇਹ ਅਸੀਂ ਪੁਰਾਣੇ ਆਏ ਹੋਏ ਆ, ਇਹ ਨਿਊ ਕਮਰਸ ਨੇ, ਇਹ ਫਰੈਸ਼ ਆਫ ਦਾ ਬੋਟ ਨੇ। ਸੋ ਇਹ ਜਿਹੜੇ ਹੁਣ ਇਹ ਚੱਲਦਾ ਹੀ ਰਹਿਣਾ, ਦੈਟਸ ਓਕੇ। ਪਰ ਯਾ ਸੋ ਦੈਟਸ ਐਨ ਆਨਗੋਇੰਗ
ਡਿਸਕਸ਼ਨ ਯਾ। ਪਰ ਦੇਖਦੇ ਹਾਂ ਕਿ ਅੱਜ ਵਾਲੀ ਇਸ ਮੀਟਿੰਗ ਦੇ ਵਿੱਚੋਂ ਹੋਰ ਕੱਢਣ ਪਾਉਣ ਨੂੰ ਕੀ ਨਿਕਲਦਾ। ਅੱਛਾ ਵਾਸੂ ਜੀ, ਕੁਇਕਲੀ ਇੱਕ ਦੋ ਗੱਲਾਂ ਹੋਰ ਸਾਂਝੀਆਂ ਕਰ ਲਈਏ, ਹਾਲੇ ਕੋਈ ਡਿਟੇਲ ਜਿਹੜੀ ਨੈਕਸਟ ਖਬਰ ਆਪਾਂ ਛੋਣੀ ਆ, ਲੈਟਸ ਡੂ ਦੈਟ ਆਫਟਰ ਦ ਨਿਊਜ਼ ਬੁਲੇਟਿਨ, ਕਿਉਂਕਿ 8 ਵਜੇ ਵਜਣ ਵਾਲੇ ਨੇ। ਦੇਖੋ ਜਦੋਂ ਇਲੈਕਸ਼ਨ ਚੱਲਦਾ ਸੀ ਉਦੋਂ ਸੀ ਬੀ ਸੀ ਦੀ ਫੰਡਿੰਗ ਕੱਟ ਕਰਨੀ ਅਤੇ ਹੋਰ ਜਿਹੜੇ ਕਈ ਕਰਾਊਨ ਕਾਰਪੋਰੇਸ਼ਨ ਦੀ ਫੰਡਿੰਗ ਕੱਟ ਕਰਨ ਦੀ ਗੱਲ ਕੰਜ਼ਰਵੇਟਿਵਸ ਨੇ ਕੀਤੀ ਸੀ, ਉਦੋਂ ਵੀ ਬੜੀ ਗੱਲ ਚੱਲੀ ਸੀ ਕਿ ਦੇਖੋ ਨਹੀਂ ਜੀ ਬੜਾ ਇਹ ਗਲਤ ਫੈਸਲਾ ਹੋਏਗਾ, ਜਿਹੜੀ ਕੈਨੇਡਾ ਵਾਸਤੇ ਬੜੀਆਂ ਇੰਪੋਰਟੈਂਟ ਇਹ ਇੰਸਟੀਟਿਊਸ਼ਨਸ ਨੇ, ਇਹਨਾਂ ਦੀ ਫੰਡਿੰਗ ਬਰਕਰਾਰ ਰਹਿਣੀ ਚਾਹੀਦੀ ਆ। ਵਾਸੂ ਜੀ, ਕਾਰਨੀ ਸਰਕਾਰ ਨੇ ਵੀ ਸੀ ਬੀ ਸੀ ਨੂੰ ਕਹਿ ਦਿੱਤਾ ਹੋਇਆ ਵੀ 15% ਸੇਵਿੰਗਸ ਲੱਭੋ, ਤੁਸੀਂ ਦੱਸੋ ਕਿੱਥੇ ਪੈਸਿਆਂ ਦੀ ਕਟੌਤੀ ਕਰਕੇ ਪੈਸੇ ਬਚਾਏ ਜਾ ਸਕਦੇ ਨੇ। ਇਸੇ ਤਰ੍ਹਾਂ ਦੀ ਜਿਹੜੀ ਹਦਾਇਤ ਹੈਗੀ ਆ ਉਹ ਵੀ ਆਰ ਰੇਲ ਨੂੰ ਵੀ ਦਿੱਤੀ ਗਈ ਆ ਅਤੇ ਹੋਰ ਵੀ ਜਿਹੜੇ ਕੋਈ ਫੈਡਰਲੀ ਫੰਡਡ ਆਰਗਨਾਈਜੇਸ਼ਨਸ ਨੇ ਉਹਨਾਂ ਨੂੰ ਕਿਹਾ ਗਿਆ ਕਿ ਅਪ ਟੂ 15% ਸੇਵਿੰਗਸ ਇਨ ਦਾ ਨੈਕਸਟ 3 ਈਅਰਸ ਲੱਭ ਕੇ ਦਿਓ।
ਸਾਰੇ ਮਹਿਕਮਿਆਂ ਨੂੰ ਵਿਜੇ ਦੀ ਚਿੱਠੀ ਲਿਖੀ ਹੈ ਨਾ ਕਿ 7.5%, ਫਿਰ 10%, ਫਿਰ 15%, ਤੇ ਉਹਦੇ ਚੋਂ ਕਿਸੇ ਵੀ ਮਹਿਕਮੇ ਨੂੰ ਬਖਸ਼ਿਆ ਨਹੀਂ ਜਾ ਰਿਹਾ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ, ਗਲੋਬਲ ਅਫੇਅਰਸ ਕੈਨੇਡਾ, ਸਾਰਿਆਂ ਨੂੰ ਕਿਹਾ ਗਿਆ ਕਿ ਤੁਸੀਂ ਤੁਹਾਡੇ ਸਾਰਿਆਂ ਦੇ ਉੱਤੇ ਇਹ ਜਿਹੜੇ ਟੀਚੇ ਨੇ ਇਹ ਲਾਗੂ ਹੋਣਗੇ।
ਤੇ ਡਿਫੈਂਸ ਦੇ ਵਿੱਚ ਭਾਵੇਂ ਵਾਸੂ ਜੀ ਹੁਣ ਪਤਾ ਵੀ ਸਰਕਾਰ ਨੇ ਬਹੁਤ ਵੱਡੀਆਂ ਇਨਵੈਸਟਮੈਂਟਸ ਕਰਨੀਆਂ ਨੇ। ਅੱਜ ਇੱਕ ਰਿਪੋਰਟ ਇਹ ਵੀ ਆਈ ਆ ਕਿ ਕੈਨੇਡਾ ਰਿਸੈਸ਼ਨ ਤੋਂ ਬਚ ਨਹੀਂ ਸਕਦਾ। ਰਿਸੈਸ਼ਨ ਆਲਰੇਡੀ ਇੱਕ ਤਰੀਕੇ ਨਾਲ ਆਇਆ ਹੋਇਆ ਇਕੋਨਮੀ 'ਚ। ਡਿਫੈਂਸ ਸਪੈਂਡਿੰਗ ਵਿਚਲਾ ਵਾਧਾ ਕੈਨੇਡੀਅਨ ਇਕੋਨਮੀ ਨੂੰ ਥੋੜ੍ਹਾ ਜਿਹਾ ਹੁਲਾਰਾ ਤਾਂ ਦੇਵੇਗਾ ਇਸ ਸਾਲ, ਪਰ ਉਹ ਇਟਸ ਨੋਟ ਗੋਇੰਗ ਟੂ ਬੀ ਇਨਫ ਕਿ ਕੈਨੇਡਾ ਨੂੰ ਓਵਰਆਲ ਰਿਸੈਸ਼ਨ ਤੋਂ ਬਚਾ ਸਕੇ।
ਉਹਦੇ ਨਾਲ ਵੀ ਸਾਡੀ ਇਕੋਨਮੀ ਇਸ ਸਾਲ ਸਿਰਫ 0.9% ਗਰੋ ਕਰੇਗੀ ਟੋਟਲ,
ਆਫਟਰ
ਦ ਆਫਟਰ ਦ ਇਨਕਰੀਸ
ਡਿਫੈਂਸ ਸਪੈਂਡਿੰਗ। ਵਾਸੂ ਜੀ, ਕੈਨੇਡਾ ਪੋਸਟ ਦੇ ਜੋ ਇਸ ਵੇਲੇ ਜੋਬ ਐਕਸ਼ਨ ਚੱਲ ਰਿਹਾ, ਕੰਟਰੈਕਟ ਨੂੰ ਲੈ ਕੇ ਨੈਗੋਸੀਏਸ਼ਨ 19 ਮਹੀਨੇ ਹੋ ਚੁੱਕੇ ਨੇ, ਹੁਣ ਇਟਸ ਬੀਨ ਮੋਰ ਦੈਨ ਅ ਈਅਰ ਐਂਡ ਹਾਫ, ਕਿਉਂਕਿ ਅੱਛਾ ਪਿਛਲੇ ਸਾਲ ਇਸ ਸਭ ਦੇ ਸੰਦਰਭ ਦੇ ਵਿੱਚ ਹੋਲੀਡੇ ਸੀਜ਼ਨ ਦੌਰਾਨ 1 ਮਹੀਨੇ ਦੀ ਸਟ੍ਰਾਈਕ ਵੀ ਹੋ ਗਈ ਸੀ। ਅਜੇ ਵੀ ਸਿੰਸ May 23rd ਜਿਹੜੀ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਆ ਉਹ ਸਟ੍ਰਾਈਕ ਪੋਜੀਸ਼ਨ ਦੇ ਵਿੱਚ ਹੈਗੀ ਆ। ਸੋ ਉਹ ਵੀ 23 ਮਈ ਲੰਘਿਆ ਨੂੰ ਵੀ ਹੁਣ ਆਲਮੋਸਟ 2 ਮਹੀਨੇ ਹੋਣ ਵਾਲੇ ਨੇ। ਇਸ ਸਭ ਦੇ ਵਿੱਚ ਖਬਰ ਕੱਲ੍ਹ ਇਹ ਆਉਂਦੀ ਹੈ ਕਿ ਜਿਹੜੇ ਕੈਨੇਡਾ ਜਿਹੜੇ ਸਾਡੇ ਕੈਨੇਡਾ ਦੇ ਜੋਬਸ ਮਿਨਿਸਟਰ ਨੇ ਪੈਟੀ ਹਾਇਡੂ, ਉਹਨਾਂ ਨੇ ਹੁਕਮ ਦੇ ਦਿੱਤਾ ਕਿ ਕੈਨੇਡਾ ਪੋਸਟ ਨੇ ਜਿਹੜੀ ਕਾਮਿਆਂ ਨੂੰ ਫਾਈਨਲ ਆਫਰ ਦਿੱਤੀ ਹੋਈ ਆ ਉਹਦੇ ਉੱਪਰ ਕਾਮਿਆਂ ਤੋਂ ਵੋਟਿੰਗ ਕਰਵਾਈ ਜਾਵੇ। ਹੁਣ ਜਿਹੜੀ ਇਹ ਵੋਟਿੰਗ ਹੈਗੀ ਆ ਇਹ 21 ਜੁਲਾਈ ਤੋਂ 1 ਅਗਸਤ ਦੇ ਵਿੱਚ ਹੋਣੀ ਆ, ਅਤੇ ਸਿੰਪਲ ਮੈਜੋਰਿਟੀ ਜੇ ਇਸ ਵੋਟ ਨੂੰ ਹਾਸਲ ਹੋ ਜਾਂਦੀ ਆ ਭਾਵ 50%+1 ਜੇ ਕਾਮੇ ਇਹਦੇ ਹੱਕ ਵਿੱਚ ਜਾਂ ਇਹਦੇ ਅਗੇਂਸਟ ਭੁਗਤਦੇ ਨੇ ਫਾਈਨਲ ਆਫਰ ਦੇ, ਉਹਨੇ ਡਿਸਾਈਡ ਕਰਨਾ ਕਿ ਇੰਪਲੋਇਰ ਵੱਲੋਂ ਦਿੱਤੀ ਗਈ ਜਿਹੜੀ ਉਹ ਪੇਸ਼ਕਸ਼ ਹੈਗੀ ਆ ਵੇਜ ਹਾਈਕ ਦੀ ਸਾਈਨਿੰਗ ਬੋਨਸ ਵਾਲੀ, ਕਿ ਉਹਦਾ ਅਲਟੀਮੇਟ ਉਹ ਮਨਜ਼ੂਰ ਹੁੰਦੀ ਆ ਜਾਂ ਫਿਰ ਉਹ ਰਿਜੈਕਟ ਹੁੰਦੀ ਆ।
ਕੈਨੇਡਾ ਪੋਸਟ ਨੇ ਆਪਣਾ ਫਾਈਨਲ ਆਫਰ 28 ਮਈ ਨੂੰ ਦਿੱਤਾ ਸੀ
ਜੀ,
ਉਸ ਤੋਂ ਬਾਅਦ ਤੋਂ ਕਹਿ ਰਹੇ ਸਨ ਕਿ ਸਾਨੂੰ ਲੱਗਦਾ ਕਿ ਯੂਨੀਅਨ ਮੈਂਬਰਸ਼ਿਪ ਨੂੰ ਇਹ ਆਫਰ ਪਸੰਦ ਆਏਗਾ, ਯੂਨੀਅਨ ਲੀਡਰਸ਼ਿਪ ਨੂੰ ਚਾਹੀਦਾ ਕਿ ਇਹ 'ਤੇ ਵੋਟਿੰਗ ਕਰਵਾਵੇ, ਅਤੇ ਉਹਨਾਂ ਨੇ ਇਹ ਗੱਲ ਮਿਨਿਸਟਰ ਨੂੰ ਵੀ ਕਹੀ ਸੀ। ਅਤੇ ਪੈਟੀ ਹਾਇਡੂ ਨੇ ਫਿਰ 12 ਜੂਨ ਨੂੰ ਇੱਕ ਚਿੱਠੀ ਲਿਖੀ ਸੀ ਦੋਨੋਂ ਧਿਰਾਂ ਨੂੰ, ਉਹਨਾਂ ਨੇ ਕਿਹਾ ਸੀ ਵੀ ਆਪਸ ਵਿੱਚ ਗੱਲਬਾਤ ਵੀ ਸ਼ੁਰੂ ਕਰੋ ਅਤੇ ਜਿਹੜਾ ਫਾਈਨਲ ਆਫਰ ਹੈਗਾ ਉਹ 'ਤੇ ਵੋਟਿੰਗ ਵਾਸਤੇ ਮਾਹੌਲ ਜਿਹੜਾ ਉਹ ਤਿਆਰ ਕੀਤਾ ਜਾਏ ਅਤੇ ਵੋਟਿੰਗ ਕਰਾਈ ਜਾਏ। ਸੋ ਹੁਣ ਕੱਲ੍ਹ ਇਹ ਦੱਸਿਆ ਗਿਆ ਕਿ ਕੈਨੇਡਾ ਇੰਡਸਟਰੀ ਰਿਲੇਸ਼ਨਸ ਬੋਰਡ ਨੇ ਦੋਨੋਂ ਧਿਰਾਂ ਨੂੰ ਦੱਸ ਦਿੱਤਾ ਹੈ ਕਿ ਜਿਹੜੀ ਵੋਟਿੰਗ ਹੋਏਗੀ ਅਤੇ 21 ਜੁਲਾਈ ਤੋਂ 1 ਅਗਸਤ ਦਰਮਿਆਨ ਫੋਨ ਅਤੇ ਆਨਲਾਈਨ ਇਹ ਵੋਟਿੰਗ ਹੋਣੀ ਹੈ। ਇਹ ਜਿਹੜਾ ਫਾਈਨਲ ਆਫਰ ਦਿੱਤਾ ਗਿਆ ਸੀ ਵਿਜੇ ਜੀ, ਇਹਦੇ ਵਿੱਚ ਕੈਨੇਡਾ ਪੋਸਟ ਵੱਲੋਂ 4 ਸਾਲਾਂ ਵਿੱਚ 13% ਵੇਜ ਹਾਈਕ ਜਿਹੜੀ ਆਫਰ ਕੀਤੀ ਗਈ ਸੀ, $1,000 ਦਾ ਸਾਈਨਿੰਗ ਬੋਨਸ ਵੀ ਇਹਨਾਂ ਨੇ ਆਫਰ ਕੀਤਾ ਸੀ। ਪਰ ਜਿਹੜਾ ਮੇਨ ਇਸ਼ੂ ਹੈਗਾ ਵੇਜਿਸ ਦਾ ਤਾਂ ਹੈ ਹੀ, ਨਾਲ ਜਿਹੜਾ ਉਹ ਵੀਕਐਂਡ ਪਾਰਸਲ ਡਿਲੀਵਰੀ ਵਾਲਾ ਜਿਹੜਾ ਰੇੜਕਾ ਪਿਆ ਹੋਇਆ ਕਿ ਕੈਨੇਡਾ ਪੋਸਟ ਦਾ ਕਹਿਣਾ ਵੀ ਸਾਨੂੰ ਪਾਰਟ ਟਾਈਮ ਵਰਕਰਸ ਹਾਇਰ ਕਰਨ ਦਿਓ ਵੀਕਐਂਡ ਡਿਲੀਵਰੀ ਵਾਸਤੇ, ਯੂਨੀਅਨ ਵਾਲੇ ਕਹਿੰਦੇ ਸਾਡੇ ਕੋਲੋਂ ਹੀ ਕੰਮ ਕਰਾਓ, ਫੁੱਲ ਟਾਈਮ ਵਰਕਰਸ ਕੋਲੋਂ ਸਾਨੂੰ ਓਵਰ ਟਾਈਮ ਪੇ ਕਰੋ। ਕੈਨੇਡਾ ਪੋਸਟ ਵਾਲੇ ਕਹਿੰਦੇ ਵੀ ਤੁਸੀਂ ਦੇਖ ਲਓ ਵੀ ਸਾਨੂੰ ਜੂਨ ਦੇ ਵਿੱਚ ਹੀ ਇਸ ਸਾਲ ਦੀ ਜੂਨ ਵਿੱਚ ਹਰ ਰੋਜ਼ ਕਹਿੰਦੇ 10 million dollars ਦਾ ਘਾਟਾ ਪਿਆ, ਜੋ ਕਿ ਪਿਛਲੇ ਸਾਲ ਦੀ ਜੂਨ ਮੁਕਾਬਲੇ ਦੁੱਗਣਾ ਹੈ।
ਅਤੇ ਵਾਸੂ ਜੀ, 2018 ਤੋਂ ਲੈ ਕੇ ਹੁਣ ਤੱਕ ਕੈਨੇਡਾ ਪੋਸਟ ਦਾ ਇਹ ਕਹਿਣਾ ਵੀ 3.8 billion dollars ਦੇ ਘਾਟੇ ਪੈ ਚੁੱਕੇ ਨੇ ਬਿਫੋਰ ਟੈਕਸਿਸ, ਅਤੇ 2024 ਦੇ ਵਿੱਚ ਇਕੱਲਾ 2024 ਦਾ ਹੀ ਓਪਰੇਟਿੰਗ ਲੋਸ 1.3 billion dollars ਰਿਪੋਰਟ ਕੀਤਾ ਗਿਆ। ਇਹ ਸਭ ਦੇ ਵਿੱਚ ਕੈਨੇਡਾ ਪੋਸਟ ਨੇ ਕੁਝ ਪੋਸੀਬਲ ਰੀਸਟਰਕਚਰਿੰਗ ਵਾਲੀਆਂ ਗੱਲਾਂ ਵੀ ਮੂਹਰੇ ਰੱਖੀਆਂ ਨੇ। ਇੱਕ ਤਾਂ ਉਹੀ ਗੱਲ ਵੀ ਪਾਰਸਲਸ ਦੀ ਜ਼ਿਆਦਾ ਡਿਲੀਵਰੀ ਹੋ ਸਕੇ, ਵੀਕਐਂਡਸ ਦੇ ਉੱਪਰ ਡਿਲੀਵਰੀ ਹੋ ਸਕੇ, ਕਿਉਂਕਿ ਪ੍ਰਾਈਵੇਟ ਕੰਪਨੀਆਂ ਨਾਲ ਕੰਪੀਟ ਕਰਨ ਦੇ ਲਈ ਇਹ ਜ਼ਰੂਰੀ ਆ। ਦੂਜੀ ਗੱਲ ਕਿ ਪੋਸਟ ਆਫਿਸਿਸ ਦੀ ਗਿਣਤੀ ਘਟਾਈ ਜਾਵੇ, ਜਿਹੜੀਆਂ ਕੁਝ ਫਰੈਂਚਾਈਜ਼ ਵਾਲਾ ਮਾਡਲ ਇਸਤੇਮਾਲ ਕੀਤਾ ਜਾ ਸਕੇ ਕੈਨੇਡਾ ਪੋਸਟ ਦਾ ਕੰਮ ਅੱਗੇ ਤੋਰਨ ਦੇ ਲਈ। ਹੁਣ ਕਈ ਐਕਸਪਰਟਸ ਦਾ ਇਹ ਮੰਨਣਾ ਕਿ ਜਿਹੜੀ ਆਹ ਵਾਲੀ ਵੋਟਿੰਗ ਹੋਣੀ ਆ ਹੁਣ 21 ਜੁਲਾਈ ਤੋਂ, ਜੇ ਕਿਤੇ ਇਹ ਵੋਟ ਵੀ ਇਸ ਸਟ੍ਰਾਈਕ ਦਾ ਹੱਲ ਨਾ ਕਰ ਪਾਈ ਤਾਂ ਫਿਰ ਕਿਤੇ ਇੱਦਾਂ ਨਾ ਹੋਵੇ ਕੈਨੇਡਾ ਪੋਸਟ ਵਾਲੇ ਵਰਕਰਸ ਨੂੰ ਲੋਕਆਊਟ ਕਰ ਦੇਣ। ਸੋ ਇਹ ਵੀ ਇੱਕ ਕੰਸਰਨ ਬਣਿਆ ਹੋਇਆ। ਵਰਕਰਸ ਦੇ ਆਪਣੇ ਕੰਸਰਨ ਇਹ ਨੇ ਵੀ ਕੈਨੇਡਾ ਪੋਸਟ ਆਪਣੇ ਘਾਟਿਆਂ ਦੀ ਹਾਲ ਦੁਹਾਈ 'ਤੇ ਦੇਈ ਜਾਂਦੇ ਨੇ, ਪਰ ਜਿਹੜੇ ਮੈਨੇਜਮੈਂਟ ਦੇ ਫਾਲਤੂ ਦੇ ਖਰਚੇ ਨੇ, ਜਿਹੜੀ ਟੌਪ ਹੈਵੀ ਮੈਨੇਜਮੈਂਟ ਆ, ਜਿਹੜਾ ਕੁਝ ਇਕਵਿਪਮੈਂਟ ਯੂਨੀਅਨ ਦੇ ਦੋਸ਼, ਯੂਨੀਅਨ ਵੱਲੋਂ ਇਹ ਦੋਸ਼ ਸਮੇਂ ਸਿਰ ਲਗਾਏ ਗਏ ਨੇ, ਜਿਹੜਾ ਕੁਝ ਅਜਿਹਾ ਇਕਵਿਪਮੈਂਟ ਖਰੀਦ ਲਿਆ ਗਿਆ ਜਿਹੜਾ ਕਿ ਵਰਤਿਆ ਜਾ ਨਹੀਂ ਰਿਹਾ, ਉਹਦੇ ਉੱਪਰ ਕਿੰਨੇ ਪੈਸੇ ਇੱਦਾਂ ਜ਼ਾਇਆ ਕੀਤੇ ਜਾ ਰਹੇ ਨੇ ਕਿ ਪਹਿਲਾਂ ਉੱਧਰੋਂ ਵੇਸਟਫੁੱਲ ਖਰਚੇ ਘਟਾਏ ਜਾਣ, ਫਿਰ ਕਾਮਿਆਂ ਵਾਲੇ ਦੁਆਲੇ ਹੋਵੇ ਇੰਪਲੋਇਰ। ਪਰ ਅਲਟੀਮੇਟਲੀ ਗੱਲ ਇੱਥੇ ਆ ਵਾਸੂ ਜੀ ਕਿ ਬੜਾ ਬਹੁਤ ਵੱਡਾ ਇਸ ਵੇਲੇ ਘਾਟੇ ਦਾ ਸੌਦਾ ਬਣਿਆ ਹੋਇਆ। ਅਤੇ ਕੈਨੇਡਾ ਪੋਸਟ ਬਾਰੇ ਜਿਹੜੀ ਇੱਕ ਰਿਪੋਰਟ ਵੀ ਦਿੱਤੀ ਸੀਗੀ ਜਿਹੜੇ ਮੀਡੀਏਟਰ ਸੀਗੇ
ਵਿਲੀਅਮ
ਕੈਪਲਨ, ਉਹਨਾਂ ਨੇ ਤਾਂ ਇਹ ਮਈ ਜੂਨ ਦੇ ਆਈ ਥਿੰਕ ਜੂਨ ਦੇ ਵਿੱਚ ਰਿਪੋਰਟ ਆਈ ਸੀ ਇਹ, ਜਦੋਂ ਉਹਨਾਂ ਨੇ ਕਹਿ ਤਾ ਸੀ ਕਿ ਇਫੈਕਟਿਵਲੀ ਬੈਂਕਰਪਟ ਹੋਈ
15 ਮਈ 22-23 ਮਈ ਤੱਕ ਦੀ ਸੀ ਡੈਡਲਾਈਨ, ਜਿਹੜਾ ਕੰਟਰੈਕਟ ਐਕਸਟੈਂਡ ਕੀਤਾ ਗਿਆ ਸੀ 15 ਮਈ ਤੱਕ ਰਿਪੋਰਟ ਆਉਣੀ ਸੀ।
ਅਤੇ ਉਹ ਰਿਪੋਰਟ ਦੇ ਵਿੱਚ ਉਹਨਾਂ ਨੇ ਕਹਿ ਤਾ ਸੀ ਵੀ ਕੈਨੇਡਾ ਪੋਸਟ ਇਸ ਵੇਲੇ ਜੋ ਇਹਨਾਂ ਦੀ ਵਿੱਤੀ ਸਥਿਤੀ ਹੈਗੀ ਆ, ਬੇਸਿਕਲੀ ਦੀਵਾਲੀਆ ਨਿਕਲਿਆ ਹੋਇਆ ਕਰਾਊਨ ਕਾਰਪੋਰੇਸ਼ਨ ਦਾ। ਸੋ ਦੇਖਦੇ ਹਾਂ ਵੋਟਿੰਗ 'ਚ ਕੀ ਹੁੰਦਾ।
ਸੋ ਵਿਜੇ ਜੀ, ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿਹੜੀ ਯੂਨੀਅਨ ਲੀਡਰਸ਼ਿਪ ਹੈ ਉਹ ਇਸ ਫੋਰਸਡ ਵੋਟ ਦੇ ਹੱਕ ਵਿੱਚ ਨਹੀਂ ਹੈ। ਅਤੇ ਜਦੋਂ ਇਹ ਚਿੱਠੀ ਲਿਖੀ ਸੀ 12 ਜੂਨ ਨੂੰ ਮਿਨਿਸਟਰ ਨੇ, ਉਦੋਂ ਹੀ ਯੂਨੀਅਨ ਲੀਡਰਸ਼ਿਪ ਨੇ ਕਿਹਾ ਸੀ ਕਿ ਵੀ ਜੇ ਤੁਸੀਂ ਇੱਦਾਂ ਵੋਟ ਫੋਰਸ ਕਰੋਗੇ ਅਸੀਂ ਉਹਦਾ ਵਿਰੋਧ ਕਰਾਂਗੇ। ਹੁਣ ਇਹ ਵੋਟ ਫੋਰਸ ਕੀਤੀ ਜਾ ਰਹੀ ਹੈ ਰਿਗਾਰਡਲੈਸ। ਇੱਥੋਂ ਇਹ ਵੀ ਸਮਝਿਆ ਜਾ ਸਕਦਾ ਕਿ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਨਾ ਵੀ 23 ਮਈ ਤੋਂ ਯੂਨੀਅਨ ਸਟ੍ਰਾਈਕ ਪੋਜੀਸ਼ਨ ਦੇ ਵਿੱਚ ਹੈ, ਪਰ ਅਜੇ ਤੱਕ ਸਿਰਫ ਓਵਰ ਟਾਈਮ ਦੇ ਉੱਤੇ ਹੀ ਬੈਨ ਲਗਾਇਆ, ਫੁੱਲ ਜਿਹੜੀ ਸਟ੍ਰਾਈਕ ਹੈ ਉਹ ਨਹੀਂ ਹੋਈ। ਇਹਨੂੰ ਇੱਦਾਂ ਦੇਖਿਆ ਜਾ ਸਕਦਾ ਕਿ ਜਿਹੜੀ ਯੂਨੀਅਨ ਮੈਂਬਰਸ਼ਿਪ ਆ ਉਹ ਵੀ ਹੁਣ ਸਟ੍ਰਾਈਕ ਦੇ ਬਹੁਤੇ ਫੇਵਰ ਵਿੱਚ ਨਹੀਂ ਹੈ, ਕਿਉਂਕਿ ਜਦੋਂ ਸਟ੍ਰਾਈਕ ਹੁੰਦੀ ਹੈ ਉਦੋਂ ਫਿਰ ਪੈਸੇ ਨਹੀਂ ਬਣਦੇ।
$14 an hour, maximum for 4 hours a day, you get $56.
Exactly. ਸੋ ਪਿੱਛੇ ਜਦੋਂ 32 ਦਿਨਾਂ ਦੀ ਸਟ੍ਰਾਈਕ ਹੋਈ ਨਵੰਬਰ ਦਸੰਬਰ ਦੇ ਵਿੱਚ, ਉਦੋਂ ਯੂਨੀਅਨ ਮੈਂਬਰਸ਼ਿਪ ਕਾਫੀ ਪਰੇਸ਼ਾਨ ਵੀ ਹੋਈ ਹੈ, ਜਿਹੜੇ ਇੰਪਲੋਈਜ਼ ਨੇ। ਤੇ ਬਹੁਤ ਸਾਰੇ ਸਾਨੂੰ ਕਈ ਮੈਸੇਜਸ ਵੀ ਆਉਂਦੇ ਸੀ ਵੀ ਯਾਰ ਵੀ ਅਸੀਂ ਨਹੀਂ ਚਾਹੁੰਦੇ ਵੀ ਸਟ੍ਰਾਈਕ ਇੰਨੀ ਲੰਬੀ ਚੱਲੇ, ਵੀ ਇਹਦਾ ਜਲਦੀ ਨਿਪਟਾਰਾ ਹੋਣਾ ਚਾਹੀਦਾ। ਹੁਣ ਔਨ ਟੌਪ ਆਫ ਦੈਟ ਜੇ ਦੁਬਾਰਾ ਸਟ੍ਰਾਈਕ ਹੁੰਦੀ ਹੈ ਤੇ ਸ਼ਾਇਦ ਯੂਨੀਅਨ ਮੈਂਬਰਸ਼ਿਪ ਇਹ ਨਹੀਂ ਚਾਹੇਗੀ। ਯੂਨੀਅਨ ਲੀਡਰਸ਼ਿਪ ਭਾਵੇਂ ਇਹ ਕਹਿ ਰਹੀ ਹੈ ਕਿ ਅਸੀਂ ਸਟ੍ਰਾਈਕ ਕਰਾਂਗੇ, ਪਰ ਸ਼ਾਇਦ ਇਹ ਵੀ ਕੈਲਕੂਲੇਸ਼ਨ ਹੋਏਗੀ ਮਿਨਿਸਟਰੀ ਦੀ ਵੀ ਤੇ ਕੈਨੇਡਾ ਪੋਸਟ ਦੀ ਵੀ ਕਿ ਯੂਨੀਅਨ ਨੂੰ ਟਾਇਰ ਆਊਟ ਕਰ ਦਿੱਤਾ ਜਾਵੇ, ਕਿ ਯੂਨੀਅਨ ਮੈਂਬਰਸ਼ਿਪ ਨੂੰ ਇੰਨਾ ਡਰੈਗ ਕਰ ਦਿੱਤਾ ਜਾਵੇ ਕਿ ਯੂਨੀਅਨ ਮੈਂਬਰਸ਼ਿਪ ਵੀ ਹੁਣ ਕਹਿਣ ਲੱਗ ਪਏ ਵੀ ਕਿ ਅਸੀਂ ਨਹੀਂ ਯਾਰ ਚਾਹੁੰਦੇ ਸਟ੍ਰਾਈਕ, ਵੀ ਹੁਣ ਜਿੱਦਾਂ ਵੀ ਹੈ ਜੋ ਵੀ ਇਹ ਦੇ ਰਹੇ ਨੇ ਜਿੱਦਾਂ ਵੀ ਹੁੰਦਾ ਵੀ ਮਾਮਲਾ ਸੁਲਝਾਇਆ ਜਾਵੇ।
ਐਂਡ ਔਨ ਦੀ ਅਦਰ ਸਾਈਡ ਵਾਸੂ ਜੀ, ਕੋਈ ਜਿਹੜੇ ਬਾਕੀ ਦੇ ਇਕਨੋਮਿਕ ਕੰਡੀਸ਼ਨਸ ਨੇ ਉਹ ਵੀ ਕੋਈ ਬਹੁਤੀਆਂ ਸਾਜ਼ਗਰ ਨਜ਼ਰ ਆਉਂਦੀਆਂ ਪਈਆਂ।
ਐਗਜੈਕਟਲੀ,
ਇਸ ਕਰਕੇ ਇਹ ਸਥਿਤੀ ਇਹੋ ਜਿਹੀ ਬਣ ਗਈ ਹੋਈ ਆ। ਵੱਖੋ ਵੱਖਰੇ ਪਾਸਿਓਂ ਸੁਨੇਹਾ ਤੇ ਸੰਕੇਤ ਕੀ ਆ ਕਿ ਜੋ ਤੁਹਾਡੇ ਕੋਲ ਹੈ ਭਾਈ ਉਹਨੂੰ ਬਚਾ ਲਓ, ਹੈ ਨਾ, ਕਿਉਂਕਿ ਅੱਗੇ ਹਜੇ ਪਤਾ ਨਹੀਂ ਆ ਟੈਰਿਫਸ ਵਾਲੀ ਸਿਚੁਏਸ਼ਨ ਕਰਕੇ। ਆਪਾਂ ਹੁਣੇ ਜਿਹੜੀ ਬ੍ਰੇਕ ਤੋਂ ਪਹਿਲਾਂ ਵੀ ਗੱਲ ਕਰਕੇ ਹਟੇ ਸੀ ਖਬਰਾਂ ਦੀ ਬ੍ਰੇਕ ਤੋਂ ਪਹਿਲਾਂ ਕਿ ਬਾਵਜੂਦ ਇਸ ਦੇ ਕਿ ਕੈਨੇਡਾ ਨੇ ਇਸ ਸਾਲ ਡਿਫੈਂਸ ਸਪੈਂਡਿੰਗ $9 billion ਤੋਂ ਵੀ ਵੱਧ ਐਕਸਟਰਾ ਸਪੈਂਡ ਕਰਨੇ ਨੇ, ਉਹਦੇ ਬਾਵਜੂਦ ਕੈਨੇਡਾ ਦੇ ਵਿੱਚ ਗਰੋਥ ਸਿਰਫ 0.9% ਹੀ ਹੋਣੀ ਆ, ਅਤੇ ਰਿਸੈਸ਼ਨ ਦੀ ਜਿਹੜੇ ਕੁਝ ਤਾਂ ਕਹਿੰਦੇ ਨੇ ਰਿਸੈਸ਼ਨ ਦੀ ਕਗਾਰ 'ਤੇ ਆ ਮੁਲਕ, ਪਰ ਕਈ ਰਿਪੋਰਟਾਂ ਕਹਿੰਦੇ ਰਿਸੈਸ਼ਨ ਆਲਰੇਡੀ ਆ ਚੁੱਕਿਆ ਹੋਇਆ, ਅਤੇ ਜਿਹੜਾ ਅੰਡਰਨੀਥ ਦ ਸਰਫੇਸ ਰਿਸੈਸ਼ਨ ਆਲਰੇਡੀ ਕੈਨੇਡੀਅਨ ਇਕੋਨਮੀ ਨੂੰ ਘੁਣ ਦੀ ਤਰ੍ਹਾਂ ਚਿੰਬੜ ਚੁੱਕਿਆ ਹੋਇਆ, ਅਤੇ ਉਹ 'ਚੋਂ ਕਿਵੇਂ ਨਿਕਲਣਾ, ਅਤੇ ਉਹ ਸਾਰੀਆਂ ਜਿਹੜੀਆਂ ਇਕਨੋਮਿਕ ਫੈਕਟਰਸ ਨੇ ਉਹ ਵੀ ਯੂਨੀਅਨ ਮੈਂਬਰਸ ਨੂੰ ਸਾਹਮਣੇ ਨਜ਼ਰ ਆਉਂਦੇ ਪਏ ਨੇ। ਸੋ ਦੇਖਦੇ ਹਾਂ ਵਾਸੂ ਜੀ ਇਹ 'ਚੋਂ ਕੀ ਨਤੀਜਾ ਨਿਕਲਦਾ, ਪਰ ਜਾਂ ਕੈਨੇਡਾ ਪੋਸਟ ਦੇ 53,000 ਜਿਹੜੇ ਪੋਸਟਲ ਵਰਕਰਸ ਨੇ ਉਹ ਪਿਛਲੇ ਲਗਭਗ 19 ਮਹੀਨਿਆਂ ਤੋਂ ਇਸ ਕਵੈਦ ਦੇ ਵਿੱਚ ਰੁੱਝੇ ਹੋਏ ਨੇ ਯੂਨੀਅਨ ਰਾਹੀਂ ਕਿ ਕੋਈ ਨਤੀਜਾ ਨਿਕਲ ਸਕੇ। ਜਿਹੜੇ ਪੋਸਟ ਮਾਸਟਰਸ ਦੀ ਯੂਨੀਅਨ ਸੀਗੀ ਉਹਨਾਂ ਦੇ ਨਾਲ ਕੁਝ ਹਫ਼ਤੇ ਪਹਿਲਾਂ ਜਿਹੜੀ ਰਜ਼ਾਮੰਦੀ ਸੀ ਉਹ ਕੈਨੇਡਾ ਪੋਸਟ ਦੀ ਕਰਾਊਨ ਕਾਰਪੋਰੇਸ਼ਨ ਦੀ ਹੋ ਗਈ ਸੀ। ਪੋਸਟਲ ਵਰਕਰਸ ਦੇ ਨਾਲ ਅਜੇ ਤੱਕ ਇਹ ਰੇੜਕਾ ਪਿਆ ਹੋਇਆ। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੱਲ੍ਹ ਜਦੋਂ ਹੈਮਿਲਟਨ ਦੇ ਵਿੱਚ ਪਹੁੰਚੇ ਹੋਏ ਸੀ ਕੱਲ੍ਹ ਸਵੇਰੇ ਸਟੀਲ ਪਲਾਂਟ ਵਿਖੇ, ਉੱਥੇ ਉਹਨਾਂ ਨੇ ਇੱਕ ਜਿਹੜੀ ਅਨਾਊਂਸਮੈਂਟਸ ਕੀਤੀਆਂ ਨੇ, ਕਿਉਂਕਿ ਜਿਹੜੀ ਸਟੀਲ ਇੰਡਸਟਰੀ ਆ ਉਹਨੇ ਬੀਤੇ ਦਿਨੀ ਜਿਹੜੀ ਸਰਕਾਰ ਵੱਲੋਂ ਜਾਂ ਕਾਰਨੀ ਵੱਲੋਂ ਅਨਾਊਂਸਮੈਂਟ ਕੀਤੀ ਗਈ ਸੀ ਕਿ ਜਿਹੜੇ ਮੁਲਕਾਂ ਦੇ ਨਾਲ ਕੈਨੇਡਾ ਦਾ ਫਰੀ ਟ੍ਰੇਡ ਅਗਰੀਮੈਂਟ ਨਹੀਂ ਹੈ ਅਤੇ ਜਿਹੜਾ ਉਹ ਮੁਲਕ ਵੀ ਕੈਨੇਡਾ ਦੇ ਵਿੱਚ ਸਟੀਲ ਵੇਚਦੇ ਨੇ ਭੇਜਦੇ ਨੇ, ਉਹਨਾਂ ਵੱਲੋਂ ਜੇ ਸਟੀਲ ਇਸ ਸਾਲ ਹੁਣ ਕੈਨੇਡਾ 'ਚ ਭੇਜਿਆ ਜਾ ਰਿਹਾ, ਉਹ ਪਿਛਲੇ ਸਾਲ ਉਹਨਾਂ ਵੱਲੋਂ ਭੇਜੀ ਗਈ ਕੁਆਂਟਿਟੀ ਦੇ ਆਧਾਰ 'ਤੇ ਇੱਕ ਕੋਟਾ ਮਖਸੂਸ ਕੀਤਾ ਗਿਆ ਸੀ। ਪਹਿਲਾਂ ਇਹ ਕਿਹਾ ਗਿਆ ਸੀ ਕਿ ਜਿਨ੍ਹਾਂ ਕੰਟਰੀਜ਼ ਦੇ ਨਾਲ ਸਾਡਾ ਕੋਈ ਅਗਰੀਮੈਂਟ ਨਹੀਂ ਹੈ ਫਰੀ ਟ੍ਰੇਡ ਦਾ, ਜਿੰਨਾ ਸਟੀਲ ਉਹਨਾਂ ਨੇ ਪਿਛਲੇ ਸਾਲ ਭੇਜਿਆ ਸੀ ਜੇ ਇਸ ਸਾਲ ਵੀ ਓਨਾ ਹੀ ਸਟੀਲ ਭੇਜਦੇ ਨੇ, ਉਸ ਲੈਵਲ ਤੱਕ ਤਾਂ ਕੋਈ ਟੈਰਿਫ ਨਹੀਂ ਲੱਗੇਗਾ, ਪਰ ਉਸ ਤੋਂ ਉੱਪਰ ਵਾਲਾ ਜਿਹੜਾ ਪੱਧਰ ਹੋਏਗਾ ਉਹਦੇ ਉੱਪਰ 50% ਟੈਰਿਫ ਲੱਗੇਗਾ। ਜਿਹੜੀ ਸਟੀਲ ਇੰਡਸਟਰੀ ਸੀ ਉਹਨਾਂ ਨੇ ਭਾਵੇਂ ਉਸ ਗੱਲ ਦਾ ਉਦੋਂ ਸਵਾਗਤ ਕੀਤਾ ਸੀ ਪਰ ਕਿਹਾ ਸੀ ਵੀ ਇਹ ਨਾ ਕਾਫੀ ਆ, ਸਾਨੂੰ ਹੋਰ ਜ਼ਿਆਦਾ ਸਖਤ ਕਦਮ ਚੁੱਕਣੇ ਚਾਹੀਦੇ ਨੇ। ਸੋ ਕੱਲ੍ਹ ਜਿਹੜੀ ਅਨਾਊਂਸਮੈਂਟ ਕੀਤੀ ਮਾਰਕਾਰ ਨੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਮੁਲਕਾਂ ਨਾਲ ਸਾਡਾ ਫਰੀ ਟ੍ਰੇਡ ਅਗਰੀਮੈਂਟ ਹੈ ਕੋਈ ਨਹੀਂ, ਜਿੰਨਾ ਸਟੀਲ ਉਹਨਾਂ ਨੇ ਕੈਨੇਡਾ 'ਚ ਪਿਛਲੇ ਸਾਲ ਭੇਜਿਆ ਸੀ ਉਹਦਾ 50% ਕੋਟਾ ਇਸ ਸਾਲ ਵਾਸਤੇ ਮਖਸੂਸ ਕਰ ਦਿੱਤਾ ਗਿਆ। ਸੋ ਮੰਨ ਲਓ ਜੇ ਪਿਛਲੇ ਸਾਲ 100 ਟਨ ਕਿਸੇ ਨੇ ਸਟੀਲ ਭੇਜਿਆ ਹੋਵੇ, ਇਸ ਸਾਲ 50 ਟਨ ਤੱਕ ਤਾਂ ਕੋਈ ਟੈਰਿਫ ਨਹੀਂ ਲੱਗੇਗਾ ਪਰ 50 ਟਨ ਤੋਂ ਉੱਪਰ ਦੇ ਉੱਪਰ 50% ਟੈਰਿਫ ਲੱਗੇਗਾ। ਜਿਨ੍ਹਾਂ ਮੁਲਕਾਂ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਹੈਗਾ ਵੀ ਆ ਐਕਸੈਪਟ ਦਾ US, ਉਹਨਾਂ ਨੂੰ ਐਕਸੈਪਸ਼ਨ ਦੇ ਦਿੱਤੀ ਗਈ ਆ, ਇਹ ਵੀ ਆਪਣੇ ਆਪ ਚਲੋ ਅੱਗੇ ਚੱਲ ਕੇ ਗੱਲ ਕਰਦੇ ਹਾਂ ਜੀ, ਉਹਨਾਂ ਦੇ ਉੱਪਰ ਵੀ ਟੈਰਿਫ ਦੀ ਅਨਾਊਂਸਮੈਂਟ ਕੀਤੀ ਗਈ ਹੈ ਪਰ ਉਹਨਾਂ ਦਾ ਕੋਟਾ
100%
ਵੀ ਜਿੰਨਾ ਪਿਛਲੇ ਸਾਲ ਭੇਜਿਆ ਸੀ ਉਨਾ ਇਸ ਸਾਲ ਭੇਜ ਦਿਉ, ਨੋ ਟੈਰਿਫ। ਪਰ ਭਾਵੇਂ ਤੁਹਾਡਾ ਕੈਨੇਡਾ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਹੋਵੇ ਵੀ, ਜੇ ਪਿਛਲੇ ਸਾਲ ਨਾਲੋਂ ਜ਼ਿਆਦਾ ਸਟੀਲ ਇਸ ਸਾਲ ਭੇਜਿਆ, ਜਿੰਨਾ ਜ਼ਿਆਦਾ ਹੋਏਗਾ ਉਹਦੇ ਉੱਪਰ ਉਸ ਹਾਇਰ ਅਮਾਊਂਟ ਦੇ ਉੱਪਰ 50% ਟੈਰਿਫ ਲੱਗੇਗਾ। ਅਮਰੀਕਾ ਕਿਉਂ ਨਹੀਂ ਰੱਖਿਆ ਇਹ 'ਚ?
ਸਟੀਲ ਇੰਡਸਟਰੀ ਵਾਲੇ ਕਹਿੰਦੇ ਹੁਣ ਠੀਕ ਆ, ਕਹਿੰਦੇ
ਹਾਂ
ਪਹਿਲਾਂ ਕਹਿੰਦੇ ਇਹ ਠੀਕ ਨਹੀਂ ਸੀ, ਇਟ ਵਾਜ਼ ਨਾਟ ਇਨਫ, ਉਹਨੂੰ ਕਹਿੰਦੇ ਠੀਕ ਆ। ਸੋ ਅਮਰੀਕਾ ਰੱਖਿਆ ਨਹੀਂ, ਅਮਰੀਕਾ ਨੂੰ ਐਗਜ਼ੈਂਪਸ਼ਨ ਦਿੱਤੀ ਗਈ,
ਅਮਰੀਕਾ ਜਿੰਨਾ ਮਰਜ਼ੀ ਸਟੀਲ ਭੇਜ ਦੇਵੇ,
ਅਮਰੀਕਾ ਜਿੰਨਾ ਮਰਜ਼ੀ ਸਟੀਲ ਭੇਜ ਦੇਵੇ। ਦੂਜੀ ਗੱਲ ਇਹ ਹੈ ਕਿ ਜਿਨ੍ਹਾਂ ਦਾ ਕੋਟਾ ਅੱਧਾ ਕੀਤਾ ਗਿਆ 50%, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏਗਾ ਚਾਈਨਾ, ਟਰਕੀ, ਤੇ ਟਰਕੀ ਦਾ ਤਾਂ ਐਵੇਂ ਨਾਮ ਲਿਖਿਆ ਜਾ ਰਿਹਾ, ਮੇਨ
ਚਾਈਨਾ।
ਸੋ ਇਹਦਾ ਜੇ ਆਪਾਂ ਦੇਖੀਏ ਵੀ ਟੇਕਅਵੇ ਕੀ ਹੈ, ਕੱਲ ਜਿਹੜੀ ਅਨਾਊਂਸਮੈਂਟ ਕੀਤੀ ਗਈ ਇਹਦੇ ਨਾਲ ਚੀਨ ਦੇ ਉੱਤੇ ਆਪਣੀ ਪਾਲਿਸੀ ਹੋਰ ਸਖ਼ਤ ਕੀਤੀ ਗਈ ਹੈ, ਚਾਈਨਾ ਦੇ ਨਾਲ ਆਪਣੀ ਟ੍ਰੇਡ ਸਮਝੋ ਵੀ ਘਟਾਈ ਗਈ ਹੈ, ਤੇ ਅਮਰੀਕਾ ਨੂੰ ਰਜਾਇਆ ਗਿਆ, ਉਹਨਾਂ ਨੂੰ ਖੁਸ਼ ਕੀਤਾ ਗਿਆ, ਉਹਨਾਂ ਨੂੰ ਰਜਾਉਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਕੱਲ। ਸੋ ਇਹਨੂੰ ਵੀ ਹੁਣ ਆਪੋਜੀਸ਼ਨ ਵਾਲੇ ਕਹਿ ਰਹੇ ਨੇ ਦਿਸ ਇਜ਼ ਯੈਟ ਅਨਦਰ
ਐਗਜ਼ਾਮਪਲ,
ਹਾਂ, ਸੋ ਯੂਨੀਲੈਟਰਲ ਜਿਹੜੀ ਇਹਨਾਂ ਨੇ ਇੱਕ ਕਨਸੈਸ਼ਨ ਦਿੱਤੀ ਹੈ, ਦਿਸ ਇਜ਼ ਯੈਟ ਅਨਦਰ ਐਗਜ਼ਾਮਪਲ ਆਫ ਦੈਟ, ਕਿਉਂਕਿ ਪਹਿਲਾਂ ਇਹਨਾਂ ਨੇ ਡਿਜੀਟਲ ਸਰਵਿਸਿਜ਼ ਟੈਕਸ ਹਟਾਇਆ, ਉਹਦੇ ਬਦਲੇ ਵੀ ਸਾਨੂੰ ਕੁਝ ਨਹੀਂ ਮਿਲਿਆ, ਸਗੋਂ ਡੋਨਲਡ ਟਰੰਪ ਨੇ 35% ਟੈਰਿਫ ਦੀ ਚਿੱਠੀ ਲਿਖਤੀ,
ਕਿਉਂਕਿ ਟਰੰਪ ਨੇ ਪਹਿਲਾਂ ਇਹ ਕਹਿਤਾ ਸੀ ਕਿ ਕੈਨੇਡਾ ਦੇ ਡਿਜੀਟਲ ਸਰਵਿਸ ਟੈਕਸ ਕਰਕੇ ਮੈਂ ਗੱਲਬਾਤ ਹੀ ਖਤਮ ਕਰ ਰਿਹਾ, ਬੰਦ, ਜਦ ਤੱਕ ਇਹ ਨਹੀਂ ਹਟਾਉਂਦੇ ਗੱਲ ਹੀ ਨਹੀਂ ਸ਼ੁਰੂ ਕਰਨੀ ਦੁਬਾਰਾ, ਮੈਂ ਨਹੀਂ ਬੋਲਦਾ।
ਉਹ ਬਸ ਉਹਨਾਂ ਨੇ ਨਖਰਾ ਜਿਹਾ ਕੀਤਾ, ਅਸੀਂ ਡਿਜੀਟਲ ਸਰਵਿਸ ਟੈਕਸ ਹਟਾਤਾ,
ਨਖਰੇ ਦਾ ਮੁੱਲ ਪੈ ਗਿਆ।
ਯੂਕੇ ਦੇ ਨਾਲ ਜਿਹੜੀ ਡੀਲ ਹੋਈ ਆ ਉਹਦੇ ਵਿੱਚ ਡਿਜੀਟਲ ਸਰਵਿਸ ਟੈਕਸ ਹੈਗਾ,
ਯੂਕੇ
ਅਜੇ ਵੀ ਟੈਕਸ ਲਗਾਉਂਦਾ, ਉਹਨਾਂ ਨੇ ਉਹਦੇ ਬਾਵਜੂਦ ਡੀਲ ਕਰਾ ਲਈ, ਤੇ ਅਸੀਂ ਡੋਨਲਡ ਟਰੰਪ ਨੇ ਮਾੜਾ ਜਿਹਾ ਨਖਰਾ ਕੀਤਾ, ਅਸੀਂ ਡਿਜੀਟਲ ਸਰਵਿਸਿਸ ਟੈਕਸ ਹੀ ਹਟਾਤਾ, ਤੇ ਉਹਨਾਂ ਨੇ ਸ਼ੁੱਕਰਵਾਰ ਨਖਰਾ ਕੀਤਾ, ਐਤਵਾਰ ਅਸੀਂ ਫੋਨ ਕਰਕੇ ਕਿਹਾ ਸੀ ਹਟਾਤਾ ਜੀ DST, ਉਹਦੇ ਬਦਲੇ ਵਿੱਚ ਅਗਲੇ ਹਫ਼ਤੇ ਉਹਨਾਂ ਨੇ 35% ਦੀ ਜਿਹੜੀ ਚਿੱਠੀ ਲਿਖਤੀ ਟੈਰਿਫ ਲਗਾਵਾਂਗਾ। ਉਸ ਤੋਂ ਬਾਅਦ ਪਰਸੋਂ ਪ੍ਰਧਾਨ ਮੰਤਰੀ ਕਹਿ ਦਿੰਦੇ ਨੇ ਕਿ ਜੀ ਵੀ ਜਿਹੜੀ ਕੋਈ ਡੀਲ ਹੋਣੀ ਆ ਵੀ ਉਹਦੇ ਵਿੱਚ ਬਹੁਤ ਘੱਟ ਅਸਾਰ ਨੇ, ਵੀ ਸਾਰੀਆਂ ਟੈਰਿਫ ਹਟਣਗੀਆਂ, ਮੋਸਟ ਲਾਈਕਲੀ ਕੋਈ ਨਾ ਕੋਈ ਟੈਰਿਫ ਰਹਿ ਜਾਣੀ ਆ। ਇਹਨੂੰ ਮੰਨਿਆ ਗਿਆ ਵੀ ਇਹ ਤੁਸੀਂ ਦੂਜੀ ਕਨਸੈਸ਼ਨ ਦੇ ਦਿੱਤੀ। ਕੱਲ੍ਹ ਜਿਹੜੀ ਅਨਾਊਂਸਮੈਂਟ ਕੀਤੀ ਗਈ ਇਹਨੂੰ ਇਸ ਕਹਿ ਲਓ ਵੀ ਇਹਨੂੰ ਇਹਦੀ ਰੰਗਤ ਇਹੋ ਜਿਹੀ ਦਿੱਤੀ ਗਈ ਕਿ ਜੀ ਇਹ ਤਾਂ ਕੈਨੇਡੀਅਨ ਡੋਮੈਸਟਿਕ ਸਟੀਲ ਇੰਡਸਟਰੀ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਅਨਾਊਂਸਮੈਂਟ ਕੀਤੀ ਗਈ ਆ। ਜਿਹੜੇ ਕਈ ਐਨਲਿਸਟ ਨੇ ਉਹਨਾਂ ਦਾ ਕਹਿਣਾ ਵੀ ਜ਼ਰੂਰੀ ਵੀ ਸੀ ਕਰਨਾ, ਸਟੀਲ ਇੰਡਸਟਰੀ ਐਕਚੁਲੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਵੀ ਰਹੀ ਸੀ, ਪਰ ਨਾਲ ਦੇ ਨਾਲ ਜਿਹੜੇ ਕ੍ਰਿਟਿਕਸ ਨੇ ਉਹਨਾਂ ਨੇ ਤਾਂ ਫਿਰ ਕਹਿਣਾ ਹੀ ਆ ਨਾ, ਕਹਿੰਦੇ ਵੀ ਇਹ ਤੁਸੀਂ ਅਮਰੀਕਾ ਨੂੰ ਹੀ ਰਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਮਰੀਕਾ ਨੂੰ ਤੁਸੀਂ ਕਿਹਾ ਵੀ ਤੁਹਾਡੇ 'ਤੇ ਕੋਈ ਟੈਰਿਫ ਨਹੀਂ ਜੀ, ਅਤੇ ਅਸੀਂ ਚਾਈਨਾ ਦਾ ਜਿਹੜਾ ਕੋਟਾ ਹੋਰ ਘਟਾਤਾ, ਚਾਈਨਾ ਤੋਂ ਆਉਣ ਵਾਲੀ ਸਟੀਲ ਜਿਹੜੀ ਹੈ ਉਹ ਹੁਣ ਅਸੀਂ 50% ਉੱਤੇ ਟੈਰਿਫ ਲਗਾਵਾਂਗੇ। ਅਤੇ ਵਿਜੇ ਜੀ ਤੁਸੀਂ ਯਾਦ ਕਰੋ ਜਦੋਂ ਇਹ ਨੈਗੋਸੀਏਸ਼ਨ ਸ਼ੁਰੂ ਹੋਈ ਸੀ ਕੈਨੇਡਾ ਦੀ ਅਮਰੀਕਾ ਦੇ ਨਾਲ, ਉਦੋਂ ਸਕਾਟ ਬੈਸੈਂਟ ਨੇ ਤੇ ਹਾਰਵਰਡ ਲਟਨਿਕ ਨੇ ਦੋਨਾਂ ਨੇ ਵਾਰੀ ਵਾਰੀ ਇਹ ਗੱਲ ਕਹੀ ਸੀ ਕਿ ਡੋਨਲਡ ਟਰੰਪ ਦੀ ਇਹ ਐਕਸਪੈਕਟੇਸ਼ਨ ਆ ਕਿ ਜਿਹੜੇ ਸਾਡੇ ਐਲਾਈਜ਼ ਨੇ ਇਨਕਲੂਡਿੰਗ ਕੈਨੇਡਾ, ਉਹ ਚੀਨ ਦੇ ਖਿਲਾਫ ਸਖ਼ਤ ਸਟੈਂਸ ਲੈਣ, ਤੇ ਜਿਹੜੀ ਸਾਡੀ ਇੱਕ ਕਹਿ ਲਓ ਵੀ ਟ੍ਰੇਡ ਨੈਗੋਸੀਏਸ਼ਨ ਚੱਲਦੀ ਹੈ ਚਾਈਨਾ ਦੇ ਨਾਲ, ਵੀ ਉਹਦੇ ਵਿੱਚ ਸਾਡਾ ਸਾਥ ਦੇਣ, ਕਿ ਡੋਨਲਡ ਟਰੰਪ ਚਾਹੁੰਦੇ ਵੀ ਉਹਨਾਂ ਦੇ ਐਲਾਈਜ਼ ਉਹਨਾਂ ਦੇ ਨਾਲ ਖੜ ਕੇ ਚੀਨ ਨੂੰ ਦਬਕੇ ਮਾਰਨ, ਚੀਨ ਦੇ ਨਾਲ ਆਪਣੀ ਟ੍ਰੇਡ ਥੋੜ੍ਹੀ ਹੋਰ ਸਖ਼ਤ ਕਰਨ, ਉਹਦੇ ਵਿੱਚ ਟੈਰਿਫਸ ਲਗਾਉਣ, ਕੋਈ ਬੈਰੀਅਰਸ ਕ੍ਰੀਏਟ ਕਰਨ, ਇਹ ਉਹਨਾਂ ਦੀ ਐਕਸਪੈਕਟੇਸ਼ਨ ਸੀਗੀ। ਤੇ ਹੁਣ ਇਹ ਅਸੀਂ ਕਹਿ ਰਹੇ ਹਾਂ ਕਿ ਚਾਈਨਾ ਤੋਂ ਆ ਰਹੀ ਸਟੀਲ ਜਿਹੜੀ ਹੈ ਉਹ ਘੱਟ ਜਾਏਗੀ, ਉਹਦੇ ਉੱਤੇ ਟੈਰਿਫ ਲਗਾ ਦਾਂਗੇ, ਵੀ ਪਿਛਲੇ ਸਾਲ ਜਿੰਨੀ ਉਹਨਾਂ ਨੇ ਭੇਜੀ ਸੀ ਉਸਦੀ ਅੱਧੀ ਭੇਜ ਸਕਦੇ ਆ, ਉਸ ਤੋਂ ਉੱਪਰ 50% ਟੈਰਿਫ ਲੱਗੇਗਾ। ਸੋ ਇਹਨੂੰ ਵੀ ਇੱਕ ਕਨਸੈਸ਼ਨ ਵਜੋਂ ਵੇਖਿਆ ਜਾ
ਰਿਹਾ। ਇੰਡੀਡ ਬਸੂ ਜੀ, ਜਦੋਂ ਤਾਂ ਦੇਖੋ ਪਹਿਲਾਂ ਸਟੀਲ ਤੇ ਅਲੂਮੀਨੀਅਮ ਉੱਪਰ 25% ਟੈਰਿਫ ਅਨਾਊਂਸ ਕੀਤਾ ਗਿਆ ਸੀ ਟਰੰਪ ਵੱਲੋਂ, ਦੈਟ ਵਾਜ਼ ਇਨ ਦਾ ਮੰਥ ਆਫ ਮਾਰਚ। ਇਹ ਟੈਰਿਫ ਫਿਰ ਵਧਾ ਕੇ ਪਿਛਲੇ ਮਹੀਨੇ 50% ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਵਿੱਚ ਜਿੰਨਾ ਵੀ ਸਟੀਲ ਪ੍ਰੋਡਿਊਸ ਹੁੰਦਾ ਉਹਦਾ ਤਕਰੀਬਨ ਅੱਧਾ ਹਿੱਸਾ ਅਮਰੀਕਾ ਨੂੰ ਜਾਂਦਾ, ਅਤੇ ਜਿੰਨਾ ਸਟੀਲ ਕੈਨੇਡਾ ਵੱਲੋਂ ਬਾਹਰ ਭੇਜਿਆ ਜਾਂਦਾ ਉਹਦਾ 90% ਹਿੱਸਾ ਅਮਰੀਕਾ ਨੂੰ ਜਾ ਰਿਹਾ।
ਸੋ ਕੈਨੇਡਾ ਦੇ ਵਿੱਚ ਜਿੰਨਾ ਵੀ ਸਟੀਲ ਅਸੀਂ ਮੈਨੂਫੈਕਚਰ ਕਰਦੇ ਹਾਂ
ਜੀ,
ਜਿੰਨਾ ਵੀ ਪ੍ਰੋਡਿਊਸ ਹੁੰਦਾ ਉਹਦਾ 50% ਅਸੀਂ ਭੇਜਦੇ ਹਾਂ ਅਮਰੀਕਾ, ਜਿੰਨਾ ਵੀ ਟੋਟਲ ਸਾਡੀ ਇੱਥੇ ਆਉਟਪੁੱਟ ਹੈ, ਜਿੰਨਾ ਅਸੀਂ ਟੋਟਲ ਐਕਸਪੋਰਟ ਕਰਦੇ ਹਾਂ
ਜੀ
ਉਹਦਾ 90% ਐਕਸਪੋਰਟ ਜਿਹੜਾ ਅਮਰੀਕਾ ਨੂੰ
ਜਾਂਦਾ, ਅਮਰੀਕਾ ਨੂੰ ਜਾ ਰਿਹਾ।
ਤੇ ਇਸ ਤੋਂ ਵੀ ਵੱਡੀ ਗੱਲ ਵਿਜੇ ਜੀ ਇਹ ਹੈ ਕਿ ਕੈਨੇਡਾ ਦੇ ਵਿੱਚ ਜਿੰਨਾ ਵੀ ਅਸੀਂ ਸਟੀਲ ਇਸਤੇਮਾਲ ਕਰਦੇ ਹਾਂ ਉਹਦੇ ਵਿੱਚੋਂ ਸਿਰਫ 1/3 ਹਿੱਸਾ 1/3 ਹੀ ਡੋਮੈਸਟਿਕ ਸਟੀਲ ਆ, 2/3 ਅਸੀਂ ਇੰਪੋਰਟ ਕਰ ਰਹੇ ਹਾਂ।
ਤੇ ਇਹ ਵਾਸੂ ਜੀ ਹੁਣ ਕਈ ਜਿਹੜੇ ਸਟੀਲ ਪ੍ਰੋਡਿਊਸਰਸ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੇ ਚੇਅਰਮੈਨ ਹੈਗੇ ਨੇ ਇੱਕ ਸਟੀਲ ਕੰਪਨੀ ਦੇ ਵਾਲਟਰਸ ਗਰੁੱਪ ਦੇ, ਉਹ ਕੱਲ੍ਹ ਇਸ ਅਨਾਊਂਸਮੈਂਟ ਵੇਲੇ ਮਾਰਕ ਕਾਰਨੀ ਦੇ ਨਾਲ ਖੜੇ ਸੀ। ਉਹਨਾਂ ਨੇ ਇਹ ਕਿਹਾ ਵੀ ਕੈਨੇਡੀਅਨ ਸਰਕਾਰ ਨੂੰ ਇਹ ਇੱਕ ਮੈਂਡੇਟ ਕਰ ਦੇਣਾ ਚਾਹੀਦਾ ਕਿ ਜਿੰਨੇ ਵੀ ਸਰਕਾਰੀ ਪ੍ਰੋਜੈਕਟਸ ਹੋਣਗੇ ਜਿਹੜੇ ਟੈਕਸਪੇਅਰਸ ਦੇ ਬੇਸਿਕਲੀ ਲੋਕਾਂ ਦੇ ਪੈਸੇ ਨਾਲ ਜਿਹੜਾ ਵੀ ਕੋਈ ਪਬਲਿਕ ਇਨਫਰਾਸਟ੍ਰਕਚਰ ਬਣ ਰਿਹਾ ਉਹਦੇ ਵਿੱਚ ਕੈਨੇਡੀਅਨ ਸਟੀਲ ਹੀ ਵਰਤਿਆ ਜਾਵੇ। ਹਾਲਾਂਕਿ ਮਾਰਕ ਕਾਰਨੀ ਨੇ ਵੀ ਗੱਲ ਇਹ ਕਹੀ ਕਿ ਜਿਹੜੇ ਪਬਲਿਕ ਪ੍ਰੋਜੈਕਟਸ ਨੇ ਉਹਦੇ ਵਿੱਚ ਸਾਡੀ ਪ੍ਰਾਇਓਰਿਟੀ ਰਹੇਗੀ, ਕੈਨੇਡੀਅਨ ਸਟੀਲ ਨੂੰ ਅਸੀਂ ਪਹਿਲ ਦੇਈਏ, ਪਰ ਇਸ ਤਰ੍ਹਾਂ ਦੀ ਕੋਈ ਪਾਲਿਸੀ ਐਗਜ਼ਿਸਟ ਨਹੀਂ ਕਰਦੀ।
ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸ਼ਿਫਟ ਹੈ ਇਹ ਅੱਜ ਤੋਂ ਸ਼ੁਰੂ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਇਹਦੇ ਬਾਰੇ ਸੋਚਿਆ
ਇਹਦੇ ਬਾਰੇ ਸੋਚਿਆ ਹੀ ਨਹੀਂ।
ਵਿਜੇ ਜੀ ਪਟੋਲੋ ਬ੍ਰਿਜ ਰਿਪਲੇਸ ਕੀਤਾ ਉਹ ਜਿਹੜਾ ਸਾਰਾ ਸਰੀਆ ਇਸਤੇਮਾਲ ਕੀਤਾ ਉਹ ਚੀਨ ਤੋਂ ਆਇਆ।
ਅੱਛਾ, ਉਹਦੇ ਬਾਰੇ ਪਿਛਲੇ ਦਿਨਾਂ 'ਚ ਗੱਲ ਆਈ ਸੀ ਵੀ ਉਹਨੂੰ ਰੀਵੈਲਡ ਕਰਨਾ ਪਿਆ ਕਿਉਂਕਿ ਜਿਸ ਤਰ੍ਹਾਂ ਦਾ ਜਿਸ ਬਣਤਰ ਦੇ ਨਾਲ ਉਹ ਸਟੀਲ ਆਇਆ ਸੀ ਇੱਥੇ ਤੁਸੀਂ ਉਹਨੂੰ ਐਗਜੈਕਟਲੀ ਇਨ ਬਿਨ ਉੱਦਾਂ ਹੀ ਵਰਤ ਨਹੀਂ ਸਕਦੇ। ਹੁਣ ਜੇ ਉਹਨੂੰ ਰੀਵੈਲਡ ਕਰਕੇ ਉਹਨੂੰ ਇੱਥੇ ਇਸਤੇਮਾਲ ਕਰਨ ਜੋਗਾ ਬਣਾਉਣਾ ਪਿਆ ਉਹਦੇ ਵਿੱਚ ਵੀ ਖਰਚਾ ਆਇਆ ਹੋਣਾ, ਉਹਦੇ ਵਿੱਚ ਡਿਲੇ ਵੀ ਹੋਇਆ, ਟਾਈਮ ਵੀ ਜ਼ਿਆਦਾ ਲੱਗਾ।
ਸੋ ਅਜੇ ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡੀਅਨ ਅਥਾਰਟੀਜ਼ ਨੇ ਅੱਜ ਤੱਕ ਕਦੇ ਇਹ ਗੱਲ ਗੌਲੀ ਹੀ ਨਹੀਂ ਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਅਸੀਂ ਸਟੀਲ ਪ੍ਰੋਡਿਊਸ ਕਰ ਰਹੇ ਹਾਂ ਪਰ ਅਸੀਂ ਉਹਦਾ ਅੱਧਾ ਹਿੱਸਾ ਅਮਰੀਕਾ ਨੂੰ ਹੀ ਭੇਜ ਦਿੰਦੇ ਹਾਂ, ਟੋਟਲ ਜਿੰਨਾ ਐਕਸਪੋਰਟ ਕਰ ਰਹੇ ਹਾਂ ਉਹਦਾ 90% ਅਸੀਂ ਅਮਰੀਕਾ ਨੂੰ ਹੀ ਭੇਜ ਰਹੇ ਹਾਂ, ਤੇ ਜਿਹੜਾ ਸਾਡੇ ਇੱਥੇ ਵੀ ਸਟੀਲ ਵਰਤਿਆ ਜਾਂਦਾ ਅਸੀਂ 2/3 66% ਅਸੀਂ ਬਾਹਰੋਂ ਮੰਗਾ ਰਹੇ ਹਾਂ, ਆਪ ਅਸੀਂ ਫੋਰਨ ਸਟੀਲ ਇਸਤੇਮਾਲ ਕਰ ਰਹੇ ਹਾਂ ਤੇ ਅਸੀਂ ਅਮਰੀਕਾ ਨੂੰ ਅੱਧਾ ਆਪਣਾ ਸਟੀਲ ਭੇਜੀ ਜਾ ਰਹੇ ਹਾਂ।
ਤੇਲ ਘੱਟ ਹੈ ਸਾਡੇ ਕੋਲ ਕੱਚਾ, ਸੋਚੋ ਏਦਾਂ
ਕਿੰਨੀਆਂ ਸਾਰੀਆਂ ਚੀਜ਼ਾਂ,
ਇਸੇ ਹੀ ਸੀਰੀਜ਼ ਦੇ ਵਿੱਚ ਕਿੰਨੀਆਂ ਗੱਲਾਂ ਨੇ ਸੋਚਣ ਵਾਲੀਆਂ ਕਿ ਜੇ ਰਿਫਾਇਨਰੀ ਇੱਥੇ ਹੋਵੇ ਵਾਸੂ ਜੀ ਜਿਨ੍ਹਾਂ ਮੁਲਕਾਂ ਦੇ ਵਿੱਚ ਤੇਲ ਆਪਣਾ ਤੇ ਉਹਨਾਂ ਲੋਕਾਂ ਨੂੰ ਕਿਸ ਭਾਅ ਤੇ ਗੈਸੋਲੀਨ ਮਿਲਦੀ ਆ ਇਹ ਕਿਸੇ ਤੋਂ ਗੱਲ ਲੁਕਵੀ ਨਹੀਂ ਆ।
ਬਿਲਕੁਲ, ਸੋ ਇਹ ਅਸੀਂ ਅਜੇ ਤੱਕ ਸੋਚਿਆ ਹੀ ਨਹੀਂ। ਕੱਲ ਪ੍ਰਾਈਮ ਮਿਨਿਸਟਰ ਕਹਿੰਦੇ ਵੀ ਹੁਣ ਉਹਦਾ ਸ਼ਿਫਟ ਹੈ ਅੱਜ ਤੋਂ ਸ਼ੁਰੂ ਹੋ ਰਿਹਾ,
ਤੇ ਨਾਲ
ਮਾਰਕ ਕਾਰਨੀ ਨੂੰ ਪਹਿਲੀ ਵਾਰ ਆਈਡੀਆ ਆਇਆ, ਸਾਡੇ ਹੋਰ ਪਹਿਲਾਂ ਕਿਸੇ ਵੀ ਪ੍ਰਾਈਮ ਮਿਨਿਸਟਰ ਨੂੰ ਇੱਕ ਦੇ ਆਈਡੀਆ ਹੀ ਨਹੀਂ ਆਇਆ।
ਵਾਸੂ ਜੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਸਰਕਾਰ ਵੱਲੋਂ $70 million ਇਨਵੈਸਟ।
ਸੋਰੀ, ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਜਿਹੜੀਆਂ ਇਹ ਯੂਨੀਅਨਸ ਨੇ, ਸਟੀਲ ਵਰਕਰ ਯੂਨੀਅਨ ਇਹ ਵੋ, ਇਹ ਸਾਰੀਆਂ ਇਹ ਸਿਰਫ ਸਟ੍ਰਾਈਕ ਕਰਨ ਵਾਸਤੇ ਨੇ
ਜਾਂ ਫਿਰ
ਸਿਰਫ ਵੋਟਾਂ ਨੂੰ ਮੈਨੀਪੁਲੇਟ ਕਰਨ ਵਾਸਤੇ ਨੇ? ਯੂਨੀਅਨਸ ਕੀ ਕਰ ਰਹੀਆਂ?
ਜਿਹੜਾ ਇਹ ਵਾਲੀ ਡਿਮਾਂਡ ਹੈ ਉੱਥੋਂ ਕਿਉਂ ਨਹੀਂ ਰੱਖੀ?
ਯੂਨੀਅਨਸ ਵੱਲੋਂ ਇਹ ਗੱਲ ਕਿਉਂ ਨਹੀਂ ਆਈ ਕਿ ਜਿਹੜਾ ਡੋਮੈਸਟਿਕ ਸਟੀਲ ਹੈ ਵੀ ਉਹ ਕੈਨੇਡੀਅਨ ਇਸਤੇਮਾਲ ਹੋ?
ਯੂਨੀਅਨਸ ਵੱਲੋਂ ਇਹ ਗੱਲ ਕਿਉਂ ਨਹੀਂ ਆਈ? ਇਹਦੇ ਇਸੇ ਹੀ ਸੀਰੀਜ਼ ਦੇ ਨਾਲ ਜੁੜਦੀ ਗੱਲ ਆ। ਇਹ ਤੇ ਕਿਸੇ ਨੂੰ ਇੱਦਾਂ ਤੇ ਨਹੀਂ ਸੀਗਾ ਵੀ ਇੱਕ ਦਿਨ ਤੁਸੀਂ ਸਵੇਰੇ ਉੱਠੇ ਤੁਹਾਨੂੰ ਲੱਗਿਆ ਯਾਰ ਫੈਰੀ ਨਵੀਂ ਬਣਵਾਉਣੀ ਪੈਣੀ ਆ, ਆਹ ਤਾਂ ਚੱਲ ਨਹੀਂ ਰਹੀ। ਉਸ ਫੈਰੀ ਦੀ ਕਿਸ ਹਿਸਾਬ ਦੇ ਨਾਲ ਉਹਦੀ ਏਜਿੰਗ ਹੋ ਰਹੀ ਆ ਤੁਹਾਨੂੰ ਪਤਾ ਹੁੰਦਾ ਜਦ ਤੁਸੀਂ ਉਹ ਫੈਰੀ ਖਰੀਦਦੇ ਹੋ ਇਹਦੀ ਲਾਈਫ ਸਪੈਨ ਕਿੰਨਾ, ਤੇ ਜਿਉਂ ਜਿਉਂ ਆਪਣੇ ਲਾਈਫ ਸਪੈਨ ਦੇ ਅੰਤ ਤੇ ਪਹੁੰਚ ਰਹੀ ਹੈ ਜਿਸ ਹਿਸਾਬ ਦੇ ਨਾਲ ਡਿਮਾਂਡ ਦੇ ਵਿੱਚ ਵਾਧਾ ਹੋ ਰਿਹਾ ਉਹ ਪ੍ਰੋਜੈਕਸ਼ਨ ਡੇਟਾ ਜਿਹੜਾ ਵਾਸੂ ਜੀ ਬੀ ਸੀ ਦਾ ਆਪਣਾ ਲੈਦਾ ਅੰਕੜਾ ਵਿਭਾਗ ਆ, ਸਟੈਟਿਸਟਿਕਸ ਕੈਨੇਡਾ ਲੈਦਾ ਅੰਕੜਾ ਵਿਭਾਗ ਆ, ਰਿਪੋਰਟਾਂ ਦੇ ਰਿਪੋਰਟਾਂ ਰੈਗੂਲਰਲੀ ਆਉਂਦੀਆਂ ਨੇ। ਹੁਣ ਉਹ ਡੇਟਾ ਦੇ ਆਧਾਰ 'ਤੇ ਤੁਹਾਨੂੰ ਇਹ ਵੀ ਪਤਾ ਲੱਗ ਰਿਹਾ ਵੀ ਸਵਾਰੀਆਂ ਕਿੰਨੀਆਂ ਨੇ, ਡੇਟਾ ਦੇ ਆਧਾਰ 'ਤੇ ਤੁਹਾਨੂੰ ਇਹ ਵੀ ਪਤਾ ਵੀ ਨਵਾਂ ਇਨਫਰਾਸਟ੍ਰਕਚਰ ਕਿਹੋ ਜਿਹਾ ਅਤੇ ਕਿੰਨਾ ਬਣਾਉਣਾ ਪੈਣਾ, ਫਿਰ ਉਹਦੇ ਮੁਤਾਬਕ ਪੋਲਿਸੀ ਕਿਉਂ ਨਹੀਂ ਇਹੋ ਜਿਹੀ ਆਉਂਦੀ ਜਿਹਦੇ ਆਧਾਰ 'ਤੇ ਇਹ ਹੋ ਸਕੇ ਕਿ ਅਸੀਂ ਉਹ ਚੀਜ਼ਾਂ ਡੋਮੈਸਟਿਕਲੀ ਜਿੰਨਾ ਵੱਧ ਤੋਂ ਵੱਧ ਡਿਮਾਂਡ ਦੀ ਪੂਰਤੀ ਹੋਵੇ। ਆ ਫੈਰੀਜ਼ ਵਾਲੀ ਸਿਚੁਏਸ਼ਨ ਵੀ ਇਹੀ ਹੋਇਆ, ਕਿੱਥੇ ਸੀ?
ਮੈਂ ਕਹਿੰਦਾ ਡੇਟਾ ਛੱਡ ਦਿਓ, ਤੁਸੀਂ ਡੇਟਾ ਨਹੀਂ ਦੇਖਿਆ, ਤੁਸੀਂ ਸੁੱਤੇ ਰਹਿ ਗਏ, ਤੁਸੀਂ ਬਿਜ਼ੀ ਹੋ, ਹੋਰ ਬੜਾ ਕੰਮ ਆ, ਔਰ ਵੀ ਕੰਮ ਹੈ ਜ਼ਮਾਨੇ ਮੇਂ। ਬੀ ਸੀ ਫੈਰੀਜ਼ ਵਾਲੇ ਪਿਛਲੇ 10-15 ਸਾਲ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਫੈਰੀਜ਼ ਪ੍ਰੋਕਿਓਰ ਕਰਨੀਆਂ ਨੇ। ਉਹ ਬੀ ਸੀ ਫੈਰੀਜ਼ ਵਾਲੇ ਆਪ ਹੀ ਕਿੰਨੀ ਦੇਰ ਤੋਂ ਸਰਕਾਰ ਨੂੰ ਕਹਿ ਰਹੇ ਸੀ ਸਾਨੂੰ ਫੰਡਿੰਗ ਦੇ ਦਿਓ, ਅਸੀਂ ਫੈਰੀਜ਼ ਅਸੀਂ ਆਪਣੀਆਂ ਚੇਂਜ ਕਰਨੀਆਂ। ਜੇ ਉਹੀ ਗੱਲ ਸੁਣ ਲੈਂਦੇ ਇੰਡਸਟਰੀ ਵਾਲੇ ਯੂਨੀਅਨ ਵਾਲੇ, ਤੇ ਫਿਰ ਜਿਸ ਦਿਨ ਬੀ ਸੀ ਫੈਰੀਜ਼ ਨੇ ਪਹਿਲੀ ਵਾਰ ਕਿਹਾ ਕਿ ਅਸੀਂ ਨਵੀਆਂ ਫੈਰੀਜ਼ ਖਰੀਦਣੀਆਂ ਨੇ, ਉਸ ਚੀਜ਼ ਨੂੰ ਵੀ 10-15 ਸਾਲ ਹੋ ਗਏ ਨੇ। ਉਦੋਂ ਹੀ ਜੇ ਉਹ ਕਵਾਇਦ ਸ਼ੁਰੂ ਕਰਦੇ ਤੇ ਸ਼ਾਇਦ 10-15 ਸਾਲਾਂ ਦੇ ਵਿੱਚ ਕੋਈ ਤਿਆਰੀ ਕੀਤੀ ਜਾ ਸਕਦੀ
ਸੀ। ਵਾਸੂ ਜੀ
ਅਸੀਂ ਉਹਦੇ ਕਹੇ ਬਾਵਜੂਦ ਵੀ ਪ੍ਰੋਕਿਓਰਮੈਂਟ ਉਹਨਾਂ ਨੇ ਉਦੋਂ ਕਿਹਾ ਸੀ ਸ਼ੁਰੂ ਕਰਨੀ ਆ, ਉਦੋਂ ਤੋਂ ਲੈ ਕੇ ਹੁਣ ਤੱਕ ਵੀ ਹੱਥੇ ਹੱਥ ਹੀ ਬੈਠੇ ਰਹੇ ਤੇ ਫਿਰ ਵੀ ਅਸੀਂ ਚੀਨ ਤੋਂ ਹੀ ਫੈਰੀਜ਼ ਪ੍ਰੋਕਿਓਰ ਕਰ ਰਹੇ ਹਾਂ।
ਵਾਸੂ ਜੀ ਤੁਸੀਂ ਇਹ ਦੇਖੋ, ਫਿਰ ਇਹੀ ਗੱਲ ਆਪਾਂ ਕਿੰਨੀ ਵਾਰ ਕਰੀਏ, ਇਹ ਇੰਟਰਨੈਸ਼ਨਲ ਸਟੂਡੈਂਟਸ ਕਿੰਨੀ ਵੱਡੀ ਗਿਣਤੀ 'ਚ ਆਏ ਨੇ ਕੈਨੇਡਾ 'ਚ ਪਿਛਲੇ ਸਾਲਾਂ ਦੌਰਾਨ, ਤੇ ਉਹਦੇ ਬਾਵਜੂਦ ਸਾਡੇ ਕੋਲ ਜਿਹੜੇ ਸਾਡੇ ਕੁਝ ਬੜੇ ਤਰਜੀਹੀ ਸੈਕਟਰਸ ਨੇ ਸ਼ੋਰਟੇਜ ਤੇ ਸ਼ੋਰਟੇਜ ਉਸ ਤਰ੍ਹਾਂ ਚੱਲ ਰਹੀ ਆ। ਡਾਕਟਰ ਹੁਣ ਕੱਲ ਦੇਖੋ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਵੀ ਆ ਰਹੇ ਨੇ ਮੈਡੀਕਲ ਪ੍ਰੋਫੈਸ਼ਨਲ ਅਮਰੀਕਾ ਤੋਂ, ਵੀ ਕਮਾਲਾਂ ਹੋਈਆਂ ਪਈਆਂ ਨੇ, ਸੋ ਇਹ ਜਿਹੜੀ ਸਾਰੀ ਕਵੈਦ ਹੁਣ ਕਰਨੀ ਪੈ ਰਹੀ ਆ, ਜਿਹੜਾ ਪੋਲਿਸੀ ਦੇ ਵਿੱਚ ਮਿਸਮੈਚ ਆ ਨਾ, ਜੋ ਕੁਝ ਮਿਊਨਿਸਪਲ ਪੱਧਰ ਤੇ ਹੋ ਰਿਹਾ ਉਹ ਕਈ ਵਾਰੀ ਸੂਬਾਈ ਸਰਕਾਰ ਉਹਦੇ ਵੱਲ ਧਿਆਨ ਨਹੀਂ ਦਿੰਦੀ, ਸੂਬਾਈ ਪੱਧਰ ਤੇ ਜੋ ਹੋ ਰਿਹਾ ਫੈਡਰਲ ਸਰਕਾਰ ਉਹਦੇ ਵੱਲ ਧਿਆਨ ਨਹੀਂ ਦਿੰਦੀ। ਪਰ ਮਨ 'ਚ ਗੱਲ ਇਹ ਆਉਂਦੀ ਹੈ, ਸਵਾਲ ਇਹ ਆਉਂਦਾ ਕਿ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ, ਮਿਊਨਿਸਪਲ ਰੈਪ੍ਰਜੈਂਟੇਟਿਵ ਵੀ ਹੈਗੇ ਨੇ, ਲੋਕਲ ਲੋਕਲ MLA ਵੀ ਹੈਗਾ, ਲੋਕਲ MP ਵੀ ਹੈਗਾ, ਰਾਈਟ। ਸੋ ਜੇ ਇਹਨਾਂ ਦੀ ਆਪਸ ਦੇ ਵਿੱਚ ਇਕੱਠੀਆਂ ਕੋਈ ਇਹੋ ਜਿਹੀਆਂ ਮੀਟਿੰਗਸ ਹੋਣ ਕਿ ਭਾਈ ਜ਼ਰੂਰਤਾਂ ਕੀ ਨੇ, ਉਹਦੇ ਆਧਾਰ 'ਤੇ ਹਰ ਲੈਵਲ 'ਤੇ ਪੋਲਿਸੀ ਦੇ ਵਿੱਚ ਇਕਸਾਰਤਾ ਆਵੇ, ਤਾਂ ਐਫੀਸ਼ੀਐਂਸੀ ਕਿੰਨੀ ਵੱਧ ਜਾਣੀ ਆ।
ਯਾ ਬਿਲਕੁਲ ਵਿਜੇ ਜੀ, ਸੋ ਹੁਣ ਕੱਲ੍ਹ ਜਿਹੜੀ ਐਫੀਸ਼ੀਐਂਸੀ ਦੀ ਆਪਾਂ ਗੱਲ ਕਰ ਲੈਂਦੇ ਹਾਂ, ਸੋ ਸਾਨੂੰ ਸਾਡੀ BC ਸਰਕਾਰ ਨੇ 12 ਮਈ ਨੂੰ ਇੱਕ ਅਪਡੇਟ ਜਾਰੀ ਕਰਕੇ ਦੱਸਿਆ ਸੀ ਕਿ ਜੀ ਅਸੀਂ ਅਮਰੀਕਾ ਤੋਂ ਨਾ ਹੁਣ ਬਹੁਤ ਸਾਰੇ ਹੈਲਥ ਕੇਅਰ ਪ੍ਰੋਫੈਸ਼ਨਲ ਸਾਡੇ BC ਵਿੱਚ ਆ ਕੇ ਕੰਮ ਕਰਨਾ ਚਾਹ ਰਹੇ ਨੇ।
ਜੀ ਜੀ,
ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਵਾਸਤੇ ਕਈ ਤਰ੍ਹਾਂ ਦੀਆਂ ਮੁਹਿੰਮਾਂ ਵੀ ਚਲਾਈਆਂ ਨੇ ਅਤੇ ਅਸੀਂ ਆਪਣੇ ਪ੍ਰੋਸੀਜਰਸ ਨੂੰ ਬੜਾ ਸੌਖਾ ਕੀਤਾ, ਲਾਇਸੈਂਸਿੰਗ ਸਿਸਟਮ ਵਗੈਰਾ ਨੂੰ, ਅਤੇ 1200 ਹੈਲਥ ਕੇਅਰ ਜਿਹੜੇ ਵਰਕਰਸ ਨੇ ਉਹਨਾਂ ਨੇ ਇੰਟਰਸਟ ਵਿਅਕਤ ਕੀਤਾ ਇੱਥੇ BC ਵਿੱਚ ਆ ਕੇ ਕੰਮ ਕਰਨ ਲਈ। ਇਹ ਗੱਲ ਹੈ 12 ਮਈ ਦੀ ਜਿਹੜੀ ਪਿਛਲੀ ਅਪਡੇਟ ਸੀ। ਇਹਦੇ ਵਿੱਚ ਦੱਸਿਆ ਗਿਆ ਸੀ 573 ਫਿਜ਼ੀਸ਼ੀਅਨਸ ਨੇ ਜਿਹੜਾ ਨੇ ਇੰਟਰਸਟ ਵਿਅਕਤ ਕੀਤਾ ਉਹ ਇੱਥੇ ਆਉਣਾ ਚਾਹੁੰਦੇ ਨੇ, 413 ਨਰਸਿਸ, 133 ਨਰਸ ਪ੍ਰੈਕਟੀਸ਼ਨਰਸ, 39 ਹੋਰ ਜਿਹੜੇ ਅਲਾਈਡ ਵਰਕਰਸ ਹੈਲਥ ਵਰਕਰਸ ਨੇ। ਸੋ ਇਹਨਾਂ ਚੋਂ ਦੱਸਿਆ ਗਿਆ ਸੀ ਵੀ 113 ਨਰਸਿਸ ਨੇ ਆਲਰੇਡੀ ਰਜਿਸਟਰ ਕਰ ਲਿਆ ਹੋਇਆ BC ਵਿੱਚ ਕੰਮ ਕਰਨ ਲਈ। ਇਹ 12 ਮਈ ਵਾਲੀ ਅਪਡੇਟ ਹੈ। ਤੇ ਉਦੋਂ ਪੁੱਛਿਆ ਗਿਆ ਸੀ ਵੀ ਡਾਕਟਰ ਕਿੰਨੇ ਆਏ ਜੀ, ਚਾਹੀਦੇ ਸਾਨੂੰ ਡਾਕਟਰ ਨੇ, ਕਹਿੰਦੇ ਸੀ ਉਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦੱਸਾਂਗੇ, ਵਕਤ ਆਨੇ ਪਰ ਬਤਾਏਗੇ।
ਉਹ ਕੱਲ ਦੱਸਿਆ ਗਿਆ,
ਉਹ ਵਕਤ ਕੱਲ ਆਇਆ। ਸੋ ਕੱਲ ਇਹਨਾਂ ਨੇ ਦੱਸਿਆ ਵੀ ਪਹਿਲਾਂ ਜਿਹੜੇ 1200 ਹੈਲਥ ਕੇਅਰ ਵਰਕਰਸ ਨੇ ਇੰਟਰਸਟ ਬੇਕ ਕੀਤਾ ਸੀ ਉਹਨਾਂ ਦੀ ਸੰਖਿਆ ਹੁਣ ਵੱਧ ਕੇ 2250 ਤੋਂ ਵੀ ਜ਼ਿਆਦਾ ਹੋ ਗਈ ਹੈ। ਉਸ ਤੋਂ ਬਾਅਦ ਦੱਸਿਆ ਗਿਆ ਕਿ ਇਹਨਾਂ ਵਿੱਚ ਹੁਣ 827 ਫਿਜ਼ੀਸ਼ੀਅਨਸ ਨੇ ਜਿਨ੍ਹਾਂ ਨੇ ਇੰਟਰਸਟ ਬੇਕ ਕੀਤਾ, 851 ਨਰਸਿਸ, 254 ਨਰਸ ਪ੍ਰੈਕਟੀਸ਼ਨਰਸ ਨੇ ਅਤੇ 256 ਹੋਰ ਅਲਾਈਡ ਵਰਕਰਸ ਨੇ ਜਿਨ੍ਹਾਂ ਨੇ ਇੰਟਰਸਟ ਬੇਕ ਕੀਤਾ। ਇਹਨਾਂ ਵਿੱਚੋਂ 780 ਨੇ ਐਪਲੀਕੇਸ਼ਨ ਲਗਾਈ ਆ, ਟੋਟਲ ਸਾਰੇ ਹੈਲਥ ਕੇਅਰ ਵਰਕਰਸ ਨੂੰ ਮਿਲਾ ਕੇ ਜਿਨ੍ਹਾਂ ਨੇ ਅਰਜ਼ੀ ਲਗਾਈ ਇੱਥੇ ਕੰਮ ਕਰਨ ਲਈ,
2250
ਦੇ ਵਿੱਚੋਂ ਜਿਨ੍ਹਾਂ ਨੇ ਇੰਟਰਸਟ ਵਿਅਕਤ ਕੀਤਾ ਉਹਨਾਂ ਵਿੱਚੋਂ 780 ਨੇ ਅਰਜ਼ੀਆਂ ਲਗਾਈਆਂ ਇੱਥੇ ਕੰਮ ਕਰਨ ਲਈ। ਤੇ ਇਹਨਾਂ ਦੇ ਵਿੱਚੋਂ ਵਿਜੇ ਜੀ ਪੁੱਛਿਆ ਗਿਆ ਭਾਈ ਦੱਸ ਦਿਓ ਪਲੀਜ਼ ਵੀ ਡਾਕਟਰ ਕਿੰਨੇ ਨੇ, ਡਾਕਟਰ ਕਿੰਨੇ ਨੇ, ਕਹਿੰਦੇ ਡਾਕਟਰ 29 ਨੇ, 29 ਡਾਕਟਰਸ ਨੇ US ਦੇ ਡਾਕਟਰਸ ਜਿਹੜੇ US ਵਿੱਚ ਕੰਮ ਕਰਦੇ ਨੇ ਉਹਨਾਂ ਨੇ ਇੱਥੇ ਕੰਮ ਕਰਨ ਲਈ ਅਰਜ਼ੀਆਂ ਲਗਾਈਆਂ ਨੇ। ਤੇ ਇਹ ਵਿਜੇ ਜੀ ਬਾਵਜੂਦ ਇਸ ਦੇ ਕਿ 2 ਜੂਨ ਤੋਂ, ਸੋ ਪਹਿਲਾਂ 12 ਮਈ ਨੂੰ ਇੱਕ ਅਪਡੇਟ ਸਾਂਝੀ ਕੀਤੀ, ਉਹਨਾਂ ਨੇ ਦੱਸਿਆ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਬਹੁਤ ਵੱਡੀ ਐਡਵਰਟਾਈਜ਼ਿੰਗ ਕੈਂਪੇਨ ਵੀ ਚਲਾਉਣ ਜਾ ਰਹੇ ਹਾਂ ਇੱਥੇ ਵਾਸ਼ਿੰਗਟਨ ਸਟੇਟ, ਓਰੇਗਨ ਤੇ ਕੈਲੀਫੋਰਨੀਆ ਦੇ ਕੁਝ ਇਲਾਕਿਆਂ ਦੇ ਵਿੱਚ, ਤੇ ਉਹਦੇ ਤੇ ਅਸੀਂ $5 million ਖਰਚ ਕਰਾਂਗੇ। ਉਹ $5 million ਦੀ ਕੈਂਪੇਨ ਸ਼ੁਰੂ ਹੋਇਆ 2 ਜੂਨ ਤੋਂ, ਮਤਲਬ ਹੁਣ ਤੱਕ ਉਹ ਚੱਲ ਰਹੀ ਸੀ
ਡੇਢ ਮਹੀਨਾ।
ਉਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਕਿ 29 ਅਮਰੀਕੀ ਡਾਕਟਰ ਜਿਹੜੇ ਕਿ ਵੈਸੇ ਬਹੁਤਿਆਂ ਦੀ ਕੈਨੇਡੀਅਨ ਰੂਟਸ ਹੀ ਨੇ,
ਉਹ
ਕੈਨੇਡੀਅਨ ਹੀ ਨੇ
ਵਾਪਸ,
ਜਿਹੜੇ ਮਜਬੂਰ ਸੀਗੇ ਕਿ ਉਹਨਾਂ ਨੂੰ ਅਮਰੀਕਾ ਜਾ ਕੇ ਕੰਮ ਕਰਨਾ ਪੈ ਰਿਹਾ ਸੀ ਕਿਉਂਕਿ ਉਹਨੇ ਪੜ੍ਹਾਈ ਲਿਖਾਈ ਅਮਰੀਕਾ ਤੋਂ ਕੀਤੀ ਇਨ ਮੋਸਟ ਕੇਸਿਸ, ਕਿਉਂਕਿ ਇੱਥੇ ਸੀਟਾਂ ਹੀ ਨਹੀਂ ਹੈਗੀਆਂ ਸਾਡੇ। ਤੇ ਉਹਨਾਂ ਨੂੰ ਮੁੜ ਕੇ ਜਦੋਂ ਕਿਹਾ ਵੀ ਅੱਛਾ ਤੁਹਾਡੇ ਕੋਲ US ਦੀ ਡਿਗਰੀ ਹੈ, ਇੱਥੇ ਕੇ ਕੰਮ ਕਰਨਾ, ਫਿਰ ਦੁਬਾਰਾ ਲਾਇਸੈਂਸ ਲਵੋ, ਟੈਸਟ ਪਾਸ ਕਰੋ, ਟ੍ਰੇਨਿੰਗ ਲਵੋ, ਫਿਰ ਉਹ ਕਹਿੰਦੇ ਠੀਕ ਅਸੀਂ ਅਮਰੀਕਾ 'ਚ ਹੀ ਕੰਮ ਕਰ ਲਵਾਂਗੇ। ਸੋ ਹੁਣ ਉਹਨਾਂ ਦੇ ਵਿੱਚੋਂ ਹੀ ਬਹੁਤੇ ਇਹ ਡਾਕਟਰਸ ਨੇ। ਸੋ ਇੱਦਾਂ ਨਾ ਸੋਚਿਓ ਕਿ ਜਿਹੜੇ ਆਪਾਂ ਕਹਿੰਦੇ ਟੈਕਸਸ ਦੇ ਵਿੱਚੋਂ ਡਾਕਟਰ ਇੱਥੇ ਆ ਰਿਹਾ ਉਹ ਵੀ ਟੈਕਸਸ ਦਾ ਕੋਈ ਕਾਊਬੋਏ ਡਾਕਟਰ ਆ, ਉਹ ਨਹੀਂ, ਉਹ ਕੈਨੇਡੀਅਨ ਹੀ ਹੈ, ਉਹ ਉੱਥੇ ਜਾ ਕੇ ਕੰਮ ਕਰਨ ਨੂੰ ਮਜਬੂਰ ਸੀ ਇਨ ਮੋਸਟ ਆਫ ਦ ਕੇਸਿਸ, ਕੁਝ ਹੋਣਗੇ ਇੱਕਾ ਦੁੱਕਾ, ਹੋ ਸਕਦਾ ਅਮਰੀਕਾ ਵਾਲੇ ਵੀ ਆ ਰਹੇ ਹੋਣ। 29 ਅਰਜ਼ੀਆਂ ਟੋਟਲ ਆਈਆਂ ਨੇ ਤੇ ਉਹਨਾਂ ਵਿੱਚੋਂ ਕੁਝ ਉਦਾਹਰਨਾਂ ਜਿਵੇਂ ਕੱਲ੍ਹ ਦਿੱਤੀਆਂ ਗਈਆਂ, ਇਹ ਸਾਰੇ ਨੰਬਰਸ ਨੇ। ਕੱਲ ਦੀ ਜਿਹੜੀ ਮੇਨ ਅਪਡੇਟ ਇਹ ਹੈ ਕਿ ਜੋ ਚੰਗੀ ਖਬਰ ਆ ਕਿ 7 ਜੁਲਾਈ ਨੂੰ ਸਾਡਾ ਜੋ BC ਦਾ
ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨਸ ਆ,
ਉਹਨਾਂ ਨੇ ਆਪਣੇ ਬਾਇਲੋਜ਼ ਦੇ ਵਿੱਚ ਬੜੀਆਂ ਅਹਿਮ ਦੋ ਤਬਦੀਲੀਆਂ ਕੀਤੀਆਂ।
ਇੱਕ ਤੇ ਵਸੂ ਜੀ ਉਹ 'ਚ ਇਹ ਕਿਹਾ ਗਿਆ ਵੀ ਜਿਹੜੇ US ਟ੍ਰੇਨਡ ਡਾਕਟਰਸ ਨੇ ਜਿਨ੍ਹਾਂ ਕੋਲ ਅਮੈਰੀਕਨ ਬੋਰਡ ਦੀਆਂ ਸਰਟੀਫਿਕੇਸ਼ਨ ਹੈਗੀਆਂ ਨੇ ਤੇ ਜਿਹੜੇ ਫੁੱਲੀ ਲਾਇਸੈਂਸਡ ਹੈਗੇ ਨੇ ਉੱਥੇ ਅਮਰੀਕਾ 'ਚ, ਉਹਨਾਂ ਨੂੰ ਇੱਥੇ BC ਵਿੱਚ ਆ ਕੇ ਜੇ ਕੰਮ ਕਰਨਾ ਵਿਦਆਊਟ ਐਨੀ ਐਕਸਟਰਾ ਅਸੈਸਮੈਂਟਸ, ਵਿਦਆਊਟ ਐਨੀ ਐਕਸਟਰਾ ਐਗਜ਼ਾਮਸ ਔਰ ਟ੍ਰੇਨਿੰਗ, ਉਹ ਸਿੱਧੇ ਸਿੱਧੇ ਤੌਰ 'ਤੇ ਲਾਇਸੈਂਸ ਕਰ ਲਿੱਤੇ ਜਾਣਗੇ, ਜੋ ਕਿ ਮਤਲਬ ਮਹਿਜ਼ ਕੁਝ ਦਿਨਾਂ ਦੇ ਅੰਦਰ ਅੰਦਰ ਅਮਰੀਕਾ ਦੇ ਵਿੱਚ ਫੁੱਲੀ ਲਾਇਸੈਂਸ ਫਿਜ਼ੀਸ਼ੀਅਨ ਕੈਨੇਡਾ ਦੇ ਵਿੱਚ ਆ ਕੇ ਪ੍ਰਟੀ ਮੱਚ ਰਾਈਟ ਵੇ ਕੰਮ ਕਰ ਸਕੇਗਾ BC ਜਾ ਕੇ।
ਮਤਲਬ ਬੇਸਿਕਲੀ ਜੇ ਤੁਸੀਂ ਅਮਰੀਕਾ ਦੇ ਵਿੱਚੋਂ ਪੜ੍ਹਾਈ ਕੀਤੀ ਹੋਈ ਹੈ, ਅਮਰੀਕਾ ਤੁਹਾਡੀ ਟ੍ਰੇਨਿੰਗ ਹਾਸਲ ਕੀਤੀ ਹੈ, ਤੁਹਾਡੀ ਡਿਗਰੀ ਅਮਰੀਕਾ ਦੀ ਹੈ, ਤੁਸੀਂ ਉੱਥੇ ਲਾਇਸੈਂਸਡ ਹੋ, ਤੁਹਾਡੇ ਕੋਲ ਉੱਥੇ ਦੀਆਂ ਜਿਹੜੀਆਂ 3-4 ਇਹਨਾਂ ਨੇ ਬੋਰਡਸ ਦਾ ਜ਼ਿਕਰ ਕੀਤਾ ਉਹਨਾਂ ਵਿੱਚੋਂ ਕਿਸੇ ਵੀ ਇੱਕ ਦਾ ਤੁਹਾਡੇ ਕੋਲ ਲਾਇਸੈਂਸ ਹੈ, ਤੁਸੀਂ ਫੁੱਲੀ ਲਾਇਸੈਂਸਡ ਹੋ, ਤੁਸੀਂ ਰਜਿਸਟਰਡ ਹੋ, ਤੁਹਾਨੂੰ ਇੱਥੇ ਆ ਕੇ ਕੋਈ ਐਕਸਟਰਾ ਟ੍ਰੇਨਿੰਗ ਲੈਣੀ ਪੈਣੀ, ਕੋਈ ਐਕਸਟਰਾ ਤੁਹਾਨੂੰ ਲਾਇਸੈਂਸ ਨਹੀਂ ਲੈਣਾ ਪੈਣਾ, ਕੋਈ ਕਾਰਵਾਈ ਨਹੀਂ ਕਰਨੀ ਪੈਣੀ, ਕੋਈ ਪੜ੍ਹਾਈ ਨਹੀਂ ਕਰਨੀ ਪੈਣੀ, ਸਿੱਧਾ ਤੁਹਾਨੂੰ ਇੱਥੇ ਰਜਿਸਟਰ ਕੀਤਾ ਜਾ ਸਕਦਾ ਵਿਦ ਇਨ ਅ ਮੈਟਰ ਆਫ ਵੀਕਸ।
ਇਹ ਜਿਹੜਾ ਇਹ ਤਬਦੀਲੀ, ਇਹ ਬਾਇਲੋ ਤਬਦੀਲੀ ਜਿਹੜਾ BC ਦੇ ਵਿੱਚ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਹੈ, ਉਹਨਾਂ ਨੇ ਲਾਈਕ ਯੂ ਮੈਂਸ਼ਨ 7 ਜੁਲਾਈ ਨੂੰ ਕਰ ਦਿੱਤੀ ਹੋਈ ਹੈ, ਇਹ ਲਾਗੂ ਹੋ ਚੁੱਕੀ ਆ। ਇੱਕ ਹੋਰ ਤਬਦੀਲੀ ਜਿਹੜੀ ਵਸੂ ਜੀ ਕੀਤੀ ਗਈ ਹੈ, ਇਹ ਹੈਗੇ ਆ ਉਹਨਾਂ ਫੋਰਨ ਕੁਆਲੀਫਾਈਡ ਡਾਕਟਰਸ ਲਈ ਜਿਨ੍ਹਾਂ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਕੈਨੇਡਾ ਜਾਂ ਯੂ ਐਸ ਤੋਂ ਇਲਾਵਾ ਕਿਸੇ ਵੀ ਹੋਰ ਮੁਲਕ ਤੋਂ ਕੀਤੀ ਆ, ਉਹਨਾਂ ਨੂੰ ਹੁਣ ਮੈਡੀਕਲ ਕਾਊਂਸਲ ਆਫ ਕੈਨੇਡਾ ਦਾ ਜਿਹੜਾ ਕੁਆਲੀਫਾਈਂਗ ਐਗਜ਼ਾਮ ਹੁੰਦਾ ਉਹਦਾ ਜਿਹੜਾ ਪਾਰਟ ਵਨ ਆ ਉਹ ਕਰਨ ਦੀ ਲੋੜ ਨਹੀਂ ਹੋਣੀ, ਜਿਹਦਾ ਮਤਲਬ ਇਹ ਆ ਕਿ $1500 ਤਾਂ ਤਕਰੀਬਨ ਫੀਸ ਦੇ ਵਿੱਚ ਬਚਣਗੇ। ਉਹ ਪਹਿਲੇ ਪੇਪਰ ਦੀ ਤਿਆਰੀ ਵਾਸਤੇ ਵੀ ਨਾ ਜਿਹੜਾ ਸਮਾਂ ਲੱਗਦਾ ਸੀ, ਐਗਜ਼ਾਮ ਬੁੱਕ ਕਰਨ ਦਾ ਜਿਹੜਾ ਤੁਹਾਨੂੰ ਉਹ ਵਕਤ ਲੱਗਦਾ ਸੀ, ਇਨ ਮੈਨੀ ਕੇਸਿਸ ਉਹ ਪੇਪਰ ਦੇਣ ਵਾਸਤੇ ਵੀ ਟਰੈਵਲ ਕਰਨਾ ਪੈਂਦਾ ਸੀ, ਕਿਉਂਕਿ ਜਿਹੜੀ ਸਭ ਤੋਂ ਕਲੋਜੈਸਟ ਡੇਟ ਹੋਇਆ ਕਰਦੀ ਸੀ, ਜਿਹੜੇ ਸ਼ਹਿਰ ਦੇ ਵਿੱਚ ਕੋਈ ਫੋਰਨ ਕੁਆਲੀਫਾਈਡ ਡਾਕਟਰ ਇੱਥੇ ਬੈਠਾ ਉੱਥੇ ਮੇ ਬੀ ਨੇੜੇ ਤੇੜੇ ਉਹ ਪੇਪਰ ਨਾ ਹੋ ਰਿਹਾ ਹੋਵੇ। ਸੋ ਉਹ ਸਾਰੀਆਂ ਚੀਜ਼ਾਂ ਤੋਂ ਬਚਾਅ ਹੋ ਜਾਣਾ। ਸੋ ਜਿਹੜਾ ਪਾਰਟ ਵਨ ਆਫ ਦਾ ਮੈਡੀਕਲ ਕਾਊਂਸਲ ਆਫ ਕੈਨੇਡਾ ਕੁਆਲੀਫਾਈਂਗ ਐਗਜ਼ਾਮ ਆ ਉਹ ਹੁਣ ਕਿਸੇ ਵੀ ਫੋਰਨ ਕੁਆਲੀਫਾਈਡ ਡਾਕਟਰ ਨੂੰ ਪਾਸ ਕਰਨ ਦੀ ਲੋੜ ਨਹੀਂ ਪੈਣੀ।
ਸੋ ਹਰਡਲਸ ਜਿਹੜੇ ਨੇ ਘਟਾਏ ਜਾ ਰਹੇ ਨੇ ਤੇ ਇਹ ਜਿਹੜਾ ਕੰਮ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਨਹੀਂ ਹੋਇਆ, ਸੋ ਐਲਬਰਟਾ, ਓਨਟੈਰੀਓ, ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ, ਉੱਥੇ ਵੀ ਇਦਾਂ ਦੇ ਜਿਹੜੇ ਚੇਂਜਸ ਬਾਇਲੋਜ਼ ਦੇ ਵਿੱਚ ਕੀਤੇ ਗਏ ਨੇ ਹਾਲ ਹੀ ਵਿੱਚ, ਤੇ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਫਾਈਨਲੀ ਇਹ ਚੇਂਜ ਇੰਪਲੀਮੈਂਟ ਕੀਤਾ ਗਿਆ 7 ਜੁਲਾਈ ਨੂੰ।
ਤੇ ਨਾਲ ਹੀ ਵਸੜੀ ਇਹ ਵੀ ਕਿਹਾ ਗਿਆ ਕਿ ਕੁਝ ਜਿਹੜੇ ਬਾਇਲੋ ਚੇਂਜਸ ਨੇ, ਜਿਹੜਾ ਲਾਇਸੈਂਸਿੰਗ ਦਾ ਪੂਰਾ ਹਿਸਾਬ ਕਿਤਾਬ ਹੈ ਨਾ, ਉਹਨਾਂ ਡਾਕਟਰਾਂ ਲਈ ਜਿਨ੍ਹਾਂ ਨੇ ਆਪਣੀ ਪੋਸਟ ਗ੍ਰੈਜੂਏਟ ਟ੍ਰੇਨਿੰਗ ਜਿਵੇਂ ਯੂ ਐਸ ਦੀ ਤਾਂ ਆਪਾਂ ਗੱਲ ਕਰ ਹੀ ਲਈ, ਉਹਨਾਂ ਵਾਸਤੇ ਤਾਂ ਜ਼ਿਆਦਾ ਹੀ ਸਿੱਧਾ ਕੀਤਾ। ਜੇ ਕੋਈ ਆਸਟ੍ਰੇਲੀਆ, ਯੂਕੇ ਜਾਂ ਆਇਰਲੈਂਡ ਤੋਂ ਪੜ੍ਹਿਆ ਹੋਇਆ ਉਹਨਾਂ ਵਾਸਤੇ ਵੀ ਜਿਹੜਾ ਪ੍ਰੋਸੈਸ ਹੈ ਥੋੜ੍ਹਾ ਸੁਖਾਲਾ ਕੀਤਾ ਗਿਆ। ਜਿਹੜੇ ਕੁਝ ਸਪੈਸ਼ਲਿਸਟਸ ਨੇ ਜਿਨ੍ਹਾਂ ਨੇ ਆਪਣੀ ਟ੍ਰੇਨਿੰਗ ਆਸਟ੍ਰੇਲੀਆ, ਨਿਊਜ਼ੀਲੈਂਡ, ਹਾਂਗਕਾਂਗ, ਸਿੰਗਾਪੁਰ, ਸਾਊਥ ਅਫਰੀਕਾ, ਸਵਿਟਜ਼ਰਲੈਂਡ, ਯੂਕੇ ਜਾਂ ਆਇਰਲੈਂਡ 'ਚ ਕੀਤੀ ਆ, ਉਹਨਾਂ ਵਾਸਤੇ ਵੀ ਲਾਇਸੈਂਸਿੰਗ ਦਾ ਕੰਮ ਥੋੜ੍ਹਾ ਸੁਖਾਲਾ ਕੀਤਾ ਗਿਆ।
ਯੈਸ, ਅਤੇ ਕਹਿੰਦੇ ਫਰਦਰ ਕੰਸਲਟੇਸ਼ਨਸ ਵੀ ਕੀਤੀਆਂ ਜਾ ਰਹੀਆਂ ਨੇ ਕਿ ਹੋਰ ਜਿਹੜੇ ਕਹਿ ਲਓ ਵੀ ਸਟ੍ਰੀਮਲਾਈਨਿੰਗ ਇਸ ਪ੍ਰੋਸੈਸ ਦੀ ਕਿਵੇਂ ਕੀਤੀ ਜਾ ਸਕਦੀ ਹੈ
ਜੀ।
ਸੋ ਇਹ ਜਿਹੜੇ ਨੇ ਇਹ ਵੈਲਕਮ ਸਟੈਪਸ ਨੇ ਜ਼ਰੂਰ। ਅਤੇ ਵਿਜੇ ਜੀ, ਹਮੇਸ਼ਾ ਹੀ ਇਹ ਕਿਹਾ ਜਾਂਦਾ ਰਿਹਾ ਕਿ ਜੀ ਸਰਕਾਰ ਤਾਂ ਚਾਹੁੰਦੀ ਹੈ, ਕਿਉਂਕਿ ਦੇਖੋ ਨਾ ਇਹ ਬੜਾ ਸਾਡੇ ਇੱਥੇ ਡਾਕਟਰ ਸ਼ਾਰਟੇਜ ਹੈ ਜੀ, ਸਾਰਿਆਂ ਨੂੰ ਪਤਾ ਪਿਛਲੇ ਕਈ ਸਾਲਾਂ ਤੋਂ, ਸਪੈਸ਼ਲੀ ਆਫਟਰ ਕੋਵਿਡ-19 ਸਾਰਿਆਂ ਨੂੰ ਪਤਾ ਕਿ ਸਾਡੇ ਇੱਥੇ ਡਾਕਟਰਾਂ ਦੀ ਘਾਟ ਹੈ, ਨਰਸਿਸ ਦੀ ਘਾਟ ਹੈ। ਫਿਰ ਸਵਾਲ ਇਹ ਸੀ ਵੀ ਸਰਕਾਰ ਹਾਇਰ ਕਿਉਂ ਨਹੀਂ ਕਰਦੀ, ਵੀ ਜ਼ਿਆਦਾ ਡਾਕਟਰਸ ਇੱਥੇ, ਆਪਾਂ ਫਿਰ ਆਪਣੇ ਕਾਲਜਾਂ ਦੇ ਵਿੱਚ ਜ਼ਿਆਦਾ ਬੱਚਿਆਂ ਨੂੰ ਪੜ੍ਹਾ ਕਿਉਂ ਨਹੀਂ ਰਹੇ, ਡਾਕਟਰੀ ਦੀ ਪੜ੍ਹਾਈ ਕਿਉਂ ਨਹੀਂ ਕਰਾ ਰਹੇ, ਇੱਥੇ ਸੀਟਾਂ ਕਿਉਂ ਨਹੀਂ ਹੈਗੀਆਂ। ਸੋ ਫਿਰ ਗੱਲ ਇਹ ਚੱਲਦੀ ਸੀ ਵੀ ਸਰਕਾਰ ਤਾਂ ਚਾਹੁੰਦੀ ਹੈ, ਪੋਲੀਟੀਕਲ ਵਿਲ ਤਾਂ ਹੁਣ ਹੈਗੀ ਆ, ਕਿਉਂਕਿ ਪਬਲਿਕ ਪ੍ਰੈਸ਼ਰ ਹੀ ਨਾ ਜ਼ਿਆਦਾ। ਪਰ ਹਮੇਸ਼ਾ ਇੱਕ ਪਰਸੈਪਸ਼ਨ ਰਹੀ ਕਿ ਜੋ ਸਾਡਾ ਇੱਕ ਕਾਲਜ ਹੈ, ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ, ਵੀ ਇਹਨਾਂ ਵੱਲੋਂ ਇੱਕ ਗੇਟ ਕੀਪਿੰਗ ਕੀਤੀ ਜਾ ਰਹੀ, ਜਿਵੇਂ ਇਹ ਗੇਟ ਕੀਪਰ ਦੀ ਭੂਮਿਕਾ ਨਿਭਾ ਰਹੇ ਨੇ, ਇਹ ਹੋਣ ਨਹੀਂ ਦਿੰਦੇ,
ਫਾਲਤੂ ਦਿਹਾੜੀ,
ਵੀ ਇਹ ਇੱਕ ਆਰਟੀਫਿਸ਼ੀਅਲ ਸ਼ਾਰਟੇਜ ਹੀ ਬਣਾ ਕੇ ਰੱਖਣਾ ਚਾਹੁੰਦੇ ਆ, ਵੀ ਜ਼ਿਆਦਾ ਡਾਕਟਰ ਹੋ ਗਏ ਤਾਂ ਸਾਡੀ ਜਿਹੜਾ ਕਹਿ ਲਓ ਵੀ ਬੁਕਤ ਘੱਟ ਜਾਏਗੀ, ਵੀ ਇਹਨਾਂ ਨੂੰ ਇਸ ਤਰ੍ਹਾਂ ਦੀ ਇੱਕ ਪਰਸੈਪਸ਼ਨ ਸੀਗੀ। ਸਰਕਾਰ ਵੀ ਕਈ ਵਾਰੀ ਥੋੜ੍ਹਾ ਜਿਹਾ ਹਿੰਟ ਜਿਹਾ ਦਿੰਦੀ ਰਹੀ, ਡਾਕਟਰਾਂ ਨਾਲ ਵੀ ਜਦੋਂ ਗੱਲ ਹੁੰਦੀ ਸੀ ਕਈਆਂ ਨਾਲ, ਉਹ ਕਹਿੰਦੇ ਸੀ ਯਾਰ ਇਹ ਕਾਲਜ ਵਾਲੇ ਇਹ ਨਹੀਂ ਹੋਣ ਦਿੰਦੇ। ਅਤੇ ਹੁਣ ਜਦੋਂ ਫਾਈਨਲੀ ਕਾਲਜ ਵੱਲੋਂ ਵੀ ਇਹ ਜਿਹੜੇ ਬਾਇਲੋ ਚੇਂਜਸ ਕੀਤੇ ਗਏ ਨੇ, ਆਈ ਥਿੰਕ ਇਹਦੇ ਨਾਲ ਫਰਕ ਪਏਗਾ
ਜੀ। ਬਿਲਕੁਲ ਵਾਸੂ ਜੀ, ਖਬਰਾਂ ਤਾਂ ਹੋਰ ਵੀ ਬਹੁਤ ਸੀਗੀਆਂ ਯਾਰ, ਮੈਂ ਘੜੀ ਵੱਲ ਵੀ ਦੇਖ ਰਿਹਾ, ਆਈ ਥਿੰਕ ਸੈਗਮੈਂਟ ਆਪਾਂ ਇੱਥੇ ਰੈਪ ਅਪ ਕਰੀਏ।
ਸ਼ੋਰ,
ਜਿਹੜੀਆਂ ਉਹ ਲੰਬਰ ਵਾਲੀ ਗੱਲ ਹੈ ਅਤੇ ਕੁਝ ਹੋਰ ਗੱਲਾਂ ਅੱਗੇ ਚੱਲ ਕੇ ਫਿਰ ਮੈਂ ਆਪੇ ਹੀ ਕਰ ਲਾਂਗਾ।
ਠੀਕ ਹੈ ਜੀ,
ਵਾਸੂ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਤੁਹਾਨੂੰ ਯਾਦ ਕਰਦਿਆਂ ਹੋਏ ਉਹ ਖਬਰਾਂ ਕਰ ਲਾਂ।
ਠੀਕ ਹੈ ਜੀ, ਸ਼ਾਮ ਨੂੰ ਸੁਣੋਗੇ
ਜੀ? ਉਹ ਥੋੜ੍ਹੇ ਉਹ ਖਬਰਾਂ ਦਾ ਤੁਸੀਂ
ਨਹੀਂ ਪ੍ਰੋਗਰਾਮ ਸੁਣ ਕੇ ਕਹਿੰਦੇ ਹੁੰਦੇ ਨਾ, ਸ਼ਾਮ ਨੂੰ ਸੁਣਾਂਗੇ, ਕੱਲ ਨੂੰ ਮਿਲਾਂਗੇ।
ਯਕੀਨਨ ਸੁਣਾਂਗੇ।
ਠੀਕ ਹੈ ਜੀ,
ਸ਼ਾਮ ਨੂੰ ਸੁਣਦੇ ਹਾਂ, ਕੱਲ ਨੂੰ ਮਿਲਦੇ ਹਾਂ, ਕੱਲ ਤੇ ਫਰਾਈਡੇ ਆ ਵਾਸੂ ਜੀ।
ਵਾਹ ਜੀ ਵਾਹ, ਮੈਂ ਤੁਹਾਨੂੰ ਸ਼ਾਮ ਨੂੰ ਸੁਣਾਵਾਂਗਾ ਤੇ ਕੱਲ ਨੂੰ ਮਿਲਾਂਗੇ, ਸੁਣਾਵਾਂਗਾ।
ਬਾਕੀ ਅੱਜ ਵਰਲਡ ਇਮੋਜੀ ਡੇ ਆ,
ਹਾਂਜੀ,
ਤੇ ਜਿਹਨੂੰ ਕਿਸੇ ਨੂੰ ਵੀ ਮੈਸੇਜ ਭੇਜੋ, ਇਮੋਜੀ ਜ਼ਰੂਰ ਭੇਜੋ ਨਾਲ,
ਹੱਥ ਜੋੜ ਕੇ।
ਹੱਥ ਜੋੜ ਕੇ, ਬਹੁਤ ਬਹੁਤ ਧੰਨਵਾਦ ਵਾਸੂ ਜੀ।
ਥੈਂਕ ਯੂ ਜੀ, ਹੱਥ ਜੋੜ ਕੇ।
ਥੈਂਕ ਯੂ।